ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਣ ਹਾਰ ਦਾ ਨਾਮ ਲੈ ਕੇ ਜੋ ਸਭ 'ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦੇ ਸਤਸੰਗ ਦੀ ਸ਼ੁਰੂਆਤ ਅਸੀਂ ਸੰਤ ਕਬੀਰ ਜੀ ਦੇ ਇੱਕ ਬਹੁਤ ਪਿਆਰੇ ਸੇਵਕ ਹੋਏ ਹੈ, ਕਿਉਂਕਿ ਕਬੀਰ ਸਾਹਿਬ ਦਾ ਜ਼ਿਕਰ ਤਾਂ ਅਸੀਂ ਬਹੁਤ ਵਾਰ ਕੀਤਾ ਹੈ, ਪਰ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਕਿ ਕਬੀਰ ਪੰਥ ਦੀ ਸਥਾਪਨਾ ਕਿਹਨੇ ਕੀਤੀ ਸੀ। ਸੋ ਕਬੀਰ ਪੰਥ ਦੀ ਸਥਾਪਨਾ ਸੰਤ ਧਨੀ ਧਰਮਦਾਸ ਜੀ ਨੇ ਕੀਤੀ ਸੀ, ਜੋ ਕਿ ਕਬੀਰ ਸਾਹਿਬ ਦੇ ਬੜੇ ਪਿਆਰੇ ਸੇਵਕ ਸੀ। ਜਿੱਦਾਂ ਸਮਝ ਲਓ ਕਿ ਜਦੋਂ ਕਬੀਰ ਸਾਹਿਬ ਦੁਨੀਆ ਤੋਂ ਚਲੇ ਗਏ ਤਾਂ ਫਿਰ ਉਹਨਾਂ ਨੇ ਹੀ ਕਬੀਰ ਪੰਥ ਦੀ ਸਥਾਪਨਾ ਕਰਕੇ ਕਬੀਰ ਸਾਹਿਬ ਦੀ ਬਾਣੀ ਨੂੰ ਘਰ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਲਈ ਸੀ। ਸੋ ਉਹ ਧਨੀ ਧਰਮਦਾਸ ਜਿਨ੍ਹਾਂ ਦੇ ਅੰਦਰ ਬਚਪਨ ਤੋਂ ਹੀ ਸ਼ੌਕ ਸੀ, ਨਾਮ ਤੋਂ ਹੀ ਪਤਾ ਲੱਗਦਾ ਕਿ ਧਨ ਦੌਲਤ ਬਹੁਤ ਸੀ, ਬਚਪਨ ਤੋਂ ਹੀ ਅਮੀਰ ਸੀ, ਅੱਛੇ ਖਾਨਦਾਨ ਵਿੱਚ ਉਹਨਾਂ ਦਾ ਜਨਮ ਹੋਇਆ ਸੀ, ਔਰ ਬਚਪਨ ਤੋਂ ਹੀ ਉਹਨਾਂ ਦੇ ਅੰਦਰ ਪਰਮਾਤਮਾ ਨੂੰ ਪਾਉਣ ਦੀ ਵੀ ਬੜੀ ਚਾਹਨਾ ਸੀ, ਬੜੀ ਤੜਫ ਸੀ। ਔਰ ਕਹਿੰਦੇ ਹੈ ਕਿ ਇਸ ਤੜਫ ਦੇ ਕਰਕੇ ਹੀ ਸਭ ਤੋਂ ਪਹਿਲਾਂ ਉਹਨਾਂ ਨੇ ਜੋ ਗੁਰੂ ਧਾਰਨਾ ਕੀਤੀ ਸੀ, ਉਹਨਾਂ ਦੇ ਪਹਿਲੇ ਗੁਰੂ ਦਾ ਨਾਮ ਸੀ ਸੰਤ ਰੂਪਦਾਸ ਜੀ। ਜ਼ਰਾ ਸਮਝ ਲੈਣਾ ਸਾਰਿਆਂ ਨੇ, ਕੀ ਨਾਮ ਸੀ ਪਹਿਲੇ ਗੁਰੂ ਦਾ? ਸੰਤ ਰੂਪਦਾਸ ਜੀ। ਸੋ ਰੂਪਦਾਸ ਜੀ ਦੇ ਕੋਲੋਂ ਨਾਮ ਦੀ ਦਾਤ ਲੈ ਕੇ ਸਿਮਰਨ ਕਰਦੇ ਸੀ, ਅੰਦਰ ਬੜੀ ਤੜਫ ਸੀ। ਔਰ ਫਿਰ ਇਸੇ ਤਰ੍ਹਾਂ ਉਮਰ ਉਹਨਾਂ ਦੀ ਬੀਤਦੀ ਜਾ ਰਹੀ ਸੀ ਕਿ ਅੰਦਰ ਪਰਮਾਤਮਾ ਨੂੰ ਪਾਉਣ ਦੀ ਤਾਂਘ ਸੀ, ਇੱਕ ਪਿਆਸ ਸੀ। ਪਰ ਫਿਰ ਕਬੀਰ ਸਾਹਿਬ ਨਾਲ ਮੁਲਾਕਾਤ ਕਦੋਂ ਹੋਈ? ਫਿਰ ਉਹਨਾਂ ਨੇ ਕਬੀਰ ਸਾਹਿਬ ਨੂੰ ਕਿਸ ਤਰ੍ਹਾਂ ਆਪਣਾ ਗੁਰੂ ਬਣਾਇਆ? ਉਹਦੇ ਪਿੱਛੇ ਵੀ ਬੜੀਆਂ ਪਿਆਰੀਆਂ ਕੁਛ ਘਟਨਾਵਾਂ ਹੈ ਕਿ ਜਦੋਂ ਇਨਸਾਨ ਦੇ ਅੰਦਰ ਪਿਆਸ ਹੋਵੇ ਨਾ, ਤੜਫ ਹੋਵੇ ਪਰਮਾਤਮਾ ਨੂੰ ਪਾਉਣ ਦੀ, ਤਾਂ ਫਿਰ ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ, ਜਿਹੜੀ ਰੂਹ ਦੇ ਅੰਦਰ ਪਿਆਸ ਹੁੰਦੀ ਹੈ, ਤੜਫ ਹੁੰਦੀ ਹੈ, ਉਹ ਪਿਆਸ ਨੂੰ ਬੁਝਾਉਣ ਵਾਸਤੇ ਆਪਣੇ ਕਿਸੇ ਪਿਆਰੇ ਨੂੰ ਉਦੋਂ ਤੱਕ ਭੇਜ ਦਿੰਦਾ ਹੈ। ਹੁਣ ਕਹਿੰਦੇ ਹੈ ਕਿ ਘਟਨਾਵਾਂ ਤਾਂ ਬਹੁਤ ਹੈ, ਪਰ ਅਸੀਂ ਸਿਰਫ ਇੱਥੇ ਸੰਤ ਧਨੀ ਦਾਸ ਜੀ ਦੇ ਜੀਵਨ ਦੀਆਂ ਉਹ ਕੁਛ ਘਟਨਾਵਾਂ ਨੂੰ ਹੀ ਦੱਸਾਂਗੇ, ਕਿਉਂਕਿ ਸਾਨੂੰ ਮਕਸਦ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਨਾਲ ਘੱਟ ਹੈ ਤਾਂ ਉਹਨਾਂ ਦੀ ਬਾਣੀ ਨਾਲ ਜ਼ਿਆਦਾ ਹੈ, ਕਿਉਂਕਿ ਅਸੀਂ ਬਹੁਤ ਵਾਰ ਦੱਸੀਦਾ ਕਿ ਸੰਤਾਂ ਦੀ ਬਾਣੀ ਹੀ ਸਾਨੂੰ ਉਹ ਰਸਤਾ ਦਿਖਾਉਂਦੀ ਹੈ, ਉਹ ਸੰਦੇਸ਼ ਦਿੰਦੀ ਹੈ, ਜਿਸ ਰਸਤੇ 'ਤੇ ਚੱਲ ਕੇ ਜਿਸ ਸੰਦੇਸ਼ ਨੂੰ ਮੰਨ ਕੇ ਅਸੀਂ ਆਪਣੀ ਮੰਜ਼ਿਲ ਨੂੰ ਪਾ ਸਕਦੇ, ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ ਜਾਂ ਆਪਣੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਾਂ। ਇਸ ਲਈ ਕਹਿੰਦੇ ਧਨੀ ਧਰਮਦਾਸ ਜੀ, ਜਿੱਦਾਂ ਦੱਸਿਆ ਕਿ ਮਨ ਦੇ ਵਿੱਚ ਬੜੀ ਤੜਫ ਸੀ ਕਿ ਮੈਂ ਸ਼੍ਰੀ ਕ੍ਰਿਸ਼ਨ ਭਗਤੀ ਵੀ ਕਰ ਰਿਹਾ, ਸ਼੍ਰੀ ਰਾਮ ਦੀ ਭਗਤੀ ਵੀ ਕਰ ਰਿਹਾ, ਕਿਉਂਕਿ ਜਿਹੜੇ ਸੰਤ ਰੂਪਦਾਸ ਜੀ ਸੀ ਉਹ ਵੈਸ਼ਨਵ ਧਰਮ ਦੇ ਸੀ, ਜਿੱਥੇ ਕਿ ਸ਼੍ਰੀ ਰਾਮ ਦੀ ਮੂਰਤੀ ਰੱਖ ਕੇ ਜਾਂ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਰੱਖ ਕੇ ਪੂਜਾ ਕਰਨ ਨੂੰ ਕਿਹਾ ਜਾਂਦਾ ਹੈ। ਸੋ ਕਹਿੰਦੇ ਮੈਂ ਬੜਾ ਲਗਨ ਨਾਲ ਕਰ ਰਿਹਾ, ਪਰ ਜੋ ਮੇਰੀ ਅੰਦਰਲੀ ਪਿਆਸ ਹੈ ਇਹ ਬੁੱਝ ਨਹੀਂ ਰਹੀ। ਅੰਦਰ ਤੜਫ ਬੜੀ ਸੀ ਧਰਮਦਾਸ ਜੀ ਦੇ ਪਰਮਾਤਮਾ ਨੂੰ ਪਾਉਣ ਦੀ ਕਿ ਕਿਸ ਤਰ੍ਹਾਂ ਮੈਨੂੰ ਪਰਮਾਤਮਾ ਦੀ ਝਲਕ ਮਿਲੇ, ਆਪਣੇ ਅੰਦਰ ਬੈਠੀ ਸ਼ਕਤੀ ਨਾਲ ਜੁੜਨ ਦਾ ਮੌਕਾ ਮਿਲੇ। ਸੋ ਉਹਦੇ ਵਾਸਤੇ ਉਹ ਦਿਨ ਰਾਤ ਤੜਫਦੇ ਸੀ। ਇੱਕ ਦਿਨ ਕੀ ਹੋਇਆ ਕਿ ਸ਼ਾਮ ਦਾ ਸਮਾਂ, ਸਰਦੀਆਂ ਦੇ ਦਿਨ, ਔਰ ਧਨੀ ਧਰਮਦਾਸ ਜੀ ਆਪਣੇ ਘਰ ਦੇ ਬਾਹਰ ਬੈਠੇ ਨਾ, ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਕਈ ਵਾਰਾਂ ਸਰਦੀ ਜ਼ਿਆਦਾ ਹੋਵੇ ਤਾਂ ਇਨਸਾਨ ਲੱਕੜਾਂ ਨੂੰ ਇਕੱਠੀਆਂ ਕਰਕੇ ਅੱਗ ਬਾਲ ਕੇ ਅੱਗ ਸੇਕਦਾ ਹੈ। ਹੁਣ ਇਸੇ ਤਰ੍ਹਾਂ ਧਰਮਦਾਸ ਜੀ ਬੈਠੇ ਹੋਏ ਸੀ, ਕੋਲ ਪਤਨੀ ਵੀ ਬੈਠੀ ਹੋਈ ਸੀ, ਤਾਂ ਸ਼ਾਮ ਦਾ ਸਮਾਂ, ਸੂਰਜ ਡੁੱਬ ਰਿਹਾ ਸੀ, ਔਰ ਧਨੀ ਧਰਮਦਾਸ ਜੀ ਸਰਦੀ ਦੇ ਵਿੱਚ ਅੱਗ ਨੂੰ ਤਾਪ ਰਹੇ ਸੀ, ਯਾਨੀ ਅੱਗ ਦਾ ਨਿੱਘ ਲੈ ਰਹੇ ਸੀ ਕਿ ਦੇਖਿਆ ਉਹਨਾਂ ਨੇ ਕਿ ਜੋ ਲੱਕੜਾਂ ਸੀ ਨਾ ਸਰਦੀਆਂ ਸਰਦੀਆਂ, ਉਹ ਥੋੜ੍ਹੀਆਂ ਰਹਿ ਗਈਆਂ। ਇਹਨੇ ਧਰਮਦਾਸ ਜੀ ਉੱਠੇ ਔਰ ਉੱਠ ਕੇ ਇੱਕ ਲੱਕੜ ਚੱਕੀ, ਔਰ ਲੱਕੜ ਚੱਕ ਕੇ ਜਦੋਂ ਉਹਨੂੰ ਅੱਗ ਦੇ ਵਿੱਚ ਪਾਉਣ ਲੱਗੇ ਤਾਂ ਉੱਥੇ ਇੱਕ ਸੰਤ ਆਏ। ਉਸੇ ਵੇਲੇ ਇੱਕ ਸੰਤ ਉੱਥੋਂ ਹੀ ਗੁਜ਼ਰ ਰਹੇ ਸੀ। ਹੁਣ ਇਹ ਲੱਕੜ ਚੱਕ ਕੇ ਜਿੱਦਾਂ ਹੀ ਅੱਗ ਦੇ ਵਿੱਚ ਪਾਉਣ ਲੱਗੇ ਤਾਂ ਉੱਥੋਂ ਦੀ ਸੰਤ ਗੁਜ਼ਰ ਰਹੇ ਸੀ, ਸੰਤਾਂ ਨੇ ਆਵਾਜ਼ ਮਾਰੀ, ਧਰਮਦਾਸ ਰੁੱਕ, ਉਹ ਪਾਣਾ ਤੂੰ ਰੱਬ ਨੂੰ ਚਾਹੁੰਦਾ, ਕਿਹੜਾ ਪਾਪ ਕਰਨ ਲੱਗਾ, ਪਾਣਾ ਤੂੰ ਰੱਬ ਨੂੰ ਚਾਹੁੰਦਾ ਹੈ, ਪਹੁੰਚਣਾ ਤੂੰ ਉਸ ਪ੍ਰਭੂ ਤੱਕ ਚਾਹੁੰਦਾ ਹੈ, ਇਹ ਪਾਪ ਨਾ ਕਰ, ਇਹ ਲੱਕੜ ਨੂੰ ਰੱਖ ਦੇ। ਹੁਣ ਧਨੀ ਧਰਮਦਾਸ ਜਦੋਂ ਇੰਨੀ ਗੱਲ ਉਹਨਾਂ ਸੰਤਾਂ ਨੇ ਕਹੀ ਤਾਂ ਇਹਨੇ ਜਿੱਦਾਂ ਧਰਮਦਾਸ ਜੀ ਨੇ ਪਤਾ ਗੌਰ ਨਹੀਂ ਕੀਤਾ, ਯਾਨੀ ਸੰਤਾਂ ਵੱਲ ਹੀ ਦੇਖਿਆ, ਬਸ ਸੰਤ ਕਹਿ ਕੇ ਚਲੇ ਗਏ, ਤੇ ਇਹਨੇ ਮਨ 'ਚ ਲੱਕੜ ਫੜ ਕੇ ਸੋਚਿਆ ਕਿ ਮੈਂ ਕਿਹੜਾ ਪਾਪ ਕਰ ਰਿਹਾ, ਮੈਂ ਤਾਂ ਅੱਗ ਹੀ ਤਾਪ ਰਿਹਾ, ਮੈਂ ਕਿਹੜਾ ਪਾਪ ਕਰ ਰਿਹਾ, ਕਿੱਥੇ ਪਾਪ ਵਾਲੀ ਗੱਲ ਕਿੱਥੋਂ ਆ ਗਈ ਕਿ ਧਨੀ ਧਰਮਦਾਸ ਰੁੱਕ, ਉਹ ਪਾਣਾ ਤੂੰ ਰੱਬ ਨੂੰ ਚਾਹੁੰਦਾ ਤਾਂ ਐਡਾ ਵੱਡਾ ਪਾਪ ਕਰਨ ਲੱਗਾ, ਆਖਿਰ ਮੈਂ ਤਾਂ ਲੱਕੜੀ ਅੱਗ ਦੇ ਵਿੱਚ ਪਾਉਣ ਲੱਗਾ, ਮੈਂ ਕਿਹੜਾ ਪਾਪ ਕਰਨ ਲੱਗਾ। ਹਾਲੇ ਵਿਚਾਰ ਕਰ ਹੀ ਰਹੇ ਸੀ ਕਿ ਹੱਥ 'ਚ ਲੱਕੜ ਸੀ ਤਾਂ ਮਨ 'ਚ ਸੋਚਿਆ ਕਿ ਪਾਪ, ਇਹ ਲੱਕੜ ਨੂੰ ਅੱਗ 'ਚ ਪਾਉਣਾ ਕੀ ਪਾਪ ਹੋ ਸਕਦਾ ਹੈ, ਤਾਂ ਫਿਰ ਅੰਦਰ ਵਿਚਾਰ ਆਇਆ ਕਿ ਇੱਕ ਵਾਰ ਲੱਕੜ ਨੂੰ ਗੌਰ ਨਾਲ ਦੇਖ ਲੈ। ਜਦੋਂ ਲੱਕੜ ਨੂੰ ਗੌਰ ਨਾਲ ਦੇਖਿਆ, ਘੁਮਾ ਕੇ
ਤਾਂ ਲੱਕੜ ਦੇ ਵਿੱਚ ਇੱਕ ਛੇਦ ਸੀ ਜਿਹਦੇ ਵਿੱਚ ਹਜ਼ਾਰਾਂ ਹੀ ਕੀੜੀਆਂ ਰਹਿ ਰਹੀਆਂ ਸੀ ਔਰ ਬਾਹਰ ਘੁੰਮ ਰਹੀਆਂ ਸੀ, ਕਿਉਂਕਿ ਕਈ ਵਾਰ ਲੱਕੜ ਦੇ ਅੰਦਰ ਕੀੜੀਆਂ ਆਪਣਾ ਘਰ ਬਣਾ ਲੈਂਦੀਆਂ ਹੈ। ਜਦੋਂ ਧਰਮਦਾਸ ਨੇ ਦੇਖਿਆ ਤਾਂ ਰੂਹ ਕੰਬ ਗਈ, ਹੈਂ ਇਹ ਤਾਂ ਵਾਕਿਆ ਉਹ ਸੰਤ ਜਿਹਨਾਂ ਨੇ ਕਿਹਾ ਉਹ ਧਰਮਦਾਸ ਪਾਣਾ ਰੱਬ ਨੂੰ ਚਾਹੁੰਦਾ ਕੀ ਪਾਪ ਕਰਨ ਲੱਗਾ, ਰੁੱਖ ਕਿ ਅਗਰ ਮੈਂ ਲੱਕੜ ਅੱਗ ਦੇ ਵਿੱਚ ਪਾ ਦਿੰਦਾ ਤਾਂ ਕਿੰਨੀਆਂ ਕੀੜੀਆਂ, ਯਾਨੀ ਕਿੰਨੇ ਪ੍ਰਾਣੀ ਸੜ ਜਾਣੇ ਸੀਗੇ, ਕਿੱਡਾ ਬੜਾ ਪਾਪ ਮੇਰੇ ਤੋਂ ਹੋ ਜਾਣਾ ਸੀ ਉਹ ਵੀ ਅਣਜਾਣੇ ਦੇ ਵਿੱਚ। ਇਹ ਲਈ ਉਹਨਾਂ ਸੰਤਾਂ ਦਾ ਧੰਨਵਾਦ ਜਿਹਨਾਂ ਨੇ ਮੈਨੂੰ ਇਹ ਪਾਪ ਕਰਨ ਤੋਂ ਬਚਾ ਲਿਆ, ਇਹ ਪਾਪ ਕਰਨ ਤੋਂ ਰੋਕ ਦਿੱਤਾ। ਪਰ ਉਹ ਸੰਤ ਸੀਗੇ ਕੌਣ, ਮੈਂ ਤਾਂ ਉਹਨਾਂ ਵੱਲ ਦੇਖਿਆ ਵੀ ਨਹੀਂ, ਦਾਨ ਧਿਆਨ ਵੀ ਨਹੀਂ ਦਿੱਤਾ। ਹਾਂ ਮਾੜੀ ਝਲਕ ਦੇਖੀ ਕਿ ਮੈਂ ਤਾਂ ਪੁੱਛਿਆ ਵੀ ਨਹੀਂ ਤੁਸੀਂ ਕੌਣ ਹੋ ਕਿੱਥੋਂ ਆਏ ਹੋ, ਹਾਂ ਝਲਕ ਦੇਖੀ ਕਿ ਅਗਲੀ ਵਾਰ ਨੂੰ ਮੈਨੂੰ ਮਿਲਣਗੇ ਤਾਂ ਮੈਂ ਪਹਿਚਾਣ ਤਾਂ ਲਊਂਗਾ ਕਿ ਉਹੀ ਸੰਤ ਹੈ ਉਹੀ ਫਕੀਰ ਹੈ। ਪਰ ਜਦ ਤੱਕ ਨਾਮ ਨਾ ਪਤਾ ਹੋਵੇ ਉਹ ਰਹਿੰਦੇ ਕਿੱਥੇ ਹੈ, ਮੈਂ ਉਹਨਾਂ ਦੇ ਕੋਲ ਕਿਤੇ ਜਾ ਨਹੀਂ ਸਕਦਾ, ਲੱਭ ਵੀ ਨਹੀਂ ਸਕਦਾ ਉਹਨਾਂ ਨੂੰ। ਇਸ ਲਈ ਹੁਣ ਮਨ ਦੇ ਅੰਦਰ ਤੜਫ ਕੀ ਉੱਠੀ ਕਿ ਹੋ ਸਕਦਾ ਹੈ ਕਿ ਮੈਂ ਜਿਸ ਪਰਮਾਤਮਾ ਨੂੰ ਜਿਸ ਪ੍ਰਭੂ ਨੂੰ ਪਾਉਣਾ ਚਾਹੁੰਦਾ ਹਾਂ ਸ਼ਾਇਦ ਇਹ ਸੰਤ ਹੀ ਮੈਨੂੰ ਉੱਥੇ ਤੱਕ ਲੈ ਜਾਣ, ਕਿਉਂਕਿ ਜਿਹੜੇ ਇਸ ਪਾਪ ਤੋਂ ਮੈਨੂੰ ਰੋਕ ਸਕਦੇ ਕਿ ਧਰਮਦਾਸ ਰੋਕ ਤੂੰ ਪਾਉਣਾ ਰੱਬ ਨੂੰ ਚਾਹੁੰਦਾ ਤਾਂ ਕਿਹੜਾ ਪਾਪ ਕਰਨ ਲੱਗਾ ਆ, ਉਹ ਜਿਹਨਾਂ ਨੂੰ ਇਹ ਪਤਾ ਹੈ ਕਿ ਮੈਂ ਰੱਬ ਨੂੰ ਪਾਉਣਾ ਚਾਹੁੰਦਾ ਹਾਂ ਔਰ ਉਹ ਮੈਨੂੰ ਇਸ ਪਾਪ ਤੋਂ ਬਚਾ ਕੇ ਗਏ ਹੈ, ਹੋ ਸਕਦਾ ਉਹੀ ਮੈਨੂੰ ਰੱਬ ਨੂੰ ਪਾਉਣ ਦਾ ਰਸਤਾ ਵੀ ਦੱਸ ਦੇ। ਇਸ ਲਈ ਪਰ ਹੁਣ ਅੰਦਰ ਬੇਚੈਨੀ ਇਹ ਹੈ ਕਿ ਉਹਨਾਂ ਸੰਤਾਂ ਨੂੰ ਲੱਭਿਆ ਕਿੱਦਾਂ ਜਾਵੇ, ਉਹਨਾਂ ਸੰਤਾਂ ਨੂੰ ਲੱਭਿਆ ਕਿੱਦਾਂ ਜਾਵੇ, ਮਿਲਿਆ ਕਿੱਦਾਂ ਜਾਵੇ, ਕਿਉਂਕਿ ਮੈਨੂੰ ਤਾਂ ਉਹਨਾਂ ਦਾ ਪਤਾ ਵੀ ਨਹੀਂ ਨਾਮ ਟਿਕਾਣਾ। ਨਾਮ ਪਤਾ ਹੋਵੇ ਤਾਂ ਬੰਦਾ ਪੁੱਛਦਾ ਪੁੱਛਦਾ ਚਲਾ ਜਾਂਦਾ ਹੈ, ਟਿਕਾਣੇ ਦਾ ਪਤਾ ਹੋਵੇ ਤਾਂ ਬੰਦਾ ਲੱਭ ਹੀ ਲੈਂਦਾ ਹੈ। ਪਰ ਮੈਂ ਤਾਂ ਸਿਰਫ ਝਲਕ ਦੇਖੀ ਉਹਨਾਂ ਦੀ ਔਰ ਨਾ ਮੈਂ ਪੁੱਛ ਪਾਇਆ ਤੁਸੀਂ ਕੌਣ ਹੋ ਕਿੱਥੋਂ ਹੋ। ਧਨੀ ਧਰਮਦਾਸ ਬੜਾ ਪਰੇਸ਼ਾਨ ਹੋ ਗਿਆ ਜਦੋਂ ਪਤਨੀ ਨੇ ਬੇਚੈਨੀ ਦੇਖੀ, ਪੁੱਛਿਆ ਜੀ ਕੀ ਗੱਲ ਹੋ ਗਈ, ਧਨੀ ਧਰਮਦਾਸ ਸਾਰੀ ਗੱਲ ਦੱਸੀ ਕਿ ਹੁਣ ਮੈਂ ਬੇਚੈਨ ਹੈ ਉਹਨਾਂ ਨੂੰ ਮਿਲਣ ਨੂੰ, ਉਹਨਾਂ ਸੰਤਾਂ ਨਾਲ ਭੇਂਟ ਕਰਨ ਨੂੰ ਬੇਚੈਨ ਹਾਂ ਮੈਂ, ਜੇ ਉਹ ਮੈਨੂੰ ਨਾ ਮਿਲੇ ਤਾਂ ਮੈਨੂੰ ਚੈਨ ਨਹੀਂ ਆਉਣਾ। ਤਾਂ ਉਸ ਲਈ ਪਤਨੀ ਨੇ ਪਤਾ ਕੀ ਕਿਹਾ, ਉਹ ਦੇਖੋ ਜੀ ਤੁਹਾਨੂੰ ਬੇਚੈਨ ਹੋਣ ਦੀ ਕੀ ਲੋੜ ਹੈ, ਧਨ ਦੌਲਤ ਦੀ ਤੁਹਾਡੇ ਕੋਲ ਕਮੀ ਨਹੀਂ ਹੈ, ਜਿੱਥੇ ਗੁੜ ਹੋਵੇ ਉੱਥੇ ਮੱਖੀਆਂ, ਇਹ ਪਤਨੀ ਨੇ ਕਿਹਾ ਜਿੱਥੇ ਗੁੜ ਹੋਵੇ ਉੱਥੇ ਬਹੁਤ ਮੱਖੀਆਂ, ਤੁਸੀਂ ਯੱਗਿਆ ਕਰੋ ਹਵਨ ਕਰੋ ਭੰਡਾਰਾ ਲਾਓ ਲੰਗਰ ਲਾਓ, ਦੇਖੋ ਤਾਂ ਕਿੰਨੇ ਸੰਤ ਮਹਾਂਪੁਰਸ਼ ਇਕੱਠੇ ਹੋਣਗੇ, ਲੱਭ ਲਿਓ ਉਹਨਾਂ 'ਚੋਂ, ਉਹਨਾਂ 'ਚੋਂ ਇਹਨਾਂ ਸੰਤਾਂ ਨੂੰ ਲੱਭ ਲਿਓ, ਕਿਉਂਕਿ ਤੁਸੀਂ ਕਹਿੰਦੇ ਮੈਂ ਝਲਕ ਦੇਖੀ ਹੈ, ਜੇ ਮੈਂ ਦੇਖ ਲਵਾਂ ਤਾਂ ਮੈਂ ਪਹਿਚਾਣ ਲਊਂ। ਇਸ ਲਈ ਮਹਾਰਾਜ ਤੁਸੀਂ ਲੰਗਰ ਲਵਾਓ, ਨਾਲ ਕੀ ਕਿਹਾ ਜਿੱਥੇ ਗੁੜ ਹੈ, ਇਹ ਪੁਆਇੰਟ ਯਾਦ ਰੱਖਣਾ ਕਿਉਂਕਿ ਅੱਗੇ ਆਉਣਾ ਇਹ ਪੁਆਇੰਟ, ਇਹਦੇ ਗੁੜ ਹੈ ਉੱਥੇ ਮੱਖੀਆਂ ਬਹੁਤ ਆ ਜਾਂਦੀਆਂ ਹੈ, ਸੋ ਤੁਹਾਨੂੰ ਟੈਨਸ਼ਨ ਫਿਕਰ ਕਰਨ ਦੀ ਕੀ ਲੋੜ ਹੈ, ਪੈਸਾ ਬਹੁਤ ਹੈ ਤੁਹਾਡੇ ਕੋਲ, ਤੁਸੀਂ ਲੰਗਰ ਲਵਾਓ, ਦੇਖੋ ਤਾਂ ਸੰਤ ਕਿੱਦਾਂ ਇਕੱਠੇ ਹੋਣਗੇ, ਜਿੰਨੇ ਸਾਧੂ ਸੰਤ ਹੈ ਸਾਰੇ ਆਉਣਗੇ ਲੰਗਰ ਛਕਣ ਵਾਸਤੇ, ਸਾਰੇ ਪਾਸੇ ਨਿਯੋਤਾ ਭੇਜ ਦਿਓ ਕਿ ਜਿੰਨੇ ਵੀ ਸਾਧੂ ਸੰਤ ਦੁਨੀਆਂ 'ਤੇ ਹੈ ਉਹ ਆ ਕੇ ਲੰਗਰ ਛਕਣ, ਨਿਯੋਤਾ ਦਿਓ ਉਹਨਾਂ ਨੂੰ। ਹੁਣ ਧਰਮਦਾਸ ਨੇ ਕਿਹਾ ਗਲਤ ਹੈ ਤੇਰੀ ਠੀਕ ਹੈ, ਪੈਸੇ ਦੀ ਤਾਂ ਕੋਈ ਕਮੀ ਹੈ ਨਹੀਂ, ਇੱਕ ਬੜਾ ਮੈਦਾਨ ਦੇਖਿਆ, ਮੈਦਾਨ ਦੇ ਵਿੱਚ ਪੂਰਾ ਪ੍ਰਬੰਧ ਕਰ ਲਿਆ, ਹਲਵਾਈ ਲਾ ਦਿੱਤੇ, ਲੰਗਰ ਤਿਆਰ ਹੋ ਗਏ। ਹੁਣ ਲੰਗਰ ਤਿਆਰ ਹੋ ਗਏ ਮੈਦਾਨ ਦਾ ਮਤਲਬ ਜਿੱਥੇ ਬਿਠਾ ਕੇ ਸਾਧੂਆਂ ਜਨਾਂ ਨੂੰ ਸਾਧੂ ਸੰਤਾਂ ਨੂੰ ਖਾਣਾ ਵੀ ਖਿਲਾਉਣਾ ਹੈ, ਪੰਗਤਾਂ ਵੀ ਵਿਛਾਉਣੀਆਂ ਹੈ, ਸੋ ਇੱਕ ਬੜੇ ਮੈਦਾਨ ਦੇ ਅੰਦਰ ਖਾਣਾ ਵੀ ਤਿਆਰ ਹੋ ਗਿਆ, ਪੂਰੇ ਪ੍ਰਬੰਧ ਹੋ ਗਏ ਲੰਗਰ ਛਕਾਉਣ ਦੇ, ਔਰ ਉਹ ਦਿਨ ਵੀ ਆ ਗਿਆ, ਲੰਗਰ ਚੱਲ ਰਹੇ ਹੈ, ਲੰਗਰ ਸ਼ੁਰੂ ਹੋ ਗਏ, ਔਰ ਧਨੀ ਧਰਮਦਾਸ ਜੀ ਆਪ ਸਪੈਸ਼ਲ ਉਹਨਾਂ ਨੇ ਕੀ ਇੰਤਜ਼ਾਮ ਕੀਤਾ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਜਿੱਦਾਂ ਅਸੀਂ ਟੈਂਟ ਲਾ ਦਿੰਦੇ ਨਾ ਪੱਲੇ ਲਾ ਦਿੰਦੇ ਚਾਰੋਂ ਪਾਸੇ, ਇੱਦਾਂ ਚਾਰੋਂ ਪਾਸੇ ਉਹ ਬੰਦ ਕਰ ਦਿੱਤਾ, ਸਿਰਫ ਇੱਕੋ ਹੀ ਦਰਵਾਜ਼ਾ ਰੱਖਿਆ ਜਿੱਥੋਂ ਹਰ ਕੋਈ ਅੰਦਰ ਵੀ ਆ ਸਕਦਾ ਤਾਂ ਬਾਹਰ ਵੀ, ਅੰਦਰ ਤਾਂ ਉਹਨਾਂ ਦੇ ਨੌਕਰ ਸੇਵਾ ਕਰ ਰਹੇ ਹੈ, ਕਿਉਂਕਿ ਧਨੀ ਧੰਨਵਾਨਾਂ ਨੂੰ ਨੌਕਰਾਂ ਦੀ ਕਾਹਦੀ ਕਮੀ, ਦਿਹਾੜੀ ਦੇਣੀ ਹੈ ਦੇਈ ਜਾਂਦੇ, ਪਰ ਉਹ ਆਪ ਬੈਠੇ ਹੈ ਦਰਵਾਜ਼ੇ 'ਤੇ ਕਿ ਜਿਹੜਾ ਵੀ ਸੰਤ ਆਉਣ ਵਾਲਾ ਹੈ ਮੈਂ ਉਹਨਾਂ ਨੂੰ ਦੇਖ ਸਕਾਂ, ਕਿਉਂਕਿ ਇੰਨੇ ਰਸ਼ ਵਿੱਚ ਇੰਨੀ ਭੀੜ ਵਿੱਚ ਇਹ ਨਾ ਹੋਵੇ ਮੈਂ ਕਿਤੇ ਹੋਰ ਹੋਵਾਂ, ਤਾਂ ਉਹ ਸੰਤ ਜਿਹਨਾਂ ਨੂੰ ਮੈਂ ਲੱਭਦਾ ਹਾਂ ਉਹ ਆਉਣ ਤਾਂ ਆ ਕੇ ਲੰਗਰ ਛੱਕ ਕੇ ਚਲੇ ਜਾਣ, ਤਾਂ ਮੇਰੀ ਭੇਟ ਨਾ ਹੋਵੇ ਤਾਂ ਮੇਰੀ ਆ ਸਾਰੀ ਮਿਹਨਤ ਉਦੇ ਬੇਕਾਰ ਚਲੀ ਜਾਵੇ। ਇਸ ਲਈ ਉਹ ਆਪ ਦਰਵਾਜ਼ੇ 'ਤੇ ਕੁਰਸੀ ਡਾ ਕੇ ਬਹਿ ਗਏ, ਦਰਵਾਜ਼ਾ ਜਿੱਥੋਂ ਹਰ ਕੋਈ ਅੰਦਰ ਆ ਰਿਹਾ ਸੀ ਹਰ ਕੋਈ ਇੱਕੋ ਹੀ ਦਰਵਾਜ਼ਾ ਸੀ, ਔਰ ਬਾਕੀ ਕੁਛ ਪਹਿਰੇਦਾਰਾਂ ਨੂੰ ਵੀ ਕਿਹਾ ਗਿਆ ਸੀ ਭਾਈ ਧਿਆਨ ਰੱਖਿਓ ਕਿ ਕੋਈ ਇੱਧਰ ਉੱਧਰ ਦੀ ਨਾ ਜਾਵੇ, ਜਿਹਨਾਂ ਵੀ ਆਉਣਾ ਇੱਥੋਂ ਦੀ ਐਂਟਰ ਹੋਵੇ ਇੱਥੋਂ ਦੀ ਬਾਹਰ ਜਾਵੇ, ਯਾਨੀ ਐਂਟਰੀ ਵੀ ਇੱਥੋਂ ਦੀ ਐਗਜ਼ਿਟ ਵੀ ਅੰਦਰ ਵੀ ਇੱਧਰ ਦੀ ਬਾਹਰ ਵੀ ਇੱਥੋਂ ਦੀ। ਸੋ ਆਪ ਬਹਿ ਗਏ ਕੁਰਸੀ 'ਤੇ ਔਰ ਦੇਖ ਰਹੇ ਹੈ, ਇੱਕ ਦਿਨ ਹੋਇਆ, ਕਈ ਸੰਤ ਆਏ, ਕਈ ਸਾਧੂ ਆਏ, ਪਰ ਸ਼ਾਮ ਨੂੰ ਨਿਰਾਸ਼ ਹੋ ਗਏ। ਉਹ ਅੱਜ ਆਏ ਤਾਂ ਹਜ਼ਾਰਾਂ ਹੀ, ਪਰ ਉਹ ਨਹੀਂ ਪਹੁੰਚੇ। ਫਿਰ ਦੂਸਰਾ ਦਿਨ ਹੋਇਆ, ਫਿਰ ਵੀ ਦੂਰੋਂ ਦੂਰੋਂ ਸਾਧੂ ਸੰਤ ਆਏ, ਪਰ ਫਿਰ ਨਿਰਾਸ਼, ਉਹ ਨਹੀਂ ਆਏ। ਫਿਰ ਤੀਸਰਾ ਦਿਨ ਹੋਇਆ, ਚੌਥਾ ਦਿਨ ਹੋਇਆ, ਪੰਜਵਾਂ ਦਿਨ ਹੋਇਆ, ਧਰਮਦਾਸ ਦੀ ਵੀ ਜਿੱਦ ਸੀ ਕਿ ਜਦ ਤੱਕ ਮੈਨੂੰ ਉਹ ਨਹੀਂ ਮਿਲਣਗੇ ਮੈਂ ਵੀ ਰੁਕਣਾ ਨਹੀਂ ਹੈ। ਪਰ ਹੁਣ ਜਦੋਂ ਰੋਜ਼ ਲੱਖਾਂ ਹਜ਼ਾਰਾਂ ਦਾ ਲੰਗਰ ਚੱਲਣਾ ਤਾਂ ਪੈਸੇ ਵੀ ਫਿਰ ਘੱਟਦਾ ਕਿ ਨਹੀਂ ਥੋੜ੍ਹਾ ਜਿਹਾ? ਹੁਣ ਤਾਂ ਪਤਨੀ ਨੇ ਵੀ ਦੇਖਿਆ, ਜੋ ਮਹੀਨਾ ਹੋ ਗਿਆ ਲੰਗਰ ਚੱਲਦੇ ਨੂੰ, ਹਜ਼ਾਰਾਂ ਹੀ ਰੋਜ਼ ਖਾ ਰਹੇ ਹੈ, ਹਲਵਾਈਆਂ ਨੂੰ ਵੀ ਦੇਣਾ ਪੈ ਰਿਹਾ ਹੈ, ਰਾਸ਼ਨ ਵੀ ਲੱਗ ਰਿਹਾ ਹੈ, ਨੌਕਰਾਂ ਨੂੰ ਵੀ ਦੇਣਾ ਪੈ ਰਿਹਾ ਹੈ, ਦਿਹਾੜੀਆਂ ਵੀ ਦੇਣੀਆਂ ਪੈ ਰਹੀਆਂ ਹੈ, ਤਾਂ ਪਤਨੀ ਨੇ ਦੇਖਿਆ ਖਜ਼ਾਨਾ ਘੱਟਦਾ ਜਾ ਰਿਹਾ ਹੈ, ਕਿਉਂਕਿ ਆਪ ਤਾਂ ਬੈਠੇ ਰਹਿੰਦੇ, ਸਾਰਾ ਖਰਚਾ ਤਾਂ ਪਤਨੀ ਭੇਜ ਰਹੀ ਹੈ। ਹਾਂਜੀ, ਇੰਨੇ ਹਜ਼ਾਰ ਦੇ ਦਿਓ, ਇੰਨੇ ਹਜ਼ਾਰ ਦੇ ਦਿਓ। ਪਤਨੀ ਨੂੰ ਤਾਂ ਟੈਨਸ਼ਨ ਹੋ ਗਈ ਕਿ ਇੱਕ ਮਹੀਨੇ 'ਚ ਲੱਖਾਂ ਖਰਚ ਹੋ ਗਏ ਸਾਡੇ, ਅਗਰ ਇੱਦਾਂ ਹੀ ਦੋ ਮਹੀਨੇ ਹੋਰ ਚੱਲਦਾ ਰਿਹਾ ਅਸੀਂ ਤਾਂ ਕੰਗਾਲ ਹੋ ਜਾਵਾਂਗੇ, ਸਾਰਾ ਪੈਸਾ ਹੀ ਚਲਾ ਜਾਏਗਾ, ਤਾਂ ਜੇ ਗੁੜੇ ਹੀ ਖਤਮ ਹੋ ਗਿਆ ਮੱਖੀ ਕਿੱਥੋਂ ਆਏਗੀ? ਫਿਰ ਪਤਨੀ ਟੈਨਸ਼ਨ 'ਚ ਹੋਈ। ਰਾਤ ਨੂੰ ਜਦੋਂ ਲੰਗਰ ਬੰਦ ਕਰਕੇ ਧਰਮਦਾਸ ਜੀ ਪਹੁੰਚੇ ਨਾ, ਤਾਂ ਪਤਨੀ ਨੇ ਕਿਹਾ ਬਸ ਕਰੋ ਜੀ, ਕਿੰਨੀ ਦੇਰ ਲੰਗਰ ਚਲਾਈ ਜਾਣਾ, ਮਹੀਨਾ ਹੋ ਗਿਆ, ਖਰਚਾ ਤੁਹਾਨੂੰ ਪਤਾ ਨਹੀਂ ਕਿੰਨਾ ਹੋ ਰਿਹਾ, ਤੁਸੀਂ ਤਾਂ ਬੈਠ ਜਾਂਦੇ ਹੋ ਕੁਰਸੀ ਢਾਹ ਕੇ, ਪਰ ਮੈਨੂੰ ਪਤਾ ਜੋ ਖਰਚੇ ਜਾਂਦੇ ਹੈ, ਹਰ ਰੋਜ਼ ਕਿੰਨਾ ਅਨਾਜ ਆਉਂਦਾ ਹੈ, ਕਿੰਨੀਆਂ ਦਾਲਾਂ ਆਉਂਦੀਆਂ, ਕਿੰਨੀਆਂ ਸਬਜ਼ੀਆਂ ਆਉਂਦੀਆਂ ਹੈ, ਕਿੰਨਾ ਨੌਕਰਾਂ ਨੂੰ ਦਿਹਾੜੀਆਂ ਦੇਣੀਆਂ ਪੈਂਦੀਆਂ, ਹਲਵਾਈਆਂ ਨੂੰ ਕਿੰਨਾ ਦੇਣਾ ਪੈਂਦਾ ਹੈ, ਜਿਹਦੇ ਹੱਥੋਂ ਜਾਂਦਾ ਪਤਾ ਵੀ ਉਹਨੂੰ ਹੁੰਦਾ ਹੈ। ਇਸ ਲਈ ਮਹਾਰਾਜ ਬਸ ਕਰੋ, ਹੁਣ ਮਹੀਨਾ ਹੋ ਗਿਆ। ਤਾਂ ਧਨੀ ਧਰਮਦਾਸ ਕਹਿੰਦੇ ਬਸ ਤਾਂ ਮੈਂ ਉਦੋਂ ਹੀ ਕਰਨੀ ਹੈ ਜਦੋਂ ਮੈਨੂੰ ਉਹਨਾਂ ਦਾ ਦਰਸ਼ਨ ਹੋਏਗਾ। ਅੰਦਰ ਚੈਨ ਹੈ ਨਹੀਂ, ਕੀ ਕਰਨੀ ਮੈਂ ਦੌਲਤ, ਕੀ ਕਰਨਾ ਮੈਂ ਇਹ ਖਜ਼ਾਨਿਆਂ ਨੂੰ, ਅਗਰ ਮੈਂ ਅੰਦਰੋਂ ਹੀ ਬੇਚੈਨ ਹਾਂ? ਕਿਉਂਕਿ ਸਭ ਤੋਂ ਬੜੀ ਹੁੰਦੀ ਅੰਦਰ ਦੀ ਸ਼ਾਂਤੀ, ਅੰਦਰਲਾ ਸਕੂਨ। ਅਗਰ ਮੈਨੂੰ ਅੰਦਰ ਹੀ ਸਕੂਨ ਨਹੀਂ ਹੈ, ਅੰਦਰ ਹੀ ਸ਼ਾਂਤੀ ਨਹੀਂ ਹੈ, ਤਾਂ ਮੈਂ ਧੰਨ ਦੌਲਤ ਨੂੰ ਵੀ ਕੀ ਕਰਨਾ ਹੈ? ਇਸ ਲਈ ਜਦ ਤੱਕ ਮੈਨੂੰ ਉਹ ਸੰਤ ਨਹੀਂ ਮਿਲਦੇ ਮੈਂ ਨਹੀਂ ਹਟਣਾ। ਹੁਣ ਪਤਨੀ ਨੂੰ ਹੋਇਆ ਕਿੱਥੇ ਗਲਤ ਸਲਾਹ ਦੇ ਬੈਠੀ ਮੈਂ, ਕਿਉਂਕਿ ਕਈ ਵਾਰ ਹੁੰਦਾ ਕਿੱਥੇ ਮੈਂ ਇਹ ਕਿਹੜੀ ਸਲਾਹ ਦੇ ਬੈਠੀ ਮੈਂ। ਪਰ ਹੁਣ ਪਤੀ ਨੂੰ ਰੋਕ ਵੀ ਨਹੀਂ ਸਕਦੀ, ਹੁਣ ਕਹਿੰਦੇ ਲੰਗਰ ਚੱਲ ਰਿਹਾ ਹੈ, ਚੱਲ ਰਿਹਾ ਹੈ, ਚੱਲ ਰਿਹਾ ਹੈ, ਮਹੀਨਾ 45 ਦਿਨ ਹੋ ਗਏ, 60 ਦਿਨ ਹੋ ਗਏ ਚੱਲਦੇ ਨੂੰ। ਹੁਣ ਕਹਾਣੀ ਕੀ ਹੋ ਰਹੀ ਹੈ? ਘਰ 'ਚ ਪੈਸਾ ਘੱਟਦਾ ਜਾ ਰਿਹਾ ਹੈ, ਪਰ ਉੱਧਰ ਉਹ ਸੰਤ ਆ ਨਹੀਂ ਰਹੇ, ਕਈ ਤਾਂ ਦੁਬਾਰਾ ਵਾਰ ਵਾਰ ਹੀ ਲੰਗਰ ਛਕਣ ਆ ਰਹੇ ਹੈ, ਕਿਉਂਕਿ ਰੋਕ ਕੇ ਨੂੰ ਸਕਦੇ, ਜਿਹੜੇ ਪਹਿਲੇ ਛਕ ਚੁੱਕੇ ਉਹ ਫਿਰ ਆ ਰਹੇ ਹੈ, ਕਿਉਂਕਿ ਹੁਣ ਪਤਾ ਲੱਗ ਗਿਆ ਕਿ ਚੱਲ ਰਿਹਾ, ਤਾਂ ਜਦ ਤੱਕ ਚੱਲ ਰਿਹਾ ਤਾਂ ਕਈਆਂ ਨੇ ਬਾਹਰ ਹੀ ਡੇਰੇ ਲਾ ਲਏ ਆ ਕਿ ਜਦੋਂ ਲੰਗਰ ਸ਼ੁਰੂ ਇੱਥੇ ਖਾਓ, ਇੱਥੇ ਬਾਹਰ ਲੇਟੋ, ਪਤਾ ਕਿ ਮਿਲਣਾ ਹੀ ਆ ਤਾਂ ਫ੍ਰੀ ਹੈ, ਅਭੀ ਕਿਹਨੇ ਰੋਕ ਲੈਣਾ ਹੈ। ਹੁਣ ਤਾਂ ਕਈ ਸਾਧੂ ਸੰਤ ਤਾਂ ਖਾਂਦੇ ਸੀ, ਕਈ ਇੱਦਾਂ ਦੇ ਵੀ ਸੀ ਕਿ ਜਿਹੜੇ ਆਪਣੇ ਕੰਮ ਕਾਰ ਛੱਡ ਕੇ ਨਾ, ਉਹ ਲੈ ਵੀ ਲੰਗਰ 'ਚ ਭਾਂਤ ਭਾਂਤ ਦੀਆਂ ਚੀਜ਼ਾਂ ਮਿਲਦੀਆਂ, ਛੱਡੋ ਦਿਹਾੜੀ ਕਰਕੇ ਵੀ ਉਹ ਨਹੀਂ ਮਿਲਦਾ, ਦਿਹਾੜੀਆਂ ਛੱਡੋ, ਇੱਥੇ ਲੰਗਰ ਖਾਓ, ਉਹ ਤਾਂ ਪਰਿਵਾਰ ਵਾਸਤੇ ਹੀ ਪੈਕ ਕਰ ਕਰਕੇ ਲਿਜਾਣ ਲੱਗੇ। ਇੱਦਾਂ ਹੁੰਦੀ ਹੈ, ਹੁੰਦਾ ਕਿ ਨਹੀਂ? ਇੱਦਾਂ ਕਈ ਵਾਰ ਰਸਤਿਆਂ 'ਚ ਲੰਗਰ ਲੱਗਦੇ, ਬੰਦਾ ਕਹਿੰਦਾ ਪੈਕ ਕਰਦੇ 15-20 ਪੂੜੀਆਂ, ਘਰ ਨੂੰ ਵੀ ਪਰਿਵਾਰ ਨੂੰ ਵੀ ਲੈ ਜਾਣੀਆਂ ਮੈਂ। ਸੋ ਜੇ ਬੰਦਾ ਕਹਿੰਦਾ ਮੁਫ਼ਤ 'ਚ ਮਿਲ ਰਿਹਾ ਤਾਂ ਲੈ ਜਾਓ। ਹਾਲਾਤ ਵਿਗੜਨ ਲੱਗੇ ਤਾਂ ਪਤਨੀ ਹੋਰ ਪਰੇਸ਼ਾਨ ਹੋ ਗਈ, ਹੁਣ ਤਾਂ ਕਮਾਲ, ਹੁਣ ਤਾਂ ਗੱਲ ਵਿਗੜ ਗਈ ਜ਼ਿਆਦੇ, ਹੁਣ ਤਾਂ ਸਾਨੂੰ ਆਪ ਫਿਰ ਦੂਜਿਆਂ ਦੇ ਲੰਗਰਾਂ 'ਚ ਜਾ ਕੇ ਖਾਣਾ ਪਏਗਾ ਅਗਰ ਇੱਦਾਂ ਦੇ ਹਾਲਾਤ ਰਹੇ ਤਾਂ। ਪਤੀ ਨੂੰ ਆ ਕੇ ਦੱਸਿਆ ਕਿ ਮਹਾਰਾਜ ਨਾ ਕਰੋ, ਬਸ ਕਰੋ, ਬੰਦ ਕਰੋ, ਨਹੀਂ ਤਾਂ ਸਾਨੂੰ ਰੋਡ 'ਤੇ ਆਉਣਾ ਪੈਣਾ ਹੈ। ਅੱਜ ਲੋਕ ਸਾਡਾ ਲੰਗਰ ਖਾਂਦੇ, ਨਹੀਂ ਤਾਂ ਕੱਲ੍ਹ ਨੂੰ ਸਾਨੂੰ ਲੰਗਰ 'ਤੇ ਗੁਜ਼ਾਰਾ ਕਰਨਾ ਪੈਣਾ, ਕਿਤੇ ਸਾਨੂੰ ਲੰਗਰ ਲੱਭਣੇ ਪੈਣੇ। ਸੋ ਬਸ ਕਰੋ, ਹੁਣ ਮਾਫ਼ ਕਰੋ। ਜਦੋਂ ਇੰਨੀ ਗੱਲ ਸੁਣੀ ਨਾ ਧਰਮਦਾਸ ਜੀ ਨੇ, ਤਾਂ ਧਰਮਦਾਸ ਕਹਿੰਦੇ ਫਿਰ ਜਿਹੜੀ ਭਾਵਨਾ ਨਾਲ, ਜਿਹੜੀ ਸੋਚ ਨਾਲ ਮੈਂ ਲੰਗਰ ਸ਼ੁਰੂ ਕੀਤੇ ਸੀ, ਉਹ ਤਾਂ ਬਣੀ ਗੱਲ ਬਣੀ ਨਹੀਂ, ਉਹ ਸੰਗਤ ਤਾਂ ਆਏ ਨਹੀਂ। ਹੁਣ ਇੱਕੋ ਹੀ ਚੀਜ਼ ਹੈ, ਜੇ ਤੂੰ ਕਹਿੰਦੀ ਹੈ ਕਿ ਲੰਗਰ ਬੰਦ ਕਰੋ, ਚੱਲ ਲੰਗਰ ਤਾਂ ਮੈਂ ਬੰਦ ਕਰ ਦਿੰਦਾ ਹਾਂ, ਪਰ ਉਹਦੇ ਨਾਲ ਨਾਲ ਮੈਂ ਇਹ ਵੀ ਪ੍ਰਣ ਕਰਦਾ ਹਾਂ ਕਿ ਮੈਂ ਵੀ ਪਾਣੀ ਰੋਟੀ ਉਦੋਂ ਤੱਕ ਨਹੀਂ ਖਾਣਾ ਪੀਣਾ ਜਦ ਤੱਕ ਮੈਨੂੰ ਉਹਨਾਂ ਦਾ ਦਰਸ਼ਨ ਨਹੀਂ ਹੋਏਗਾ। ਹਾਂਜੀ, ਅੰਦਰ ਫਿਰ ਆਪਣੇ ਆਪ ਨੂੰ ਪ੍ਰਣ ਲੈ ਰਿਹਾ, ਜੇ ਲੰਗਰ ਹੀ ਬੰਦ ਕਰਾਉਣਾ ਤਾਂ ਫਿਰ ਮੈਂ ਆਪਣਾ ਵੀ ਕਰੂੰ, ਆਪਣਾ ਹੀ ਪਾਣੀ ਬੰਦ ਕਰੂੰ, ਕਿਉਂਕਿ ਜਿਸ ਭਾਵਨਾ ਨਾਲ ਮੈਂ ਇੰਨਾ ਖਰਚਾ ਕੀਤਾ, ਇੰਨੇ ਮਹੀਨੇ ਹੋ ਗਏ ਤੜਫਦੇ ਨੂੰ, ਉਹ ਭਾਵਨਾ ਨਾ ਪੂਰੀ ਹੋਈ, ਅਤੇ ਤਾਂ ਉਹੀ ਗੱਲ ਨਾ, ਪੈਸਾ ਵੀ ਇੰਨਾ ਲਾਇਆ, ਲੰਗਰ ਵੀ ਇੰਨਾ ਲਾਇਆ, ਪਰ ਮਕਸਦ ਫਿਰ ਵੀ ਤਾਂ ਕੀ ਫਾਇਦਾ ਮੈਨੂੰ ਇੰਨਾ ਖਰਚਾ ਕਰਨ ਦਾ, ਇੰਨੀ ਮਿਹਨਤ ਕਰਨ ਦਾ, ਇੰਨਾ ਤੜਫਣ ਦਾ ਕੀ ਫਾਇਦਾ? ਤਾਂ ਹੁਣ ਮੈਂ ਆਪ ਹੀ ਰੋਟੀ ਪਾਣੀ ਬੰਦ, ਹੁਣ ਮੈਂ ਰੋਟੀ ਉਦੋਂ ਹੀ ਖਾਊਂਗਾ, ਪਾਣੀ ਉਦੋਂ ਹੀ ਪੀਊਂਗਾ ਜਦੋਂ ਉਹਨਾਂ ਦੇ ਦਰਸ਼ਨ ਹੋਣਗੇ। ਸਮਝਣਾ ਜ਼ਰਾ, ਕਹਿੰਦੇ ਪਹਿਲਾ ਸਮਾਂ ਸੀ, ਅੱਜ ਕੱਲ੍ਹ ਦਾ ਤਾਂ ਪਤਾ ਨਹੀਂ, ਪਹਿਲੇ ਸਮੇਂ ਜਿਹਨਾਂ ਪ੍ਰਣ ਲੈ ਲਿਆ ਤਾਂ ਕਹਿੰਦੇ ਸੀ ਪ੍ਰਾਣ ਜਾਏ, ਪਰ ਅੱਜ ਕੱਲ੍ਹ ਤਾਂ ਬੰਦੇ ਦਾ ਪ੍ਰਣ, ਕਦੀ ਦੇਖੋ ਕਿ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੁੰਦਾ ਨਾ 31 ਮਾਰਚ, 31 ਦਸੰਬਰ ਨੂੰ ਜਾਂ 30 ਦਸੰਬਰ ਨੂੰ, ਬਸ ਨਵੇਂ ਸਾਲ ਤੋਂ ਆਹ ਚੀਜ਼ ਬੰਦ, ਨਵੇਂ ਸਾਲ ਤੋਂ ਜ਼ਿੰਦਗੀ ਬਦਲੇਗੀ, ਨਵੇਂ ਸਾਲ ਤੋਂ ਇੱਦਾਂ ਕਰਾਂਗੇ, ਆਹ ਚੀਜ਼ ਛੱਡ ਦੇਣੀ, ਆਹ ਨਸ਼ਾ ਛੱਡ ਦੇਣਾ। ਪਰ 2 ਕੁ ਦਿਨ ਬਾਅਦ ਫਿਰ ਉਹ ਕੋਈ ਨਹੀਂ, ਅਗਲੇ ਸਾਲ ਦੇਖਾਂਗੇ। ਅੱਜ ਬੰਦੇ ਦੇ ਪ੍ਰਣ ਬੜੀ ਜਲਦੀ, ਬੰਦੇ ਦੇ ਬਚਨ ਬੜੀ ਜਲਦੀ ਟੁੱਟ ਜਾਂਦੇ ਹੈ, ਪਹਿਲਾਂ ਅਸੀਂ ਇੱਕ ਵਾਰ ਵਚਨ ਲੈ ਲਿਆ ਤਾਂ ਜਾਣ ਜਾਂਦੀ ਚਲੀ ਜਾਵੇ ਵਚਨ। ਔਰ ਕਹਿੰਦੇ ਜਿਹੜੇ ਵਚਨ ਸੰਕਲਪ ਦੇ ਪੱਕੇ ਹੁੰਦੇ ਨਾ, ਜ਼ਿੰਦਗੀ 'ਚ ਕਾਮਯਾਬ ਵੀ, ਜ਼ਿੰਦਗੀ 'ਚ ਖੁਸ਼ ਵੀ, ਜ਼ਿੰਦਗੀ 'ਚ ਸਫਲ ਵੀ, ਸਿਹਤਮੰਦ ਵੀ, ਕਿਸੇ ਪਾਸੇ ਵੀ ਲੈ ਜਾਓ, ਜੇ ਰੱਬ ਨੂੰ ਵੀ ਪਾਉਣਾ ਤਾਂ ਉਹੀ ਪਾ ਸਕਦਾ ਜਿਹੜੇ ਸੰਕਲਪ ਦੇ। ਇੱਕ ਵਾਰ ਨਿਰਣੇ ਕਰ ਲਿਆ, ਫੈਸਲਾ ਕਰ ਲਿਆ, ਆ ਕਰਨਾ ਹੈ, ਜੇ ਨਹੀਂ ਕਰਨਾ ਤਾਂ ਫਿਰ ਚਾਹੇ ਜਾਣ ਜਾਂਦੀ। ਇਹਨੂੰ ਕਹਿੰਦੇ ਸੰਕਲਪ ਦਾ ਪੱਕਾ। ਹੁਣ ਧਰਮਦਾਸ ਨੇ ਸੰਕਲਪ ਲੈ ਲਿਆ ਕਿ ਕੁਛ ਵੀ ਹੋ ਜਾਵੇ, ਨਾ ਪਾਣੀ ਨਾ ਰੋਟੀ, ਔਰ ਨਾ ਘਰ 'ਚ ਰਹਿਣਾ ਮੈਂ, ਕਿਉਂਕਿ ਘਰ 'ਚ ਬੈਠੇ ਨੂੰ ਥੋੜ੍ਹੀ ਮਿਲਣਾ ਉਹਨਾਂ ਨੇ ਮੈਨੂੰ, ਮੈਂ ਜਾ ਰਿਹਾ ਹਾਂ। ਕਹਿ ਕੇ ਨਿਕਲ ਗਏ ਬਾਹਰ ਬਿਰਾਨੇ ਦੀ ਤਰਫ, ਔਰ ਬਿਰਾਨੇ ਵਿੱਚ ਜਾ ਕੇ, ਬਿਰਾਨਾ ਜਿੱਥੇ ਕੋਈ ਨਗਰ ਨਹੀਂ ਹੈ, ਕੋਈ ਬਿਰਾਨੇ ਦਾ ਮਤਲਬ ਤੁਸੀਂ ਸਮਝਦੇ ਹੋ, ਚਾਰੋਂ ਪਾਸੇ ਸ਼ਾਂਤੀ ਹੈ, ਸਕੂਨ। ਇੱਕ ਪੇੜ ਥੱਲੇ ਜਾ ਕੇ ਬਹਿ ਗਏ ਕਿ ਜਦੋਂ ਖਾਣਾ ਹੀ ਪੀਣਾ ਹੀ ਕੁਛ ਨਹੀਂ ਤਾਂ ਮੈਨੂੰ ਇੱਥੇ ਕੀ ਲੋੜ ਹੈ ਨੌਕਰਾਂ ਚਾਕਰਾਂ ਦੀ। ਬਹਿ ਗਏ ਪੇੜ ਦੇ ਥੱਲੇ। ਪਹਿਲਾ ਦਿਨ ਗੁਜ਼ਰ ਗਿਆ, ਉੱਧਰ ਲੰਗਰ ਵੀ ਬੰਦ ਹੋ ਗਏ। ਪਹਿਲਾ ਦਿਨ ਗੁਜ਼ਰ ਗਿਆ, ਭੁੱਖ ਤਾਂ ਬੜੀ ਲੱਗੀ ਪਰ ਖਾਧਾ, ਪਿਆਸ ਤਾਂ ਬੜੀ ਲੱਗੀ ਪਰ ਪਾਣੀ। ਅਗਲਾ ਦਿਨ ਰਾਤ ਵੀ ਗੁਜ਼ਰੀ, ਅਗਲਾ ਦਿਨ ਆ ਗਿਆ, ਅਗਲਾ ਦਿਨ ਆ ਗਿਆ। ਇਹ ਤਾਂ ਦਿਨ ਸਰਦੀਆਂ ਦੇ ਸੀ ਜਿਹੜਾ ਕੰਮ ਚਲੀ ਜਾਂਦਾ ਸੀ, ਗਰਮੀਆਂ ਦੇ ਹੁੰਦੇ ਤਾਂ ਫਿਰ ਤਾਂ ਹੋਰ ਜ਼ਿਆਦਾ ਬੇਚੈਨੀ ਹੋਣੀ ਸੀ। ਸੋ ਕਹਿੰਦੇ ਅਗਲਾ ਦਿਨ ਵੀ ਗੁਜ਼ਰਿਆ, ਭੁੱਖ ਬੜੀ ਲੱਗੀ ਹੈ, ਪਿਆਸ ਬੜੀ ਲੱਗੀ ਹੈ, ਪਰ ਪ੍ਰਣ ਕੀਤਾ ਹੁਣ ਜਾਂ ਤਾਂ ਜਾਨ ਜਾਏਗੀ ਜਾਂ ਉਹਨਾਂ ਦੇ ਦਰਸ਼ਨ ਹੋਣਗੇ। ਔਰ ਕਹਿੰਦੇ ਹੈ ਦੂਸਰਾ ਦਿਨ ਵੀ ਗੁਜ਼ਰ ਗਿਆ, ਦੂਸਰੀ ਰਾਤ ਵੀ ਗੁਜ਼ਰ ਗਈ, ਤੀਸਰਾ ਦਿਨ ਆ ਗਿਆ। ਹੁਣ ਤਾਂ ਭੁੱਖ ਦੇ ਨਾਲ ਪਿਆਸ ਦੇ ਨਾਲ ਇਹ ਹਾਲ ਹੈ ਕਿ ਚੱਕਰ ਆਉਣੇ ਸ਼ੁਰੂ ਹੋ ਗਏ, ਅੱਖਾਂ ਮੁਰੇ ਹਨੇਰਾ ਆਉਣਾ ਸ਼ੁਰੂ ਹੋ ਗਿਆ। ਪਤਨੀ ਵੀ ਆਈ, ਰੋਜ਼ ਆਉਂਦੀ ਸੀ ਪਤਨੀ ਦੇਖਣ ਵਾਸਤੇ, ਉਹ ਪੀ ਲਓ ਖਾ ਲਓ ਨਾ ਜਿੱਦ ਕਰੋ, ਕੀ ਬੱਚਿਆਂ ਵਾਂਗੂ ਜਿੱਦ ਕਰਨ ਲੱਗੇ ਹੋ। ਤਾਂ ਇੱਕ ਗੱਲ ਹਮੇਸ਼ਾ ਕਹਾਂਗੇ, ਅਗਰ ਸਹੀ ਜਗ੍ਹਾ ਜਿੱਦ ਕੀਤੀ ਜਾਵੇ ਤਾਂ ਜਿੱਦੀ ਬੰਦੇ ਨੂੰ ਹੀ ਕਾਮਯਾਬੀ ਮਿਲਦੀ ਹੈ। ਇਹ ਜਿੱਦ ਕਰੋ, ਸਹੀ ਜਗ੍ਹਾ ਕਰੋ, ਮਾੜੀ ਜਗ੍ਹਾ ਜਿੱਦ ਨਾ ਕਰੋ, ਸਮਝਦੇ ਹੋ ਕਿ ਨਹੀਂ। ਇਹ ਜਿੱਦੀ ਅਸੀਂ ਵੀ ਬਹੁਤ ਹੁੰਦੇ ਸੀ ਬਚਪਨ 'ਚ, ਇਹ ਬੀਬੀ ਹਜ਼ੂਰ ਹੁੰਦੇ ਤਾਂ ਫਿਰ ਦੱਸਦੇ ਕਿ ਕਿੰਨੀ ਜਿੱਦ ਕਰਦੇ ਹੁੰਦੇ ਸੀ ਅਸੀਂ, ਸਮਝਦੇ ਹੋ। ਪਰ ਸਾਡੀ ਜਿੱਦ ਹਮੇਸ਼ਾ ਅੱਛੇ ਵਾਸਤੇ ਹੁੰਦੀ ਸੀ, ਕਦੀ ਗਲਤ ਜਿੱਦ ਨਹੀਂ ਅਸੀਂ ਕਰਦੇ ਸੀ, ਸਮਝਦੇ ਹੋ ਕਿ ਨਹੀਂ। ਜਿੱਦਾਂ ਅੱਜ ਕੱਲ੍ਹ ਇਨਸਾਨ ਹੈ ਨਾ, ਕੋਈ ਨਸ਼ਾ ਕਰਦਾ ਹੋਵੇ, ਮੰਮੀ ਪੈਸੇ ਦੇ ਦੇ ਮੈਂ ਨਸ਼ਾ ਕਰਨਾ, ਨਹੀਂ ਤਾਂ ਪਰ ਇਹ ਬਾਲੀਆਂ ਵੇਚ ਤੂੰ ਇਹ ਕਰ ਦੂੰ, ਇੱਦਾਂ ਦੀਆਂ ਪੁੱਠੀਆਂ ਜਿੱਦਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਸਿਰਫ ਇੱਕ ਉਦਾਹਰਨ ਦੇ ਰਹੇ ਹਾਂ ਤੁਹਾਨੂੰ ਕਿ ਅਗਰ ਜਿੱਦ ਹੋਵੇ ਤਾਂ ਕਾਮਯਾਬੀ ਦੀ ਜਿੱਦ ਹੋਵੇ, ਮੈਂ ਕੋਈ ਗਲਤ ਕੰਮ ਨਹੀਂ ਕਰਨਾ ਇਹਦੀ ਜਿੱਦ ਹੋਵੇ, ਸਮਝਦੇ ਹੋ ਕਿ ਨਹੀਂ। ਮੈਂ ਇੰਨੇ ਘੰਟੇ ਸਿਮਰਨ ਕਰਨਾ ਇਹਦੀ, ਮੈਂ ਇੰਨੇ ਘੰਟੇ ਐਕਸਰਸਾਈਜ਼ ਕਰਨੀ ਇਹਦੀ ਜਿੱਦ ਹੋਵੇ। ਮੈਂ ਆਹ ਅੱਛਾ ਕੰਮ ਕਰਨਾ ਹੈ, ਮੈਂ ਕੱਲ੍ਹ ਨੂੰ ਆਹ ਅੱਛਾ ਕੰਮ ਕਰਨਾ ਹੈ, ਆਹ ਅੱਛਾ ਫੈਸਲਾ ਲੈਣਾ, ਇਹਦੀ ਜਿੱਦ ਹੋਵੇ। ਅਗਰ ਮੇਰੇ ਅੰਦਰ ਕੋਈ ਬੁਰੀ ਆਦਤ ਹੈ ਤਾਂ ਜਿੱਦ ਹੋਵੇ ਇਹ ਬੁਰੀ ਆਦਤ ਮੈਂ ਛੱਡਣੀ ਹੈ, ਇਹ ਮੇਰੀ ਜਿੱਦ ਹੈ, ਔਰ ਫਿਰ ਜਦ ਤੱਕ ਛੁੱਟ ਨਾ ਜਾਵੇ ਹਟੋ ਨਾ, ਸਮਝਦੇ ਹੋ ਕਿ ਨਹੀਂ। ਯਾਨੀ ਉਹ ਜਿੱਦ ਕਰੋ ਜਿਹਦੇ 'ਚ ਤੁਹਾਨੂੰ ਲਾਭ ਹੋਵੇ, ਜਿਹਦੇ 'ਚ ਤੁਹਾਨੂੰ ਫਾਇਦਾ ਹੋਵੇ। ਇਸ ਲਈ ਕਿੱਦਾਂ ਦੀਆਂ ਜਿੱਦਾਂ ਅਸੀਂ ਸਿਮਰਨ ਦੀ ਜਿੱਦ ਕਰਦੇ ਹੁੰਦੇ ਸੀ, ਇੰਨੇ ਘੰਟੇ ਬੈਠਣਾ, ਫਿਰ ਚਾਹੇ ਦਰਦਾਂ ਹੋਣ ਕੁਛ ਵੀ ਹੋਵੇ ਬੈਠਣਾ ਹੀ ਹੈ। ਸਾਡੀ ਇੱਕ ਆਦਤ ਹੁੰਦੀ ਸੀ 10 ਕਿਲੋਮੀਟਰ ਰਨਿੰਗ ਕਰਨੀ ਬਿਨਾਂ ਰੁਕੇ, ਜਿੱਦ ਹੁੰਦੀ ਸੀ ਕਿ ਜਦ ਤੱਕ ਪੂਰੇ ਨਹੀਂ ਹੁੰਦੇ ਅਸੀਂ ਰੁਕਣਾ, ਚਾਹੇ ਸਾਹ ਵੀ ਚੜੇ, ਦਰਦ ਵੀ ਹੋਵੇ, ਕਈ ਵਾਰ ਨਾ ਦੌੜਦੇ ਪੇਟ ਦੁਖਣ ਲੱਗ ਜਾਂਦਾ ਹੈ, ਪਰ ਫਿਰ ਵੀ ਅਸੀਂ ਰੁਕਣਾ ਨਹੀਂ। ਇਹ ਜਿੱਦ ਹੁੰਦੀ ਸੀ ਕਿ ਜੋ ਟਾਰਗੇਟ ਅੰਦਰ ਫਿਕਸ ਕੀਤਾ ਹੈ ਨਾ, ਉਹ ਟਾਰਗੇਟ ਪੂਰਾ ਕਰਕੇ ਹੀ ਰੁਕਣਾ, ਫਿਰ ਕੁਛ ਵੀ ਹੋ ਜਾਵੇ। ਔਰ ਇੱਦਾਂ ਦੀਆਂ ਜਿੱਦਾਂ ਕਰਕੇ ਹੀ ਬੰਦਾ ਮੈਂਟਲੀ ਉਨਾ ਸਟਰੋਂਗ ਹੋ ਜਾਂਦਾ ਕਿ ਫਿਰ ਕੋਈ ਦਰਦ ਕੋਈ ਪੀੜਾ ਨੂੰ ਹਰਾ। ਸੋ ਜਿੱਦ ਕਰੋ, ਅੱਛੀ ਕਰੋ। ਧਨੀ ਧਰਮਦਾਸ ਨੇ ਵੀ ਜਿੱਦ ਕੀਤੀ, ਮੈਂ ਨਹੀਂ ਪੀਣਾ ਪਾਣੀ, ਨਹੀਂ ਖਾਣੀ ਰੋਟੀ ਜਦ ਤੱਕ ਮੈਨੂੰ ਸੰਤਾਂ ਦੇ ਦਰਸ਼ਨ। ਪਤਨੀ ਕਹਿੰਦੀ ਕੀ ਬੱਚੇ ਬਣ ਕੇ ਜਿੱਦ ਕਰ ਰਹੇ ਹੋ, ਕਿਉਂ ਆਪਣੀ ਜਾਨ ਨੂੰ ਦਾਅ ਤੇ ਲਾ ਰਹੇ ਹੋ? ਕਹਿੰਦੇ ਹੁਣ ਜਾਨ ਰਹਿੰਦੀ ਰਵੇ, ਜਾਂਦੀ ਜਾਵੇ, ਜਾਨ ਦੀ ਮੈਨੂੰ ਫਿਕਰ ਨਹੀਂ ਹੈ, ਮੈਨੂੰ ਫਿਕਰ ਹੈ ਤਾਂ ਇਹੀ ਕਿ ਕਿਤੇ ਮਰਨ ਤੋਂ ਪਹਿਲਾਂ ਉਹ ਮਿਲ ਜਾਣ ਮੈਨੂੰ, ਕਿਤੇ ਇਹ ਨਾ ਹੋਵੇ ਕਿ ਮੇਰੀ ਜਾਨ ਨਿਕਲ ਜਾਵੇ, ਤਾਂ ਜਾਨ ਮੇਰੀ ਚਲੀ ਜਾਵੇ ਤਾਂ ਜਿਸ ਮਕਸਦ ਵਾਸਤੇ ਜਾਨ ਦੇ ਰਿਹਾ ਹਾਂ ਉਹ ਮਕਸਦ ਹੀ ਪੂਰਾ ਨਾ ਹੋਵੇ, ਇਹ ਫਿਕਰ ਹੈ ਮੈਨੂੰ। ਜਾਨ ਦੀ ਮੈਨੂੰ ਕੋਈ ਫਿਕਰ ਨਹੀਂ ਹੈ, ਫਿਕਰ ਹੈ ਮੰਜ਼ਿਲ ਦੀ ਕਿ ਮਰਨ ਤੋਂ ਪਹਿਲਾਂ ਮੰਜ਼ਿਲ ਮਿਲ ਜਾਵੇ। ਹੁਣ ਕਹਿੰਦੇ ਪਤਨੀ ਵੀ ਸਮਝਾ ਕੇ ਚਲੀ ਜਾਂਦੀ ਸੀ ਕਿ ਉਹ ਘਰ ਨੂੰ ਵੀ ਸੰਭਾਲਣਾ ਹੈ। ਆਖਰ ਜਿਸ ਤਰ੍ਹਾਂ ਦੱਸਿਆ, ਤੀਸਰਾ ਦਿਨ ਜਦੋਂ ਆਇਆ, ਚੱਕਰ ਆ ਰਹੇ ਹੈ, ਅੱਖਾਂ ਮੁਰੇ ਹਨੇਰਾ ਆ ਰਿਹਾ ਹੈ, ਬੇਹੋਸ਼ੀ ਛਾ ਰਹੀ ਹੈ, ਕਿ ਧਨੀ ਧਰਮਦਾਸ ਅੰਦਰ ਇੰਨਾ ਹੋ ਗਿਆ ਕਿ ਬੈਠੇ ਬੈਠੇ ਚੱਕਰ ਖਾਧਾ ਗਿਰ ਗਏ। ਜਦੋਂ ਗਿਰੇ ਤਾਂ ਕਹਿੰਦੇ ਹੈ ਥੋੜ੍ਹੀਆਂ ਅੱਖਾਂ ਖੁੱਲੀਆਂ ਤਾਂ ਦੇਖਿਆ ਕਿ ਉਹੀ ਨੂਰਾਨੀ ਚਿਹਰਾ, ਉਹੀ ਸੰਤ ਆਏ ਜਿਨ੍ਹਾਂ ਨੇ ਸਿਰ ਥੱਲੇ ਹੱਥ ਰੱਖ ਕੇ ਬਿਠਾਇਆ। ਧਰਮਦਾਸ ਉੱਠ, ਔਰ ਹੱਥ ਵਿੱਚ ਉਹਨਾਂ ਦੇ ਪਾਣੀ ਦੀ ਲੋਟਾ ਹੈ, ਪਾਣੀ ਦਾ ਲੋਟਾ, ਉਹ ਪਾਣੀ ਨੂੰ ਧਰਮਦਾਸ ਜੀ ਨੂੰ ਕਿਹਾ ਪੀ, ਤਾਂ ਹੁਣ ਸੰਕਲਪ ਹੀ ਇਹ ਸੀ ਕਿ ਜਦੋਂ ਉਹਨਾਂ ਦਾ ਦਰਸ਼ਨ ਕਰੂੰਗਾ ਫਿਰ ਹੀ ਖਾਣਾ ਪੀਣਾ ਹੈ। ਹੁਣ ਅੱਖਾਂ ਮੁਹਰੇ ਜਦੋਂ ਚਿਹਰਾ ਉਹਨਾਂ ਦਾ ਦੇਖਿਆ, ਦੀਦਾਰ ਕੀਤਾ, ਸੰਕਲਪ ਪੂਰਾ ਹੋ ਗਿਆ, ਔਰ ਜਦੋਂ ਸੰਕਲਪ ਪੂਰਾ ਹੋਇਆ ਤਾਂ ਪਾਣੀ ਵੀ ਉਹਨਾਂ ਦੇ ਹੱਥੋਂ ਮਿਲ ਰਿਹਾ ਹੈ। ਹੋਰ ਕੀ ਚਾਹੀਦਾ ਸੀ? ਧਨੀ ਧਰਮਦਾਸ ਜੀ ਨੇ ਦੇਖਦਿਆਂ ਦੇਖਦਿਆਂ ਪੂਰੇ ਲੋਟੇ ਦਾ ਪਾਣੀ ਪੀ ਲਿਆ। ਜਦੋਂ ਪਾਣੀ ਅੰਦਰ ਗਿਆ ਤਾਂ ਥੋੜ੍ਹੀ ਜਿਹੀ ਤਾਜ਼ਗੀ ਫੀਲ ਹੋਈ, ਥੋੜ੍ਹੀ ਜਿਹੀ ਜਾਨ ਮਹਿਸੂਸ ਹੋਈ, ਅੱਖਾਂ ਖੁੱਲੀਆਂ, ਸਾਹਮਣੇ ਦੇਖਿਆ ਸੰਤਾਂ ਨੂੰ, ਤਾਂ ਉਸ ਵੇਲੇ ਅੱਖਾਂ 'ਚ ਪਾਣੀ ਆ ਗਿਆ। ਮਹਾਰਾਜ ਇੰਨੀ ਡੇਰ ਕਿਉਂ ਲਗਾਈ ਆਉਣ ਨੂੰ? ਮੈਂ ਕਿੰਨਾ ਤੜਫਿਆ, ਕਿੰਨੇ ਲੰਗਰ ਲਵਾਏ ਤੁਹਾਡੇ ਵਾਸਤੇ, ਪਹਿਲਾਂ ਕਿਉਂ ਨਹੀਂ ਆਏ? ਇੰਨਾ ਵਕਤ ਕਿਉਂ ਲਾਇਆ ਆਉਣ ਨੂੰ? ਇੰਨਾ ਮੈਨੂੰ ਕਿਉਂ ਤੜਫਾਇਆ? ਤਾਂ ਸੰਤਾਂ ਨੇ ਕਿਹਾ, ਧਰਮਦਾਸ ਆ ਤਾਂ ਪਹਿਲਾਂ ਵੀ ਜਾਣਾ ਸੀ, ਪਰ ਜੇ ਪਹਿਲਾਂ ਆ ਜਾਂਦੇ ਤਾਂ ਤੇਰੀ ਪਤਨੀ ਕਹਿੰਦੀ ਗੁੜ ਜਿੱਥੇ ਗੁੜ ਉੱਥੇ ਮੱਖੀਆਂ ਬਹੁਤ ਆ, ਫਿਰ ਤਾਂ ਅਸੀਂ ਮੱਖੀ ਬਣ ਜਾਣਾ ਸੀ ਨਾ। ਇਸ ਕਰਕੇ ਜ਼ਰਾ ਸਮਝ ਲੈਣਾ, ਕਿਉਂਕਿ ਤੇਰੀ ਪਤਨੀ ਨੇ ਕਿਹਾ ਸੀ ਇੱਥੇ ਗੋੜਾ ਉੱਥੇ ਮੱਖੀਆਂ ਬਹੁਤ ਹੈ, ਇਸ ਕਰਕੇ ਭਾਈ ਪਹਿਲਾਂ ਅਸੀਂ ਤਾਂ ਹੀ ਨਹੀਂ ਆਏ, ਨਹੀਂ ਤਾਂ ਸਾਡੀ ਗਿਣਤੀ ਵੀ ਮੱਖੀਆਂ 'ਚ ਹੀ ਹੋ ਜਾਣੀ ਸੀ। ਪਰ ਇਹ ਨਹੀਂ ਪਤਾ ਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹਨਾਂ ਦੀ ਗਿਣਤੀ ਅਸੀਂ ਦੁਨੀਆਂ ਦੀ ਕਿਸੇ ਚੀਜ਼ ਨਾਲ ਤੁਲਨਾ ਕਰ ਹੀ ਨਹੀਂ ਸਕਦੇ, ਕਿਉਂਕਿ ਰੱਬ ਦੀ ਤੁਲਨਾ ਕਿਹਦੇ ਨਾਲ ਕਰਨੀ ਹੈ? ਰੱਬ ਦੇ ਪਿਆਰੇ ਦੀ ਤੁਲਨਾ ਕਿਹਦੇ ਨਾਲ ਕਰਨੀ? ਕੋਈ ਐਸੀ ਚੀਜ਼ ਹੈ ਜਿਹਨੇ ਤੁਲਨਾ ਉਹਨਾਂ ਨਾਲ ਕੀਤੀ ਜਾਵੇ? ਜ਼ਰਾ ਸਮਝ ਲੈਣਾ ਸਾਰਿਆਂ ਨੇ। ਹੁਣ ਜਦੋਂ ਧਰਮਦਾਸ ਜੀ ਨੇ ਸੁਣਿਆ ਅੱਖਾਂ 'ਚ ਪਾਣੀ ਆ ਗਿਆ ਕਿ ਮਹਾਰਾਜ ਧੰਨ ਹੋ ਤੁਸੀਂ ਜਿਹੜੇ ਦਰਸ਼ਨ ਦਿੱਤੇ, ਅੱਜ ਆਏ ਇੰਨਾ ਸਮਾਂ ਲਾ ਕੇ, ਇੰਨਾ ਤੜਫਾ ਕੇ ਅੱਜ ਆਏ, ਤਾਂ ਉਸ ਵੇਲੇ ਸੰਤਾਂ ਨੇ ਕਿਹਾ ਜਾਣਾ ਪਿਆ, ਕਿਉਂਕਿ ਤੇਰੇ ਅੰਦਰਲੀ ਤੜਫ ਸੱਚੀ ਸੀ, ਤੇਰੇ ਅੰਦਰਲਾ ਪਿਆਰ ਸੱਚਾ ਸੀ, ਤੇਰੀ ਪਿਆਸ ਸੱਚੀ ਸੀ, ਤੇਰੀ ਖੋਜ ਸੱਚੀ ਸੀ, ਔਰ ਜਦੋਂ ਦਿਲੋਂ ਖੋਜਿਆ ਜਾਵੇ ਤਾਂ ਫਿਰ ਮੰਜ਼ਿਲ ਮਿਲਦੀ ਵੀ ਜ਼ਰੂਰ ਹੈ। ਲੈ ਤੂੰ ਸਾਨੂੰ ਮਿਲਣਾ ਚਾਹੁੰਦਾ ਸੀ, ਅਸੀਂ ਆ ਗਏ ਹਾਂ। ਮਹਾਰਾਜ ਤੁਸੀਂ ਕੌਣ ਹੋ? ਤੁਹਾਡਾ ਨਾਮ ਕੀ ਹੈ? ਮੈਂ ਤਾਂ ਜਾਣਦਾ ਵੀ ਨਹੀਂ ਤੁਹਾਨੂੰ। ਤਾਂ ਉਸ ਵੇਲੇ ਸੰਤਾਂ ਨੇ ਆਵਾਜ਼ ਦਿੱਤੀ, ਸਾਡਾ ਨਾਮ ਜਾਣਨਾ ਚਾਹੁੰਦਾ, ਸਾਨੂੰ ਲੋਕ ਕਬੀਰ ਕਹਿੰਦੇ ਹੈ। ਕਬੀਰ ਸਾਹਿਬ ਦੀ ਮੁਲਾਕਾਤ ਸੀ ਉਹ, ਸਮਝਦੇ ਹੋ? ਸੋ ਉਹ ਮੁਲਾਕਾਤ ਸੀ ਸੰਤ ਕਬੀਰ ਜੀ ਦੀ ਧਰਮਦਾਸ ਜੀ ਦੇ ਨਾਲ। ਫਿਰ ਧਰਮਦਾਸ ਜੀ ਨੇ ਕਬੀਰ ਸਾਹਿਬ ਨੂੰ ਗੁਰੂ ਬਣਾਇਆ, ਗੁਰੂ ਦੇ ਕੋਲੋਂ ਯੁਕਤੀ ਲਈ। ਪਹਿਲਾਂ ਗੁਰੂ ਰੂਪਦਾਸ ਜੀ ਸੀ, ਪਰ ਫਿਰ ਕਬੀਰ ਸਾਹਿਬ ਤੋਂ ਜਦੋਂ ਯੁਕਤੀ ਲਈ ਗਿਆਨ ਦੀ, ਨਾਮ ਦੀ, ਸ਼ਬਦ ਦੀ, ਇੱਥੋਂ ਇਹ ਵੀ ਪਤਾ ਲੱਗਦਾ ਹੈ ਕਿ ਕਈ ਵਾਰ ਇਨਸਾਨ ਕਹਿ ਦਿੰਦਾ ਹੈ ਕਿ ਮੈਂ ਪਹਿਲਾਂ ਗੁਰੂ ਧਾਰਨਾ ਕੀਤੀ, ਮੈਨੂੰ ਦੁਬਾਰਾ ਕਰਨੀ ਚਾਹੀਦੀ ਕਿ ਨਹੀਂ? ਤਾਂ ਮਤਲਬ ਸਾਨੂੰ ਗੁਰੂ ਨਾਲ ਨਹੀਂ ਹੈ, ਮਤਲਬ ਸਾਨੂੰ ਮੰਜ਼ਿਲ ਤੱਕ ਪਹੁੰਚਣ ਨਾਲ ਹੈ। ਹੁਣ ਕਹਿੰਦੇ ਹੈ ਕਿ ਜਿਹੜਾ ਸਾਨੂੰ ਮੰਜ਼ਿਲ ਤੱਕ ਲੈ ਜਾਵੇ, ਆਨੰਦ ਤੱਕ ਲੈ ਜਾਵੇ, ਤਾਂ ਜਿਸ ਤਰ੍ਹਾਂ ਫਰਜ਼ ਕਰੋ ਤੁਸੀਂ ਦਿੱਲੀ ਜਾਣਾ ਹੈ, ਇੱਕ ਬੱਸ 'ਚ ਬੈਠੇ ਹੋ, ਉਹ ਬੱਸ ਰੁਕ ਗਈ ਅੰਬਾਲੇ ਜਾ ਕੇ, ਤਾਂ ਤੁਹਾਨੂੰ ਬੱਸ ਨਾਲ ਮਤਲਬ ਹੈ, ਦਿੱਲੀ ਆਪਣੀ ਮੰਜ਼ਿਲ ਨਾਲ ਮਤਲਬ ਹੈ? ਭਾਈ ਸੰਤਾ ਉਹ ਬੱਸ ਚਾਹੀਦੀ ਜਿਹੜੀ ਸਾਨੂੰ ਦਿੱਲੀ। ਇਸ ਲਈ ਮਹਾਤਮਾ ਬੁੱਧ ਦੀ ਜ਼ਿੰਦਗੀ ਪੜ੍ਹਨਾ, ਮਹਾਤਮਾ ਬੁੱਧ ਨੇ 6 ਸਾਲਾਂ 'ਚ 6 ਗੁਰੂ ਬਦਲੇ, 6ਵੇਂ ਗੁਰੂ ਨੂੰ। ਇਹ ਕਹਾਣੀ ਕੀ ਹੈ? ਕਿਉਂਕਿ ਮਹਾਤਮਾ ਬੁੱਧ ਕਹਿੰਦੇ ਜ਼ਿੰਦਗੀ ਇੱਕ ਵਾਰ ਮਿਲੀ ਹੈ, ਇਸ ਲਈ ਜੋ ਮੈਨੂੰ ਆਨੰਦ ਦੇਵੇ, ਸ਼ਾਂਤੀ ਦੇਵੇ, ਸਕੂਨ ਦੇਵੇ, ਉਹ ਗੁਰੂ ਲੱਭਣਾ ਬਹੁਤ ਹੀ ਜ਼ਰੂਰੀ ਹੈ। ਜਿੱਥੇ ਬਹਿ ਕੇ ਇੱਕ ਐਨਰਜੀ ਫੀਲ ਹੋਵੇ, ਇੱਕ ਊਰਜਾ ਫੀਲ ਹੋਵੇ, ਗਿਆਨ ਫੀਲ ਹੋਵੇ। ਹੁਣ ਕਈ ਵਾਰ ਹੁੰਦਾ ਨਾ, ਇਨਸਾਨ ਕਹਿੰਦੇ ਨਾਮ ਦੀ ਦਾਤ ਲਈ ਹੈ, ਪਰ ਉੱਥੇ ਗਿਆਨ ਦੀ ਗੱਲ ਕੋਈ ਕੀਤੀ, ਕੋਈ ਅੰਦਰਲੀ ਸ਼ਿਕਸ਼ਾ ਦਿੱਤੀ, ਤਾਂ ਫਿਰ ਮਹਾਤਮਾ ਬੁੱਧ ਦੀ ਜ਼ਿੰਦਗੀ ਪੜ੍ਹ ਕੇ ਦੇਖਣਾ। ਇੱਥੇ ਕਬੀਰ ਸਾਹਿਬ ਦੇ ਜਿੱਦਾਂ ਦੱਸਿਆ, ਜਿਹਨਾਂ ਨੇ ਕਬੀਰ ਪੰਥ ਦੀ ਸਥਾਪਨਾ ਕੀਤੀ, ਧਨੀ ਧਰਮਦਾਸ ਜੀ ਦੀ ਜ਼ਿੰਦਗੀ ਦੀ ਗੱਲ ਕਰ ਰਹੇ ਹਾਂ। ਉਹਨਾਂ ਨੇ ਦੇਖਿਆ ਕਿ ਪਹਿਲਾਂ ਤਾਂ ਮੂਰਤੀਆਂ 'ਚ ਉਲਝਿਆ ਸੀ, ਪਰ ਕਬੀਰ ਸਾਹਿਬ ਨੇ ਅੰਦਰ, ਜਿੱਦਾਂ ਦੱਸਿਆ ਨਾ, ਇਹ ਕਬੀਰ ਸਾਹਿਬ ਦੀ ਬਾਣੀ ਹੈ ਕਿ ਜੂ ਤਿਲਨ ਮੇ ਤੇਲ ਹੈ, ਜੂ ਚਕਮਕ ਮੇ ਆਗ, ਤੇਰਾ ਸਾਈਂ ਤੁਝਮੇ ਹੈ, ਜਾਗ ਸਕੇ ਤੋ। ਕਿਉਂਕਿ ਕਬੀਰ ਸਾਹਿਬ ਨੇ ਕਿਹਾ ਮੂਰਤੀ ਦੇ ਵਿੱਚ ਨਹੀਂ ਮਿਲਣਾ, ਸਮਝਦੇ ਹੋ ਕਿ ਨਹੀਂ, ਮਸਜਿਦ ਵਿੱਚ ਨਹੀਂ ਮਿਲਣਾ, ਮੰਦਰ ਵਿੱਚ ਨਹੀਂ ਮਿਲਣਾ, ਜਦ ਵੀ ਪਰਮਾਤਮਾ ਮਿਲਣਾ ਤੁਹਾਨੂੰ ਆਪਣੇ ਅੰਦਰ ਮਿਲਣਾ ਹੈ। ਇਸ ਲਈ ਜਦੋਂ ਅੰਦਰ ਨਾਲ ਜੋੜਿਆ ਜਾਂਦਾ ਹੈ ਇਨਸਾਨ ਨੂੰ, ਤਾਂ ਫਿਰ ਹੀ ਪਰਮਾਤਮਾ ਦੀ ਝਲਕ। ਔਰ ਅਸੀਂ ਬਹੁਤ ਵਾਰ ਦੱਸਿਆ ਹੈ ਕਿ ਜਿਸ ਤਰ੍ਹਾਂ ਕਿਹਾ ਜਾਂਦਾ ਨਾ ਕਿ ਮੰਦਰ ਗਏ ਤੋ ਪੱਥਰ ਪੜਾ ਥਾ, ਚਰਚ ਗਏ ਤੋ ਪਾਦਰੀ ਖੜਾ ਥਾ। ਮੰਦਰ ਗਏ ਤੋ ਪੱਥਰ ਪੜਾ ਥਾ, ਚਰਚ ਗਏ ਤੋ ਪਾਦਰੀ ਖੜਾ ਥਾ, ਮਸਜਿਦ ਗਏ ਤੋ ਖਾਲੀ ਥੀ ਮਸਜਿਦ, ਜਬ ਭੀਤਰ ਗਏ ਤੋ ਰੱਬ ਦਿਲ ਮੇ ਖੜਾ ਥਾ। ਕਿ ਜਦੋਂ ਅੰਦਰ ਜਾ ਕੇ ਦੇਖਿਆ ਰੱਬ ਤਾਂ ਆ ਦਿਲ ਦੇ ਵਿੱਚ ਰਹਿੰਦਾ ਸੀ, ਕਿਉਂਕਿ ਰੱਬ ਦਾ ਘਰ ਹੀ ਅੰਦਰ ਹੈ, ਅੰਦਰ ਤਲਾਸ਼ ਕਰਨੀ ਪੈਂਦੀ ਹੈ। ਇਸ ਲਈ ਤਾਂ ਹੀ ਕਬੀਰ ਸਾਹਿਬ ਆਪਣੀ ਬਾਣੀ 'ਚ ਦੱਸਦੇ ਹੈ ਕਿ ਜਦੋਂ ਰੱਬ ਨੂੰ ਪੁੱਛਿਆ ਤੂੰ ਕਿੱਥੇ ਹੈ, ਤਾਂ ਰੱਬ ਨੇ ਕੀ ਕਿਹਾ ਕਿ ਨਾ ਮੰਦਰ ਮੇ, ਨਾ ਮਸਜਿਦ ਮੇ, ਨਾ ਕਾਸ਼ੀ ਕੈਲਾਸ਼ ਮੇ, ਨਾ ਮੈਂ ਜਪ ਮੇ, ਨਾ ਮੈਂ ਤਪ ਮੇ, ਨਾ ਮੈਂ ਬਰਤ ਉਪਵਾਸ ਮੇ, ਨਾ ਮੈਂ ਕ੍ਰਿਆ ਕਰਮ ਮੇ ਰਹਿਤਾ, ਨਾ ਹੀ ਯੋਗ ਸੰਨਿਆਸ ਮੇ, ਮੈਂ ਕੋ ਕਹਾਂ ਢੂੰਡੇਰੇ ਬੰਦੇ, ਮੈਂ ਤੋ ਤੇਰੇ ਪਾਸ ਮੇ, ਹੁਣ ਕੀ ਕਿਹਾ, ਮੈਂ ਕੋ ਕਹਾਂ ਢੂੰਡੇ ਰੇ ਬੰਦੇ, ਮੈਂ ਤੋ ਤੇਰੇ ਪਾਸ ਮੇਂ, ਖੋਜੀ ਹੋਈ ਤੋ ਤੁਰੰਤ ਮਿਲ ਜਾਊਂ ਪਲ ਭਰ ਕੀ ਤਲਾਸ਼ ਮੇਂ, ਕਹਿਤ ਕਬੀਰ ਸੁਣੋ ਭਾਈ ਸਾਧੋ, ਮੈਂ ਤੋ ਹੂੰ ਵਿਸ਼ਵਾਸ ਮੈਂ। ਕਹਿੰਦੇ ਰੱਬ ਕਹਿੰਦਾ ਮੈਂ ਤੇਰੇ ਵਿਸ਼ਵਾਸ ਵਿੱਚ, ਵਿਸ਼ਵਾਸ ਮੈਂ ਮੈਨੂੰ ਆਪਣੇ ਅੰਦਰ ਖੋਜ, ਤਾਂ ਜਿਹੜਾ ਵਿਸ਼ਵਾਸ ਨਾਲ ਮੈਨੂੰ ਖੋਜਦਾ ਹੈ ਉਹਨੂੰ ਮਿਲ ਵੀ ਜਾਂਦਾ ਹਾਂ। ਇਸ ਤਰ੍ਹਾਂ ਧਨੀ ਧਰਮਦਾਸ ਜੀ ਨੇ ਵਿਸ਼ਵਾਸ ਨਾਲ ਖੋਜਿਆ, ਤੜਫ ਨਾਲ ਖੋਜਿਆ, ਤਾਂ ਕਬੀਰ ਸਾਹਿਬ ਨਾਲ ਮੁਲਾਕਾਤ ਹੋਈ। ਔਰ ਜਦੋਂ ਕਬੀਰ ਸਾਹਿਬ ਨਾਲ ਮੁਲਾਕਾਤ ਹੋਈ, ਕਬੀਰ ਜੀ ਦੇ ਕੋਲ ਯੁਕਤੀ ਲੈ ਕੇ ਅੰਦਰ ਖੋਜਿਆ, ਤਾਂ ਫਿਰ ਅੰਦਰੋਂ ਉਹ ਆਨੰਦ ਨਾਲ ਵੀ ਮੁਲਾਕਾਤ ਹੋਈ। ਹੁਣ ਆਈਏ ਉਸ ਮੇਨ ਪੁਆਇੰਟ 'ਤੇ, ਧਨੀ ਧਰਮਦਾਸ ਜੀ ਦੀ ਬਾਣੀ 'ਤੇ, ਕਿਉਂਕਿ ਧਨੀ ਧਰਮਦਾਸ ਜੀ ਆਪਣੇ ਸ਼ਬਦ ਅੰਦਰ ਇੱਕ ਜਗ੍ਹਾ ਬੜੀ ਪਿਆਰੀ ਗੱਲ ਕਰਦੇ ਹੈ। ਜ਼ਰਾ ਹੁਣ ਗੌਰ ਕਰਨਾ ਕਿਹੜੀ ਪਿਆਰੀ ਗੱਲ ਕਰਦੇ ਉਹ, ਆਵਾਜ਼ ਦੇ ਰਹੇ ਕਿ ਚੱਲ ਚੱਲ ਚੱਲ। ਕੀ ਕਹਿੰਦੇ ਧਨੀ ਧਰਮਦਾਸ ਜੀ, ਇੱਥੇ ਤਿੰਨ ਵਾਰ ਕਿਹਾ ਉਹਨੇ ਚੱਲ ਚੱਲ ਚੱਲ। ਹੋ ਸਕਦਾ ਤਿੰਨ ਇਸ਼ਾਰੇ ਹੋਣ, ਪਹਿਲਾ ਇਸ਼ਾਰਾ ਸਰੀਰ ਦੀ ਤਰਫ ਹੈ ਕਿ ਸਰੀਰ ਵੱਲੋਂ ਚੱਲ, ਫਿਰ ਇਸ਼ਾਰਾ ਮਨ ਵੱਲੋਂ ਵੀ ਹੋ ਸਕਦਾ ਹੈ, ਮਨ ਨੂੰ ਲੈ ਕੇ ਵੀ ਚੱਲ, ਕਿਉਂ ਕਈ ਵਾਰ ਹੁੰਦਾ ਸਰੀਰ ਤਾਂ ਚਲਾ ਜਾਂਦਾ ਪਰ ਮਨ ਜਾਂਦਾ ਹੀ ਨਹੀਂ। ਬੰਦਾ ਕਹਿ ਦੇ ਨਾ ਦਿਲ ਤਾਂ ਨਹੀਂ ਕਰਦਾ ਜਾਣ ਨੂੰ, ਪਰ ਜਾਣਾ ਪੈਣਾ ਹੈ। ਇਹਦਾ ਮਤਲਬ ਚਲਾ, ਸਰੀਰ ਤਾਂ ਚਲਾ ਗਿਆ ਪਰ ਦਿਲ ਪਿੱਛੇ ਰਹਿ ਗਿਆ। ਜੇ ਦਿਲ ਹੀ ਪਿੱਛੇ ਰਹਿ ਗਿਆ ਫਿਰ ਜਾਣ ਦਾ ਫਾਇਦਾ ਵੀ ਹੁੰਦਾ ਕੋਈ? ਇਹਦੇ ਲਈ ਜਦੋਂ ਕਹਿੰਦਾ ਚੱਲ ਚੱਲ ਚੱਲ, ਧਨੀ ਧਰਮਦਾਸ ਜੀ ਦੀ ਬਾਣੀ। ਹੁਣ ਕਿੱਥੇ ਚੱਲਣ ਨੂੰ ਕਹਿ ਰਹੇ ਹੈ ਪਿਆਰੇ, ਉਹ ਕਿੱਥੇ ਚੱਲਣ ਨੂੰ ਕਹਿ ਰਹੇ ਹੈ ਧਨੀ ਧਰਮਦਾਸ ਜੀ? ਜ਼ਰਾ ਹੁਣ ਸੋਚੀਏ ਸਮਝੀਏ। ਕਹਿੰਦੇ ਚੱਲ 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 ਸਤ ਸੰਗਤ ਮੇ ਚੱਲ, ਆਵਾਜ਼ ਦੇ ਰਹੇ ਹੈ ਕਹਿੰਦੇ ਇਹ ਪਿਆਰਿਆ ਘਰ ਬਹਿ ਕੇ ਜਾਂ ਦੁਨੀਆਦਾਰੀ 'ਚ ਬਹਿ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰ। ਖਰਾਬ ਕਰਨ ਦਾ ਮਤਲਬ ਆਪਣੀ ਜ਼ਿੰਦਗੀ ਨਾ ਗੁਜ਼ਾਰ, ਕਿਉਂਕਿ ਜ਼ਿੰਦਗੀ ਦੀ ਜੋ ਮੰਜ਼ਿਲ ਹੈ ਨਾ, ਅਗਰ ਇਹ ਮੰਜ਼ਿਲ ਨੂੰ ਪਾਉਣਾ ਹੈ, ਖੁਸ਼ੀਆਂ ਨੂੰ ਪਾਉਣਾ ਹੈ, ਤਾਂ ਫਿਰ ਤੈਨੂੰ ਚੱਲ ਕੇ ਸਤਸੰਗ ਵਿੱਚ। ਕਹਿੰਦੇ ਚੱਲ 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 ਸਤ ਸੰਗਤ ਮੇ ਚੱਲ, ਕਹਿੰਦੇ ਚੱਲ ਸਰੀਰ ਨੂੰ ਵੀ ਲੈ ਕੇ ਚੱਲ, ਆਪਣੀ ਸੁਰਤੀ ਨੂੰ ਵੀ ਲੈ ਕੇ ਚੱਲ, ਆਪਣੇ ਹਿਰਦੇ ਨੂੰ ਆਪਣੇ ਮਨ ਨੂੰ ਵੀ ਲੈ ਕੇ ਚੱਲ, ਕਿਉਂਕਿ ਜਦੋਂ ਤਨ ਵੀ ਉੱਥੇ ਹੋਏਗਾ, ਮਨ ਵੀ ਉੱਥੇ ਹੋਏਗਾ, ਹਿਰਦੇ ਵੀ ਉੱਥੇ ਹੋਏਗਾ, ਤਾਂ ਫਿਰ ਤੇਰੀ ਹਰ ਮੁਸ਼ਕਿਲ ਦਾ ਹੱਲ ਵੀ। ਇਹਨੇ ਕੀ ਕਹਿੰਦੇ ਅਗਲੀਆਂ ਲਾਈਨਾਂ 'ਚ, ਚੱਲ 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 ਸਤ ਸੰਗਤ ਮੇ, ਜੇ ਅਵਸਰ ਬੜੇ ਭਾਗ ਸੇ ਪਾਇਓ, ਜੇ ਅਵਸਰ ਬੜੇ ਭਾਗ ਸੇ ਪਾਇਓ, ਨਿਕਲ ਨਾ ਜਾਏ ਪਲ, ਚੱਲ 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 ਸਤ ਸੰਗਤ ਮੇ। ਕਹਿੰਦੇ ਅਵਸਰ ਬੜੇ ਭਾਗ ਨਾਲ ਮਿਲਦਾ ਹੈ, ਕਿਉਂਕਿ ਜਿੱਦਾਂ ਗੁਰਬਾਣੀ ਵੀ ਕਹਿੰਦੇ ਨਾ ਬਿਨ ਭਾਗਾਂ ਸਤਸੰਗ ਨਾ ਲੱਭੇ, ਉਹ ਵੀ ਇਹੀ ਗੱਲ ਦੱਸਦੇ ਹੈ। ਜਿੱਦਾਂ ਗੁਰੂਆਂ ਨੇ ਦੱਸਿਆ ਕਿ ਭਾਗ ਅੱਛੇ ਹੁੰਦੇ ਆ ਤਾਂ ਫਿਰ ਹੀ ਅੱਛੀ ਸੋਭਤ ਮਿਲਦੀ ਹੈ, ਅੱਛੀ ਸੰਗਤ ਮਿਲਦੀ ਹੈ, ਕਿਉਂਕਿ ਅੱਛੀ ਸੰਗਤ ਵਿੱਚ ਬਹਿ ਕੇ ਜ਼ਿੰਦਗੀ ਅੱਛੀ ਬਣਦੀ ਹੈ। ਇਸ ਲਈ ਉਹਨਾਂ ਨੇ ਵੀ ਕਿਹਾ ਕਿ ਇਹ ਸਤਸੰਗ ਦੇ ਕੁਛ ਪਲ ਹੁੰਦੇ ਆ, ਕੁਛ ਘੜੀਆਂ ਹੁੰਦੀਆਂ ਹੈ, ਸਮਝਦੇ ਹੋ ਕਿ ਨਹੀਂ? ਅਗਰ ਇਹਨਾਂ ਪਲਾਂ ਨੂੰ, ਇਹਨਾਂ ਘੜੀਆਂ ਨੂੰ ਸੰਭਾਲ ਲਿਆ, ਤਾਂ ਇਹਨਾਂ ਪਲਾਂ ਨੂੰ ਸੰਭਾਲਣ ਨਾਲ ਹੀ ਇਨਸਾਨ ਦੀ ਪੂਰੀ ਜ਼ਿੰਦਗੀ ਸੰਭਲ ਜਾਂਦੀ ਹੈ। ਇਸ ਲਈ ਉਹਨਾਂ ਕਿਹਾ ਕਿ ਇਹ ਅਵਸਰ, ਇਹ ਮੌਕਾ ਹੁੰਦਾ ਹੈ, ਜੇ ਅਵਸਰ ਬੜੇ ਭਾਗ ਸੇ ਪਾਇਓ, ਕਿ ਬੜੇ ਭਾਗਿਆ ਦੇ ਨਾਲ ਇਹ ਮੌਕੇ ਮਿਲਦੇ ਹੈ ਸਤਸੰਗ ਵਿੱਚ ਬੈਠਣ ਦੇ, ਪ੍ਰਭੂ ਦਾ ਸਿਮਰਨ ਕਰਨ ਦੇ, ਕੁਛ ਨੇਕੀ ਕਰਨ ਦਾ ਇੱਕ ਮੌਕਾ ਹੁੰਦਾ, ਅਵਸਰ ਹੁੰਦਾ ਹੈ। ਅਗਰ ਉਹ ਮੌਕਾ ਮਿਲੇ ਤਾਂ ਉਹ ਮੌਕੇ ਨੂੰ ਕਦੀ ਗਵਾਓ ਨਾ, ਬਲਕਿ ਉਹ ਮੌਕੇ ਨੂੰ ਸੰਭਾਲ ਲਓ, ਸਮਝਦੇ ਹੋ? ਜਿੱਦਾਂ ਹੁਣ ਹਰੇਕ ਨੂੰ ਪਤਾ ਹੁੰਦਾ ਵੀਰਵਾਰ ਨੂੰ ਸਤਸੰਗ ਹੈ ਜਾਂ ਗਿਆਰਵੀਂ ਨੂੰ ਸਤਸੰਗ ਹੈ, ਜਿਹਨਾਂ ਨੂੰ ਪਤਾ ਉਹ ਮੌਕਾ ਸੰਭਾਲ ਲੈਂਦੇ, ਪਹੁੰਚ ਜਾਂਦੇ ਉਹ। ਇਸ ਲਈ ਫਿਰ ਉਹਨਾਂ ਨੂੰ ਕਹਾਂਗੇ ਸਮਝਦਾਰ, ਕਿਉਂਕਿ ਜਦੋਂ ਮੋਤੀਆਂ ਦੀ ਬਰਸਾਤ ਹੁੰਦੀ, ਜਿਹੜੇ ਸਮਝਦਾਰ ਹੁੰਦੇ ਆ ਨਾ, ਉਹ ਮੋਤੀਆਂ ਨੂੰ ਲੁੱਟਣ ਵਾਸਤੇ ਪਹਿਲੀ ਤਿਆਰ ਹੋ ਕੇ ਬਹਿ ਜਾਂਦੇ ਆ ਕਿ ਮੋਤੀ ਹੀਰੇ ਬਰਸਣੇ ਹੈ, ਅਤੇ ਅਸੀਂ ਇਹਨਾਂ ਮੋਤੀਆਂ ਨੂੰ ਜਿੰਨਾ ਸੰਭਾਲਾਂਗੇ ਸਾਡੇ ਜੀਵਨ ਦੀ ਕੀਮਤ ਉਨੀ ਵੱਧਦੀ ਚਲੀ ਜਾਏਗੀ। ਤਾਂ ਕਈ ਇਨਸਾਨ ਐਸੇ ਹੁੰਦੇ ਹੈ ਜਿਹੜੇ ਮੋਤੀ ਵਰਸਦੇ ਹੈ ਔਰ ਬਾਅਦ 'ਚੋਂ ਪਤਾ ਲੱਗਦਾ, ਉਹ ਕਹਿੰਦੇ ਉਹ ਸਾਨੂੰ ਪਤਾ ਹੀ ਨਹੀਂ ਸੀ, ਨਹੀਂ ਤਾਂ ਅਸੀਂ ਵੀ ਸੰਭਾਲ ਲੈਂਦੇ, ਸਮਝਣਾ ਜ਼ਰਾ। ਇਸ ਲਈ ਕਬੀਰ ਸਾਹਿਬ ਨੇ ਕਿਹਾ ਕਿ ਸਤਸੰਗਤ ਮੇਂ ਹੀਰਾ ਵਰਸੇ ਸਤਸੰਗਤ ਮੇਂ ਮੋਤੀ, ਸਤਸੰਗਤ ਮੇਂ ਹੀਰਾ ਵਰਸੇ ਸਤਸੰਗਤ ਮੇਂ ਮੋਤੀ, ਸਤਸੰਗਤ ਮੇਂ ਆ ਜੋ ਬੈਠੇ ਜਗੇ ਆਤਮਾ ਸੋਤੀ। ਉਹ ਕਹਿੰਦੇ ਸਤਸੰਗ 'ਚ ਬਹਿਣ ਵਾਲੀ ਸੁੱਤੀ ਆਤਮਾ ਜਾਗਦੀ ਹੈ, ਇਨਸਾਨ ਦੀ ਅੰਦਰਲੀ ਅੱਖ ਖੁੱਲਦੀ ਹੈ। ਸਤਸੰਗ 'ਚ ਬਹਿਣ ਨਾਲ ਹੀ ਇਨਸਾਨ ਨੂੰ ਗਿਆਨ ਰੂਪੀ ਹੀਰੇ ਮੋਤੀਆਂ ਦੀ ਪ੍ਰਾਪਤੀ ਹੁੰਦੀ ਹੈ। ਔਰ ਇਹ ਯਾਦ ਰੱਖਣਾ, ਅਸੀਂ ਬਹੁਤ ਵਾਰ ਦੱਸੀਦਾ ਕਿ ਇੱਕ ਹੀਰੇ ਮੋਤੀ ਸੁਨਿਆਰਿਆਂ ਤੋਂ ਮਿਲਦੇ ਆ, ਉਹਦੇ ਨਾਲ ਤਨ ਦੀ ਸਜਾਵਟ ਹੁੰਦੀ ਹੈ, ਪਰ ਜਿਹੜੇ ਗਿਆਨ ਦੇ ਮੋਤੀ ਉਹ ਤਾਂ ਸਾਡੇ ਪੂਰੇ ਜੀਵਨ ਨੂੰ ਸਜਾ ਦਿੰਦੇ, ਉਹ ਤਾਂ ਸਾਡੀ ਜ਼ਿੰਦਗੀ ਨੂੰ ਸਜਾ ਦਿੰਦੇ। ਔਰ ਅਗਰ ਇਹ ਗਿਆਨ ਦੇ ਮੋਤੀ ਚਾਹੀਦੇ ਆ, ਤਾਂ ਫਿਰ ਸਤਸੰਗ 'ਚ ਬੈਠਣਾ ਪੈਣਾ ਹੈ। ਇਸ ਲਈ ਐਵੇਂ ਥੋੜ੍ਹੀ ਕਿਹਾ ਸਤਸੰਗਤ ਮੇਂ ਹੀਰਾ ਵਰਸੇ ਸਤਸੰਗਤ ਮੇਂ ਮੋਤੀ, ਉੱਥੇ ਗਿਆਨ ਵਰਸਦਾ ਹੈ ਜਿਹਦੇ ਨਾਲ ਇਨਸਾਨ ਦੀ ਜ਼ਿੰਦਗੀ ਬਿਹਤਰ ਬਣਦੀ ਹੈ। ਇਸ ਲਈ ਸਮਝਣਾ, ਇਸ ਲਈ ਧਰਮਦਾਸ ਵੀ ਕਹਿੰਦੇ ਜੇ ਅਵਸਰ ਬੜੇ ਭਾਗ 'ਤੇ ਪਾਇਓ, ਨਿਕਲ ਨਾ ਜਾਏ ਪਲ ਚੱਲ 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 ਤੂੰ ਸਤਸੰਗਤ ਮੇ ਚੱਲ। ਔਰ ਨਾਲ ਹੀ ਕਹਿੰਦੇ ਬਾਹਾਂ ਪੇ ਹੋਗਾ ਜਾਕਰ ਤੇਰੀ, ਬਾਹਾਂ ਪੇ ਹੋਗਾ ਜਾਕਰ ਤੇਰੀ ਹਰ ਮੁਸ਼ਕਿਲ ਕਾ ਹੱਲ, ਚੱਲ 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 ਤੂੰ ਸਤਸੰਗਤ ਮੇ ਚੱਲ। ਕਹਿੰਦੇ ਜੀਵਨ 'ਚ ਤੇਰੇ ਮੁਸ਼ਕਿਲਾਂ ਹੈ, ਜੀਵਨ 'ਚ ਤੇਰੇ ਪ੍ਰੋਬਲਮ ਆ, ਹਾਂ ਹੈ, ਕਿਉਂਕਿ ਹਰੇਕ ਦੇ ਜੀਵਨ 'ਚ ਮੁਸ਼ਕਿਲ, ਐਸੀ ਜ਼ਿੰਦਗੀ ਲੱਭਣੀ ਔਖੀ ਹੈ ਨਾ, ਬੰਦਾ ਕਹੇ ਮੁਸ਼ਕਿਲ ਹੈ ਨਹੀਂ, ਮੁਸ਼ਕਿਲ ਤਾਂ ਸਭ ਦੀ ਜ਼ਿੰਦਗੀ 'ਚ ਹੈ, ਪ੍ਰੋਬਲਮ ਤਾਂ ਸਭ ਦੀ ਜ਼ਿੰਦਗੀ 'ਚ। ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਪ੍ਰੋਬਲਮ ਹੈ ਤਾਂ ਉਹਦਾ ਕੋਈ ਹੱਲ ਹੈ ਨਹੀਂ, ਅਗਰ ਪ੍ਰੋਬਲਮ ਹੈ ਤਾਂ ਇਹਦਾ ਮਤਲਬ ਹੱਲ ਵੀ, ਜਿੱਦਾਂ ਕਹਿੰਦੇ ਨੇ ਰਾਤ ਹੈ ਤਾਂ ਇਹਦਾ ਮਤਲਬ ਦਿਨ ਵੀ, ਜੇ ਕਹਿੰਦੇ ਨਾ ਕੌੜਾ ਹੈ ਕੜਵਾ ਹੈ ਤਾਂ ਇਹਦਾ ਮਤਲਬ ਮਿਠਾਸ ਵੀ, ਜੇ ਰੋਣਾ ਹੈ ਤਾਂ ਹੱਸੀ ਵੀ, ਜੇ ਦੁੱਖ ਹੈ ਤਾਂ ਸੁੱਖ ਵੀ, ਜੇ ਮ੍ਰਿਤਿਉ ਹੈ ਤਾਂ ਜਨਮ ਵੀ, ਯਾਨੀ ਹਰ ਚੀਜ਼ ਦਾ ਓਪੋਜ਼ਿਟ ਹੈ, ਸਮਝਦੇ ਹੋ ਕਿ ਨਹੀਂ। ਇਹ ਕੁਦਰਤ ਨੇ ਸਾਨੂੰ ਜਾਨੀ ਇਹ ਜ਼ਿੰਦਗੀ ਜਾਂ ਕਹਿ ਲਓ ਇਹ ਸੰਸਾਰ ਬਣਿਆ ਹੀ ਇਸ ਢੰਗ ਦੇ ਨਾਲ ਹੈ ਕਿ ਜਿੱਥੇ ਹਰ ਚੀਜ਼, ਜੇ ਅੰਧੇਰਾ ਹੈ ਤਾਂ ਉਜਾਲਾ ਵੀ ਮਿਲੇਗਾ, ਪਰ ਜਿਹੜਾ ਅੰਧੇਰੇ ਨੂੰ ਦੇਖ ਕੇ ਘਬਰਾ ਜਾਵੇ, ਅੰਧੇਰੇ ਨੂੰ ਦੇਖ ਕੇ ਡਰ ਜਾਵੇ, ਅੰਧੇਰੇ ਨੂੰ ਦੇਖ ਕੇ ਮਰਨ ਦੀ ਗੱਲ ਕਰੇ, ਉਹ ਫਿਰ ਉਜਾਲੇ ਤੱਕ ਕਦੀ ਪਹੁੰਚ। ਇਸ ਲਈ ਅਗਰ ਜੀਵਨ 'ਚ ਦੁੱਖਾਂ ਦਾ ਅੰਧੇਰਾ ਹੈ ਤਾਂ ਚਿੰਤਾ ਕਰਨ ਦੀ ਗੱਲ ਨਹੀਂ ਹੈ, ਬਲਕਿ ਇਹ ਸੋਚਣ ਦੀ ਗੱਲ ਹੈ ਕਿ ਅਗਰ ਅੰਧੇਰਾ ਹੈ ਤਾਂ ਮੈਂ ਐਸਾ ਕੀ ਕਰਾਂ ਕਿ ਇਸ ਅੰਧੇਰੇ ਨੂੰ ਦੂਰ, ਮੈਂ ਐਸਾ ਕੀ ਕਰਾਂ ਕਿ ਮੈਂ ਇਹ ਅੰਧੇਰੇ ਨੂੰ ਦੂਰ ਕਰਾਂ, ਔਰ ਐਸਾ ਕਿਹੜਾ ਪ੍ਰਕਾਸ਼ ਮੈਂ ਜੀਵਨ 'ਚ ਲੈ ਕੇ ਆਵਾਂ ਕਿ ਮੇਰੀ ਜ਼ਿੰਦਗੀ ਦੇ ਸਾਰੇ ਅੰਧਕਾਰ ਦੂਰ। ਹੁਣ ਇਹ ਵਿਚਾਰ ਕਰਨ ਦੀ ਲੋੜ ਹੈ ਕਿ ਨਹੀਂ? ਹੁਣ ਜ਼ਰਾ ਆਪ ਸੋਚ ਕੇ ਦੇਖੋ ਕਿ ਇੱਕ ਆਦਮੀ ਹੈ, ਰਾਤ ਹੋਈ, ਜਿੱਦਾਂ ਹੀ ਅੰਧੇਰਾ ਹੋਇਆ ਡਰਨਾ ਸ਼ੁਰੂ ਕਰ ਦਿੱਤਾ, ਮੈਂ ਮਰ ਜਾਣਾ ਜੇ ਅੰਧੇਰਾ ਦੂਰ ਨਾ ਹੋਇਆ, ਮੈਂ ਜਾਨ ਦੇ ਦੇਣੀ ਜੇ ਅੰਧੇਰਾ ਦੂਰ ਨਾ ਹੋਇਆ। ਉਹ ਭਾਈ ਤੇਰੇ ਜਾਨ ਦੇਣ ਨਾਲ ਅੰਧੇਰਾ ਦੂਰ, ਅਗਰ ਤੂੰ ਸਮਝਦਾਰ ਹੈ ਤਾਂ ਜਾਨ ਦੇਣ ਦੀ ਗੱਲ ਨਾ ਕਰ, ਅਗਰ ਤੂੰ ਸਮਝਦਾਰ ਹੈ ਮਰਨ ਦੀ ਗੱਲ ਨਾ ਕਰ, ਅਗਰ ਤੂੰ ਸਮਝਦਾਰ ਹੈ ਚਿੰਤਾ ਕਰਨ ਦੀ ਰੋਣ ਦੀ ਗੱਲ ਨਾ ਕਰ ਕਿ ਅੰਧੇਰਾ ਬਹੁਤ ਹੈ ਮੈਨੂੰ ਡਰ ਲੱਗਦਾ ਹੈ, ਬਲਕਿ ਜੇ ਅੰਧੇਰਾ ਹੈ ਤਾਂ ਵਿਚਾਰ ਕਰ ਕਿ ਮੈਂ ਪ੍ਰਕਾਸ਼ ਕਿੱਦਾਂ ਲਿਆ ਸਕਦਾ, ਮੈਂ ਐਸਾ ਕਿਹੜਾ ਉਪਾਅ ਕਰ ਸਕਦਾ ਕਿ ਪ੍ਰਕਾਸ਼ ਆ ਜਾਵੇ, ਕਿਉਂਕਿ ਅਸੀਂ ਅੰਧੇਰੇ ਨਾਲ ਕੁਛ ਵੀ ਨਹੀਂ, ਅੰਧੇਰੇ ਨਾਲ ਕੁਛ ਕਰ ਸਕਦੇ ਹਾਂ ਅਸੀਂ? ਹੁਣ ਇਹ ਕਮਰੇ 'ਚ ਅੰਧੇਰਾ ਹੈ, ਤੁਸੀਂ ਕੁਛ ਕਰ ਸਕਦੇ ਹੋ? ਫੜਕੇ ਨੂੰ ਬਾਹਰ ਕੱਢ ਦੇਵਾਂ, ਕੱਢ ਸਕਦੇ ਹੋ? ਤੁਸੀਂ ਅੰਧੇਰੇ ਨਾਲ ਕੁਛ ਨਹੀਂ ਕਰ ਸਕਦੇ, ਪਰ ਤੁਸੀਂ ਇੱਕ ਯੁਕਤੀ, ਇੱਕ ਤਰੀਕੇ ਦੇ ਨਾਲ ਆਪਣੇ ਕਮਰੇ ਦੇ ਵਿੱਚ ਦੀਆ ਰੋਸ਼ਨ ਕਰ ਸਕਦੇ ਹੋ, ਕੈਂਡਲ ਰੋਸ਼ਨ ਕਰ ਸਕਦੇ ਹੋ, ਲਾਈਟ ਰੋਸ਼ਨ ਕਰ ਸਕਦੇ, ਉਹਦੇ ਨਾਲ ਕੀ ਹੋਏਗਾ? ਅੰਧੇਰੇ ਨਾਲ ਕੁਛ ਨਹੀਂ ਕਰ ਸਕਦੇ, ਪਰ ਪ੍ਰਕਾਸ਼ ਨਾਲ ਅਸੀਂ ਕੁਛ ਕਰ ਸਕਦੇ ਹਾਂ। ਪ੍ਰਕਾਸ਼ ਨੂੰ ਅਸੀਂ ਬਾਲ ਵੀ ਸਕਦੇ ਹਾਂ ਤਾਂ ਬੁਝਾ ਵੀ, ਬਟਨ ਨੂੰ ਅਸੀਂ ਔਨ ਵੀ ਕਰ ਸਕਦੇ, ਔਫ ਵੀ। ਹੁਣ ਜਿਹੜਾ ਸਮਝਦਾਰ ਹੁੰਦਾ ਉਹ ਅੰਧੇਰੇ ਨੂੰ ਦੇਖ ਕੇ ਡਰਦਾ ਨਹੀਂ ਹੈ, ਰੋਂਦਾ ਨਹੀਂ ਹੈ, ਬਲਕਿ ਉਹ ਸੋਚਦਾ ਹੈ ਕਿ ਮੈਂ ਉਪਾਅ ਕੀ ਕਰਾਂ ਕਿ ਜਿਹੜਾ ਪ੍ਰਕਾਸ਼ ਆਵੇ ਔਰ ਅੰਧੇਰਾ ਆਪਣੇ ਆਪ ਦੂਰ। ਹੁਣ ਸਮਝਦਾਰ ਪ੍ਰਕਾਸ਼ ਬਾਰੇ ਸੋਚਦਾ ਹੈ ਤਾਂ ਨਾ ਸਮਝ ਮਰਨ ਬਾਰੇ ਸੋਚਦਾ ਹੈ, ਉਹ ਡਰਦਾ ਹੈ, ਚਿੰਤਾ ਕਰਦਾ ਅੰਧੇਰੇ ਨੂੰ ਦੇਖ ਕੇ। ਆਪ ਸੋਚੋ, ਅੰਧੇਰੇ ਨੂੰ ਦੇਖ ਕੇ ਚਿੰਤਾ ਕਰਨ ਨਾ, ਡੋਣ ਨਾ, ਡਰਨ ਨਾ ਕੋਈ ਫਾਇਦਾ ਹੋਣਾ ਹੈ, ਬਲਕਿ ਡਰ ਜ਼ਿਆਦਾ ਵਧੀ। ਤਾਂ ਜੇ ਬੰਦਾ ਸੋਚੇ ਹਾਂ ਵੀ ਅੰਧੇਰਾ ਤਾਂ ਹੋ ਗਿਆ, ਹੁਣ ਕੋਈ ਨਾ ਕੋਈ ਤਾਂ ਲੱਭਾ ਰਸਤਾ, ਕਿਉਂਕਿ ਰਸਤਾ ਲੱਭਣ ਨਾਲ ਰਸਤਾ ਮਿਲਦਾ ਵੀ। ਇਸ ਲਈ ਇਹੀ ਚੀਜ਼ ਧਰਮਦਾਸ ਜੀ ਦੱਸਦੇ ਆ ਕਿ ਜੀਵਨ 'ਚ ਮੁਸ਼ਕਿਲ ਸਾਰਿਆਂ ਦੇ ਹੁੰਦੀ ਹੈ, ਮੁਸ਼ਕਿਲਾਂ ਰੂਪੀ, ਦੁੱਖਾਂ ਰੂਪੀ ਅੰਧੇਰਾ ਸਭ ਦੇ ਜੀਵਨ 'ਚ ਹੈ, ਪਰ ਉਹ ਦੁੱਖਾਂ ਰੂਪੀ ਅੰਧੇਰੇ ਤੋਂ ਡਰਨ ਨਾਲ ਜਾਂ ਦੁੱਖਾਂ ਰੂਪੀ ਅੰਧੇਰੇ ਦੀ ਚਿੰਤਾ ਕਰਨ ਨਾਲ, ਨਿਰਾਸ਼ ਹੋ ਕੇ ਬੈਠਣ ਨਾਲ ਅਸੀਂ ਉਹ ਅੰਧੇਰਾ ਕਦੀ ਦੂਰ, ਬਲਕਿ ਸਾਨੂੰ ਉਹ ਰਸਤਾ ਲੱਭਣਾ ਚਾਹੀਦਾ ਹੈ ਕਿ ਅਗਰ ਇਹ ਮੁਸ਼ਕਿਲ ਹੈ ਤਾਂ ਕਿਹੜਾ ਰਸਤਾ ਜਿਸ 'ਤੇ ਚੱਲ ਕੇ ਮੈਂ ਮੁਸ਼ਕਿਲ 'ਚੋਂ ਬਾਹਰ, ਅਗਰ ਮੁਸ਼ਕਿਲ ਹੈ ਤਾਂ ਮੈਂ ਐਸਾ ਕੀ ਉਪਾਅ ਕਰਾਂ ਇਹ ਮੁਸ਼ਕਿਲ ਦਾ ਹੱਲ ਹੋ ਜਾਵੇ। ਇਸ ਲਈ ਫਿਰ ਉਹਨਾਂ ਨੇ ਕਿਹਾ ਕਿ ਅਗਰ ਮੁਸ਼ਕਿਲ ਹੈ, ਅਗਰ ਤੇਰੇ ਜੀਵਨ 'ਚ ਕੋਈ ਪ੍ਰੋਬਲਮ ਹੈ, ਤੇਰੇ ਜੀਵਨ 'ਚ ਕੋਈ ਦੁੱਖ ਹੈ, ਤਾਂ ਫਿਰ ਚੱਲ ਚੱਲ ਚੱਲ, ਕਿੱਥੇ ਚੱਲ? ਸਤਸੰਗਤ ਮੇ ਚੱਲ, ਵਹਾਂ ਪੇ ਜਾਕਰ ਹੋਗਾ ਤੇਰੀ ਹਰ ਮੁਸ਼ਕਿਲ ਕਾ। ਕਹਿੰਦੇ ਬੜਾ ਆਸਾਨ ਜਿਹਾ ਤਰੀਕਾ ਹੈ ਕਿ ਨਹੀਂ? ਠੀਕ, ਆਸਾਨ ਹੀ ਹੈ ਕਿ ਨਹੀਂ? ਹਾਂ, ਇੰਨਾ ਕੁ ਔਖਾ ਲੱਗਦਾ, ਬੱਸ ਚੜ੍ਹਨੀ ਉਤਰਨੀ ਪੈਂਦੀ, ਜਿਹਨਾਂ ਕੋਲ ਆਪਣਾ ਸਾਧਨ ਹੈ ਉਹਨਾਂ ਵਾਸਤੇ ਆਸਾਨ ਹੀ ਹੈ ਕਿ ਇੱਕ ਮਾਰੋ ਮੋਟਰਸਾਈਕਲ ਦੀ, ਤੁਰੋ, ਜਾਂ ਗੱਡੀ ਹੈ ਤਾਂ ਸਟਾਰਟ ਕਰੋ, ਪਹੁੰਚੋ। ਕੋਈ ਔਖਾ ਤਾਂ ਰੱਖਿਆ ਨਹੀਂ ਰੱਬ ਨੇ, ਕਿਉਂਕਿ ਸੰਤਾਂ ਦੀ ਸੰਗਤ ਵਿੱਚ ਚੱਲ ਕੇ ਜਾਣਾ ਕੋਈ ਔਖਾ ਵੀ ਨਹੀਂ ਹੈ। ਅਗਰ ਇਨਸਾਨ ਪਿਆਰ ਸ਼ਰਧਾ ਨਾਲ ਚੱਲ ਕੇ ਜਾਵੇ ਤਾਂ ਫਿਰ ਸੰਤਾਂ ਦੀ ਬਾਣੀ ਹੈ। ਇਸ ਲਈ ਅਸੀਂ ਫਿਰ ਕਹਾਂਗੇ ਕਿ ਤੁਸੀਂ ਚਾਹੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਜਾਂ ਕਬੀਰ ਸਾਹਿਬ ਦੀ ਜਾਂ ਗੁਰੂਆਂ ਰਹਿਬਰਾਂ ਦੀ ਬਾਣੀ ਪੜ੍ਹ ਕੇ ਦੇਖੋ, ਹਰ ਜਗ੍ਹਾ ਸਤਸੰਗ ਦੀ ਮਹਿਮਾ ਕਿੱਦਾਂ ਗਾਈ ਗਈ ਹੈ, ਸਮਝਦੇ ਹੋ ਕਿ ਨਹੀਂ? ਹੁਣ ਇੰਨੇ ਗੁਰੂ ਰਹਿਬਰ ਸੰਤ ਮਹਾਂਪੁਰਸ਼ ਦੁਨੀਆਂ 'ਤੇ ਆ ਕੇ ਅਗਰ ਦੱਸ ਕੇ ਗਏ ਤਾਂ ਇਹਦਾ ਮਤਲਬ ਰੱਬ ਦੀ ਕਿਰਪਾ ਕੋਈ ਚੀਜ਼ ਹੈ, ਤਾਂ ਹੀ ਉਹਨਾਂ ਨੇ ਉਹਦਾ ਗੁਣਗਾਨ। ਅਗਰ ਉਹ ਪਰਮਾਤਮਾ ਪ੍ਰਭੂ ਦੀ ਕਿਰਪਾ ਸਾਨੂੰ ਦੁੱਖਾਂ 'ਚੋਂ ਕੱਢ ਸਕਦੀ ਹੈ, ਸਾਡੀਆਂ ਮੁਸ਼ਕਿਲਾਂ ਦੇ ਹੱਲ ਕਰ ਸਕਦੀ ਹੈ। ਤਾਂ ਹੀ ਤਾਂ ਗੁਰੂ ਰਹਿਬਰ ਕਹਿੰਦੇ ਆ ਨਾਮ ਨਾਲ ਜੁੜੋ, ਸਿਮਰਨ ਕਰੋ, ਰੱਬ ਤੇ ਵਿਸ਼ਵਾਸ ਰੱਖੋ, ਤਾਂ ਤੁਹਾਡੀ ਹਰ ਮੁਸ਼ਕਿਲ ਦੂਰ ਹੋ ਜਾਏਗੀ। ਉਹ ਜਿੱਦਾਂ ਅਸੀਂ ਇੱਕ ਸ਼ੇਰ ਕਹੀਦਾ ਨਾ ਕਿ, ਕਿਉਂਕਿ ਕਈ ਸ਼ੇਰ ਇੱਦਾਂ ਦੇ ਹੁੰਦੇ ਆ ਬਾਰ ਬਾਰ ਬੋਲਣ ਨੂੰ ਦਿਲ ਕਰਦਾ ਹੈ, ਅਸੀਂ ਇੱਕ ਸ਼ੇਰ ਕਹੀਦਾ ਬੜਾ ਪਿਆਰਾ ਲੱਗਦਾ ਹੈ ਕਿ ਅਗਰ ਵੋ ਖੁਦਾ ਨਹੀਂ ਹੈ ਤਾਂ ਗੁਰੂਓਂ ਰਹਿਬਰੋਂ ਪੀਰੋਂ ਫਕੀਰੋਂ ਨੇ ਕੀਆ ਉਸਕਾ ਜ਼ਿਕਰ ਕਿਉਂ। ਅਗਰ ਵੋ ਖੁਦਾ ਨਹੀਂ ਹੈ, ਅਗਰ ਉਹ ਰੱਬ ਹੈ ਹੀ ਨਹੀਂ, ਕਈ ਕਹਿ ਦਿੰਦੇ ਨਾ ਰੱਬ ਹੈ ਨਹੀਂ, ਅਸੀਂ ਨਹੀਂ ਮੰਨਦੇ ਰੱਬ ਨੂੰ, ਹੈ ਨਹੀਂ ਕੋਈ ਰੱਬ, ਹੈ ਨਹੀਂ ਭਗਵਾਨ, ਹੈ ਨਹੀਂ ਕੋਈ, ਇਹ ਸਾਰਾ ਤਾਂ ਜਿੱਦਾਂ ਕਹਿੰਦੇ ਹੈ ਕਿ ਕਈ ਵਾਰ ਬੰਦਾ ਕਹਿੰਦਾ ਕਿ ਸਾਇੰਸ ਕਹਿੰਦੀ ਆ ਜੀ ਇੱਕ ਵਿਸਫੋਟ ਹੋਇਆ ਸੀ ਜਿੱਥੋਂ ਸਾਰੀ ਚੀਜ਼ ਬਣੀ, ਸਮਝਦੇ ਹੋ ਕਿ ਨਹੀਂ, ਇੱਕ ਧਮਾਕਾ ਹੋਇਆ ਸੀ ਇਹ ਸਾਰੀ ਦੁਨੀਆ ਬਣ ਗਈ। ਅੱਛਾ ਅਸੀਂ ਕਹਿੰਦੇ ਸਮਝਦਾਰ ਬੰਦਾ ਦੱਸੇ ਕਿ ਧਮਾਕੇ ਨਾਲ ਚੀਜ਼ਾਂ ਵਿਗੜਦੀਆਂ ਹੁੰਦੀਆਂ ਜਾਂ ਬਣਦੀਆਂ ਹੁੰਦੀਆਂ। ਤੁਸੀਂ ਇੱਕ ਨਾ ਕੁੱਕੜ ਬੰਬ ਹੀ ਲੈ ਲਓ, ਉਹਨੂੰ ਫਟਾ ਦਿਓ ਕਿਸੇ ਡੱਬੇ 'ਤੇ ਰੱਖ ਕੇ, ਦੇਖੋ ਡੱਬਾ ਬਣਦਾ ਕਿ ਡੱਬਾ ਖਿਲਰਦਾ ਹੈ। ਸੋ ਬਣਾਉਣ ਨੂੰ ਕਲਾਕਾਰੀ ਚਾਹੀਦੀ ਹੈ। ਹੁਣ ਬੰਦੇ ਨੇ ਪਹਾੜ ਢਾਣੇ ਹੋਣ, ਬਿਲਡਿੰਗਾਂ ਢਾਣੀਆਂ ਹੋਣ, ਤਾਂ ਬੰਬ ਵਿਸਫੋਟ ਹੁੰਦਾ ਹੈ, ਵਿਸਫੋਟ ਨਾਲ ਚੀਜ਼ਾਂ ਵਿਗੜਦੀਆਂ ਹੈ, ਬਣਦੀਆਂ ਨਹੀਂ। ਬਣਨ ਵਾਸਤੇ ਤਾਂ ਸਮਝ ਦੀ ਲੋੜ ਹੈ, ਕਲਾ ਦੀ ਲੋੜ ਹੈ, ਗਿਆਨ ਦੀ ਲੋੜ ਹੈ, ਇਹ ਸਮਝਣਾ ਜ਼ਰਾ ਸਾਰਿਆਂ ਨੇ। ਤਾਂ ਹੀ ਤਾਂ ਅਸੀਂ ਬਹੁਤ ਵਾਰ ਦੱਸਿਆ ਹੈ ਕਿ ਬ੍ਰਹਮਾ ਦੇ ਨਾਲ ਸਰਸਵਤੀ ਨੂੰ ਕਿਉਂ ਜੋੜਿਆ ਗਿਆ, ਕਿਉਂਕਿ ਬ੍ਰਹਮਾ ਨਿਰਮਾਣ ਦੇ ਦੇਵਤਾ ਹੈ, ਔਰ ਨਿਰਮਾਣ ਕਰਨ ਵਾਸਤੇ ਸਰਸਵਤੀ ਰੂਪੀ ਗਿਆਨ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਬਿਨਾਂ ਗਿਆਨ ਤੋਂ ਅਸੀਂ ਕਿਸੇ ਚੀਜ਼ ਨੂੰ ਬਣਾ, ਇੱਕ ਚਾਹ ਦਾ ਕੱਪ ਵੀ ਬਣਾਉਣਾ ਹੋਵੇ ਤਾਂ ਉਹੀ ਬਣਾ ਸਕਦਾ ਜਿਹਨੂੰ ਚਾਹ ਦਾ ਗਿਆਨ ਹੈ ਕਿ ਪਾਣੀ ਕਿੰਨਾ ਪਾਉਣਾ ਹੈ, ਮਿੱਠਾ ਕਿੰਨਾ ਪਾਉਣਾ ਹੈ, ਉਬਾਲਣਾ ਕਿੰਨੀ ਦੇਰ ਹੈ। ਹੁਣ ਜਿਹਨੂੰ ਪਤਾ ਹੀ ਨਾ ਹੋਵੇ ਉਬਾਲੀ ਜਾਵੇ, ਉਬਾਲੀ ਜਾਵੇ, ਪਾਣੀ ਉੱਦੇ ਸੁੱਕ ਜਾਵੇ, ਚਾਹ ਬਣ ਜਾਏਗੀ। ਹੁਣ ਜੇ ਬੰਦਾ ਕਹੇ ਮੈਂ ਚਾਹ ਪਹਿਲੀ ਵਾਰ ਬਣਾਉਣੀ ਹੈ, ਤਾਂ ਮੈਂ ਇਹਦੇ ਕੜਛੀ ਇੱਕ ਭਰ ਕੇ ਖੰਡ ਦੀ ਪਾ ਦੇਵਾਂ, ਇੱਕ ਕੱਪ ਚਾਹ ਦੇ ਵਿੱਚ ਕੜਛੀ ਖੰਡ ਦੀ ਪਾ ਦਿਓ, ਫਿਰ ਤਾਂ ਉਹ ਚਾਸਣੀ ਬਣ ਗਈ, ਜਲੇਬੀਆਂ ਤਲਣੀਆਂ ਇੱਥੇ। ਯਾਨੀ ਹਰ ਚੀਜ਼ ਦਾ ਇੱਕ ਗਿਆਨ, ਕਿਉਂਕਿ ਕਿਸੇ ਚੀਜ਼ ਦਾ ਨਿਰਮਾਣ ਕਰਨਾ ਤਾਂ ਗਿਆਨ ਹੋਣਾ, ਇਹਲੇ ਬ੍ਰਹਮਾ ਨਿਰਮਾਣ ਦੇ ਦੇਵਤਾ ਹੈ, ਇਹਲੇ ਸਰਸਵਤੀ ਉਹਨਾਂ ਨਾਲ ਹੈ, ਗਿਆਨ ਦੀ ਦੇਵੀ, ਔਰ ਵਿਸ਼ਨੂੰ ਪਾਲਣ ਕਰਤਾ ਹੈ, ਉਹ ਚਲਾ ਰਹੇ ਹੈ, ਔਰ ਲਕਸ਼ਮੀ ਉਹਨਾਂ ਦੀ ਦੇਵੀ ਹੈ, ਉਹਨਾਂ ਨਾਲ ਹੈ, ਕਿਉਂਕਿ ਪਤਾ ਹੈ ਕਿ ਜ਼ਿੰਦਗੀ ਨੂੰ ਚਲਾਉਣ ਵਾਸਤੇ, ਖਾਣ ਪੀਣ ਵਾਸਤੇ ਧੰਨ ਦੀ, ਕੱਪੜਾ ਖਰੀਦਣਾ ਤਾਂ ਧੰਨ ਦੀ ਲੋੜ ਹੈ, ਪਾਲਣ ਪੋਸ਼ਣ ਵਾਸਤੇ ਪਰਿਵਾਰ ਨੂੰ ਧੰਨ ਦੀ ਜ਼ਰੂਰਤ ਹੈ, ਇਸ ਲਈ ਵਿਸ਼ਨੂੰ ਪਾਲਣ ਪੋਸ਼ਣ ਦੇ ਦੇਵਤਾ ਹੈ, ਪਾਲਣ ਦੇ ਦੇਵਤਾ ਹੈ, ਲਕਸ਼ਮੀ ਉਹਨਾਂ ਨਾਲ ਹੈ। ਤਾਂ ਸ਼ਿਵਜੀ ਨੂੰ ਕਿਹਾ ਜਾਂਦਾ ਡਿਸਟਰੋਇਰ ਕਰਨ ਵਾਲਾ, ਖਤਮ ਕਰਨ ਵਾਲਾ, ਔਰ ਖਤਮ ਕਰਨ ਵਾਸਤੇ ਸ਼ਕਤੀ ਦੀ ਲੋੜ ਹੈ, ਇਸ ਲਈ ਦੇਵੀ ਸ਼ਕਤੀ ਸ਼ਿਵਜੀ ਦੇ ਨਾਲ, ਉਹਨਾਂ ਨੂੰ ਕਾਲ ਦਾ ਦੇਵਤਾ ਕਿਹਾ ਜਾਂਦਾ, ਮਿਟਾਉਂਦੇ ਹੈ ਉਹ, ਕਹਿੰਦੇ ਇੱਕ ਬਣਾਉਂਦਾ ਹੈ, ਇੱਕ ਸੰਭਾਲਦਾ ਹੈ, ਇੱਕ ਮਿਟਾਉਂਦਾ ਹੈ, ਬਣਾਉਂਦਾ ਬ੍ਰਹਮਾ ਹੈ, ਸੰਭਾਲਦਾ ਵਿਸ਼ਨੂੰ ਹੈ, ਮਿਟਾਉਂਦਾ ਸ਼ਿਵਜੀ ਹੈ। ਇਸ ਲਈ ਸ਼ਿਵਜੀ ਨੂੰ ਸ਼ਕਤੀ ਚਾਹੀਦੀ ਹੈ, ਕਿਉਂਕਿ ਕਿਸੇ ਚੀਜ਼ ਨੂੰ ਮਿਟਾਉਣ ਵਾਸਤੇ ਸ਼ਕਤੀ ਦੀ ਲੋੜ ਹੈ। ਤੁਸੀਂ ਕਿਸੇ ਚੀਜ਼ ਨੂੰ ਤੋੜਨਾ ਹੋਵੇ ਨਾ ਤਾਂ ਗਿਆਨ ਦੀ ਨਹੀਂ, ਕਾਹਦੀ ਲੋੜ ਹੈ। ਇੱਕ ਬਣਿਆ ਹੋਇਆ ਮਕਾਨ ਹੈ, ਉਹਨੂੰ ਢਾਣਾ ਹੋਵੇ ਤਾਂ ਕਿਸੇ ਤੁਹਾਨੂੰ ਨਕਸ਼ੇ ਵਾਲੇ ਦੀ ਲੋੜ, ਕਿਸੇ ਸਮਝਦਾਰ ਇਨਸਾਨ ਦੀ ਲੋੜ, ਕਿਸੇ ਦਿਹਾੜੀਦਾਰ ਨੂੰ ਫੜ ਲਓ, ਲੈ ਵੀ ਆ 10 ਬੰਦੇ ਦਿਹਾੜੀਦਾਰ, ਆਹ ਚੱਕੋ ਤੋੜ ਦਿਓ ਮਕਾਨ ਨੂੰ, ਉਹਨਾਂ ਠਾਲਾ ਮਾਰੂ ਜਾਣਾ ਠਾ, ਚਾਹੇ ਅਨਪੜ੍ਹ ਹੁਣ ਲੱਗੇ ਰਹਿਣਾ, ਪਰ ਉਹਨਾਂ ਨੂੰ ਕੋਈ ਨਕਸ਼ਾ ਤਿਆਰ ਕਰ, ਅੱਛੀ ਕੋਠੀ ਦਾ ਨਕਸ਼ਾ ਤਿਆਰ ਕਰ। ਬਾਬੂ ਜੀ ਹਮ ਢਾਹ ਤੋਂ ਸਕਤੇ ਹੈ, ਬਣਾ ਨਹੀਂ ਸਕਤੇ। ਇਹ ਬਣਾਉਣ ਵਾਸਤੇ ਕੋਈ ਪੜ੍ਹਿਆ ਲਿਖਿਆ ਗ੍ਰੈਜੂਏਸ਼ਨ ਬੰਦਾ ਚਾਹੀਦਾ, ਜਿਹਨਾਂ ਇਹ ਚੀਜ਼ ਦੇ ਉੱਪਰ ਕੋਰਸ, ਜਿਹਨਾਂ ਦੀ ਟ੍ਰੇਨਿੰਗ। ਸੋਚ ਕੇ ਦੇਖੋ, ਇੱਕ ਨਕਸ਼ਾ ਬਣਾਉਣ ਵਾਸਤੇ ਵੀ ਕੋਈ ਅਨਪੜ੍ਹ ਨਕਸ਼ਾ, ਉਹ ਵੀ ਟ੍ਰੇਨਿੰਗ ਲੈਣੀ ਪੈਂਦੀ ਹੈ, ਤਾਂ ਹੀ ਤਾਂ ਬੰਦਾ ਕਿਸੇ ਨਕਸ਼ੇ ਵਾਲੇ ਕੋਲ ਜਾਂਦਾ ਹੈ। ਔਰ ਜਿਹੜੇ ਨਕਸ਼ੇ ਵਾਲੇ ਜਿੰਨੇ ਵਧੀਆ ਹੁੰਦੇ ਆ ਨਾ, ਉਹਨਾਂ ਦੀ ਫੀਸ ਵੀ, ਇਹ ਤੁਹਾਨੂੰ ਪਤਾ ਹੈ ਕਿ ਕਿਸੇ ਵਧੀਆ ਬਿਲਡਿੰਗ ਬਣਾਉਣੀ ਹੋਵੇ ਨਾ, ਜਿਹੜਾ ਵਧੀਆ, ਉਹ ਨਕਸ਼ਾ ਬਣਾਉਣ ਦੇ 2-4-5 ਲੱਖ ਰੁਪਇਆ, ਇਹ ਤਾਂ ਮਤਲਬ ਮਿਹਨਤ ਕੀਤੀ ਉਹਨਾਂ ਨੇ। ਇਸ ਲਈ ਜਿਹੜੇ ਕਿਤੇ ਵਿਸਫੋਟ ਹੋਇਆ ਦੁਨੀਆ ਬਣ ਗਈ, ਉਹ ਭਾਈ ਮਾਫ ਕਰੋ, ਵਿਸਫੋਟ ਨਾਲ ਚੀਜ਼ ਬਣਦੀ ਨਹੀਂ ਹੈ, ਵਿਗੜਦੀ ਹੈ। ਇਹ ਬਣਾਉਣ ਨੂੰ ਤਾਂ ਕੋਈ ਸ਼ਕਤੀ ਚਾਹੀਦੀ ਹੈ, ਸਮਝਦੇ ਹੋ ਕਿ ਨਹੀਂ। ਇਸ ਲਈ ਗੁਰੂਆਂ ਨੇ ਇਹ ਨਹੀਂ ਕਿਹਾ ਵਿਸਫੋਟ ਹੋਇਆ, ਉਹ ਕਹਿੰਦੇ ਸ਼ਬਦ ਹੈ ਧਰਤੀ, ਇਹ ਬਣਾਉਣ ਵਾਲਾ ਉਹਦਾ ਸ਼ਬਦ ਹੈ, ਉਹ ਤਾਕਤ ਹੈ, ਉਹ ਨਿਰੰਕਾਰ, ਉਹ ਪਰਮਾਤਮਾ, ਨਜ਼ਰ ਬਿਸ਼ੱਕ ਨਾ ਆਵੇ, ਪਰ ਉਹ ਐਸੀ ਸ਼ਕਤੀ ਹੈ ਜਿਹੜੀ ਹਰ ਚੀਜ਼ ਨੂੰ ਬਣਾ ਰਹੀ ਹੈ, ਹਰ ਚੀਜ਼ ਨੂੰ। ਤਾਂ ਸਾਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਨਾ, ਜੋ ਗੁਰੂਆਂ ਨੇ ਕਿਹਾ ਸ਼ਬਦ ਹੈ ਧਰਤੀ, ਸ਼ਬਦ ਹੈ ਆਕਾਸ਼, ਇਹ ਵਿਗਿਆਨਿਕਾਂ ਨੇ ਚੋਰੀ ਕਰ ਲਿਆ। ਕਿਉਂ? ਵਿਸਫੋਟ ਵੀ ਇੱਕ ਆਵਾਜ਼ ਹੀ ਹੁੰਦੀ ਹੈ, ਕਿਉਂਕਿ ਗੁਰੂਆਂ ਨੇ ਕਿਹਾ ਸ਼ਬਦ ਤੋਂ ਹਰ ਚੀਜ਼ ਬਣੀ, ਉਹ ਕਹਿੰਦੇ ਵਿਸਫੋਟ ਆ ਠਾ, ਪਰ ਉਹ ਠਾ ਜਿਹੜਾ ਨਾ ਇਹਨਾਂ ਲਿਆ ਸ਼ਬਦ, ਉਹ ਇਹਨਾਂ ਸੋਚਿਆ ਸ਼ਬਦ ਤੋਂ, ਧਮਾਕੇ ਤੋਂ ਬਣਿਆ ਸਭ ਕੁਛ, ਪਰ ਗੁਰੂਆਂ ਨੇ ਕਿਹਾ ਸੀ ਪ੍ਰਭੂ ਦੇ ਸ਼ਬਦ ਤੋਂ ਬਣਿਆ, ਉਹਦੇ ਹੁਕਮ ਨਾਲ ਬਣਿਆ, ਕਿਉਂਕਿ ਹੁਕਮ ਇਹ ਓਵਨ ਆਕਾਰ, ਹੁਕਮ ਨਾ ਇਹ ਹੁਕਮ ਤੋਂ ਹੀ ਹਰ ਚੀਜ਼ ਆਕਾਰ ਚਾਹੀਏ, ਔਰ ਇਹ ਹੁਕਮ ਕਿਹਦਾ ਹੈ? ਉਹ ਸ਼ਕਤੀਸ਼ਾਲੀ ਪਰਮਾਤਮਾ, ਤੁਹਾਨੂੰ ਭਗਵਾਨ ਕਹਿ ਲਓ, ਅੱਲਾਹ ਕਹਿ ਲਓ, ਈਸ਼ਵਰ ਕਹਿ ਲਓ, ਵਾਹਿਗੁਰੂ ਕਹਿ ਲਓ, ਨਿਰੰਕਾਰ ਕਹਿ ਲਓ, ਨਾਮ ਕੋਈ ਵੀ ਦੇ ਲਓ, ਪਰ ਕਰਨ ਵਾਲੀ ਸ਼ਕਤੀ ਉਹ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਸਾਨੂੰ ਉਹ ਸ਼ਕਤੀ 'ਤੇ ਯਕੀਨ ਹੋਣਾ ਚਾਹੀਦਾ। ਤਾਂ ਹੀ ਅਸੀਂ ਕਹਿੰਦੇ ਹਾਂ ਕਿ ਅਗਰ ਖੁਦਾ ਨਹੀਂ ਹੈ, ਅਗਰ ਰੱਬ ਹੈ ਨਹੀਂ, ਤਾਂ ਗੁਰੂਓਂ, ਰਹਿਬਰੋਂ, ਪੀਰੋਂ, ਫਕੀਰੋਂ ਨੇ ਕੀਆ, ਉਸ ਕਾ ਜ਼ਿਕਰ ਕਿਉਂ? ਹਰ ਸੰਤ, ਹਰ ਗੁਰੂ ਰਹਿਬਰ, ਹਰ ਧਰਮ ਦੇ ਅੰਦਰ, ਹਰ ਦੇਸ਼ ਅੰਦਰ, ਚਾਹੇ ਉਹ ਕਿਸੇ ਵੀ ਸਮੇਂ ਸੀਮਾ 'ਚ ਆਏ ਹੋਣ, ਸਮੇਂ ਸੀਮਾ ਦਾ ਮਤਲਬ ਹੈ ਚਾਹੇ ਉਹ ਜਿੰਨੇ ਮਰਜ਼ੀ ਸਾਲ ਪਹਿਲਾਂ ਆਏ ਹੋਣ, ਕਹਿੰਦੇ ਨਾ ਮਹਾਤਮਾ ਬੁੱਧ 2600 ਸਾਲ ਪਹਿਲਾਂ, ਜਾਂ ਕੋਈ 5000 ਸਾਲ ਪਹਿਲਾਂ, ਕੋਈ 1900 ਸਾਲ ਪਹਿਲਾਂ, ਉਹ ਕਦੇ ਵੀ ਆਏ ਹੋਣ ਦੁਨੀਆ 'ਤੇ, ਪਰ ਉਹਨਾਂ ਨੇ ਰੱਬ ਦਾ ਜ਼ਿਕਰ, ਭਗਵਾਨ ਦਾ ਜ਼ਿਕਰ, ਈਸ਼ਵਰ ਦਾ ਜ਼ਿਕਰ, ਧਿਆਨ ਦਾ ਜ਼ਿਕਰ, ਬੰਦਗੀ ਦਾ ਜ਼ਿਕਰ, ਇਬਾਦਤ ਦਾ ਜ਼ਿਕਰ, ਇਹਦਾ ਮਤਲਬ ਕੋਈ ਸ਼ਕਤੀ ਹੈ? ਤਾਂ ਹੀ ਕੀਤਾ ਉਹਨਾਂ ਨੇ, ਤਾਂ ਹੀ ਕਿਹਾ ਗਿਆ ਇਹਨੂੰ ਯਾਦ ਕਰ। ਜਰਾ ਸਮਝਣਾ, ਅਗਰ ਖੁਦਾ ਨਹੀਂ ਹੈ ਤਾਂ ਗੁਰੂਓਂ, ਰਹਿਬਰੋਂ, ਪੀਰੋਂ, ਫਕੀਰੋਂ ਨੇ ਕੀਆ, ਉਸ ਕਾ ਜ਼ਿਕਰ ਕਿਉਂ? ਔਰ ਅਗਰ ਖੁਦਾ ਹੈ ਤੂੰ ਇਹ ਬੰਦੇ, ਫਿਰ ਤੂੰ ਕਰਤਾ ਹੈ ਇਤਨੀ ਫਿਕਰ ਕਿਉਂ? ਤਾਂ ਜੇ ਰੱਬ ਹੈ ਤਾਂ ਫਿਰ ਤੈਨੂੰ ਇੰਨਾ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਕਿ ਜਿਹੜਾ ਬਣਾਉਣ ਵਾਲਾ ਉਹ ਸੰਭਾਲਣਾ, ਮੈਨੂੰ ਸੰਭਾਲੇਗਾ ਵੀ, ਫਿਕਰ ਕਿਉਂ ਕਰਾਂ ਮੈਂ? ਫਿਕਰ ਕਰਨ ਨਾਲ ਕੁਛ ਨਹੀਂ ਹੋਣਾ। ਜੇ ਤਾਂ ਕਬੀਰ ਸਾਹਿਬ ਨੇ ਕਿਹਾ ਕਿ ਫਿਕਰ ਕਰ ਕਰ ਜਗ ਮੁਆ, ਜਰਾ ਹੁਣ ਗੌਰ ਕਰਨਾ, ਕਹਿੰਦੇ ਹੈ ਫਿਕਰ ਕਰ ਕਰ ਜਗ ਮੁਆ, ਜ਼ਿਕਰ ਕਰੇ ਨਾ ਕੋਏ। ਕਹਿੰਦੇ ਬੰਦਾ ਫਿਕਰ ਕਰਦਾ ਕਰਦਾ ਹੀ, ਪਰ ਰੱਬ ਦਾ ਜ਼ਿਕਰ ਕੋਈ ਨਹੀਂ ਕਰਦਾ। ਜ਼ਿਕਰ ਕਰਨ ਦਾ ਮਤਲਬ ਉਹਨੂੰ ਯਾਦ ਕਰਨਾ, ਉਹ 'ਤੇ ਵਿਸ਼ਵਾਸ ਕਰਨਾ ਕਿ ਮੈਂ ਕਿਉਂ ਟੈਨਸ਼ਨ ਲਵਾਂ, ਮੈਨੂੰ ਆਪਣੇ ਮਾਲਕ 'ਤੇ ਵਿਸ਼ਵਾਸ ਹੈ, ਉਹ ਮੇਰੀ ਰਕਸ਼ਾ ਕਰਨ ਵਾਲਾ, ਮੈਨੂੰ ਹਰ ਮੁਸ਼ਕਿਲ 'ਚੋਂ ਬਚਾਉਣ ਵਾਲਾ, ਮੇਰੀ ਹਰ ਜਗ੍ਹਾ ਸਹਾਇਤਾ ਕਰਨ ਵਾਲਾ ਮੇਰਾ ਮਾਲਕ ਮੇਰੇ। ਸੋ ਕਬੀਰ ਸਾਹਿਬ ਕਹਿੰਦੇ ਫਿਕਰ ਕਰ ਕਰ ਜਗ ਮੁਆ, ਜ਼ਿਕਰ ਕਰੇ ਨਾ ਕੋਏ। ਕਬੀਰਾ ਸਾਹਿਬ ਕਾ ਜੋ ਜ਼ਿਕਰ ਕਰੇ ਤਾਂ ਕੋ ਫਿਕਰ ਨਾ ਹੋਏ। ਬੜੀ ਪਿਆਰੀ ਗੱਲ ਕਹਿੰਦੇ। ਇਸ ਲਈ ਉਹ ਕਹਿੰਦੇ ਫਿਕਰ ਕਰਦਾ ਕਰਦਾ ਬੰਦਾ ਮਰ ਜਾਂਦਾ ਹੈ, ਟੈਨਸ਼ਨ ਆ ਜੀ ਬੰਦੇ ਦੀ ਜਾਨ ਨਿਕਲ ਜਾਂਦੀ ਨਾ, ਹਾਏ ਟੈਨਸ਼ਨ, ਹਾਏ ਟੈਨਸ਼ਨ, ਹਾਏ ਇੱਦਾਂ ਨਾ ਹੋ ਜਾਵੇ, ਹਾਏ ਹਾਏ ਕਰਦਾ ਬੰਦੇ ਦੀ ਇੱਕ ਦਿਨ ਹਾਏ ਹੋ ਜਾਂਦੀ। ਸਮਝਦੇ ਹੋ ਕਿ ਨਹੀਂ? ਇਹਨੇ ਹਾਏ ਹਾਏ ਕਰਕੇ ਜਾਣ ਹੀ ਜਾਣੀ ਹੈ, ਉਹ ਕਿਉਂ ਫਿਰ ਫਿਕਰ ਕਰਨੀ? ਕਿਉਂ ਨਾ ਜ਼ਿਕਰ ਕਰੀਏ? ਜੇ ਕੋਈ ਮੁਸ਼ਕਿਲ ਆਵੇ ਵੀ ਤਾਂ ਠੀਕ ਹੈ, ਮੁਸ਼ਕਿਲ ਦਾ ਹੱਲ ਕਰਨਾ ਹੈ, ਪਰ ਇਹ ਹੱਲ ਉਹਦੇ ਹੋਣੇ ਜਦੋਂ ਉਹਦਾ ਜ਼ਿਕਰ ਕਰਾਂਗੇ, ਕਿਉਂਕਿ ਜਦੋਂ ਬੰਦੇ ਨੂੰ ਪਤਾ ਹੋਵੇ ਨਾ ਹੱਲ ਕਰਨ ਵਾਲਾ ਤਾਕਤ ਮੇਰੇ, ਤਾਂ ਬੰਦਾ ਕੋਸ਼ਿਸ਼ ਵੀ ਫੇਰ ਹੀ ਕਰਦਾ ਹੈ। ਤਾਂ ਜੇ ਬੰਦੇ ਨੂੰ ਰਸਤਾ ਹੀ ਨਾ ਕੋਈ ਨਜ਼ਰ ਆਵੇ ਕਿ ਜਾਣਾ ਕਿਆ ਇਹਨੂੰ ਹੈ, ਤਾਂ ਫਿਰ ਬੰਦਾ ਤੁਰਨ ਦੀ ਹਿੰਮਤ ਵੀ
ਕਰਦਾ।
ਤਾਂ ਜਦੋਂ ਬੰਦਾ ਯਕੀਨ ਰੱਖਦਾ ਨਾ, ਮੈਨੂੰ ਹਰ ਮੁਸ਼ਕਿਲ 'ਚੋਂ ਕੱਢਣ ਵਾਲਾ ਮੇਰਾ ਮਾਲਕ ਮੇਰੇ, ਮੇਰੀ ਸੰਭਾਲ ਕਰਨ ਵਾਲਾ ਮੇਰਾ ਮਾਲਕ ਮੇਰੇ, ਮੇਰੀਆਂ ਮੁਸ਼ਕਿਲਾਂ ਦੇ ਹੱਲ ਕਰਨ ਵਾਲਾ ਮੇਰਾ ਮਾਲਕ ਮੇਰੇ, ਫਿਰ ਜਦੋਂ ਬੰਦਾ ਜ਼ਿਕਰ ਕਰਦਾ, ਉਦੋਂ ਉਹਨੂੰ ਯਾਦ ਕਰਦਾ ਹੈ, ਉੱਤੇ ਵਿਸ਼ਵਾਸ ਰੱਖਦਾ ਹੈ, ਤਾਂ ਫਿਰ ਬੰਦੇ ਦੀਆਂ ਫਿਕਰਾਂ ਵੀ ਖਤਮ ਹੁੰਦੀਆਂ ਚਲੀਆਂ ਜਾਂਦੀਆਂ। ਇਸ ਲਈ ਕਹਿੰਦੇ ਫਿਕਰ ਕਰ ਕਰ ਜਗ ਮੁਆ, ਜ਼ਿਕਰ ਕਰੇ ਨਾ ਕੋਏ। ਕਬੀਰਾ ਜ਼ਿਕਰ ਕਰੇ ਕੋ ਜੋ ਸਾਹਿਬ ਕਾ, ਤਾਂ ਕੋ ਫਿਕਰ ਨਾ ਹੋਏ। ਉਹ ਕਹਿੰਦੇ ਜਿਹੜੇ ਜ਼ਿਕਰ ਕਰਨ ਵਾਲੇ ਹੈ, ਉਹ ਪਰਮਾਤਮਾ ਨੂੰ ਯਾਦ ਕਰਨ ਵਾਲੇ ਹੈ, ਉਹ ਸੱਚੇ ਸਾਹਿਬ 'ਤੇ ਵਿਸ਼ਵਾਸ ਕਰਨ ਵਾਲੇ ਹੈ, ਜਿਹੜੇ ਤੁਰਦੇ ਫਿਰਦੇ ਉਹਨੂੰ ਯਾਦ ਰੱਖਦੇ ਆ, ਫਿਰ ਉਹਨਾਂ ਨੂੰ ਜੀਵਨ 'ਚ ਕੋਈ ਫਿਕਰ ਨਹੀਂ। ਇਹ ਲਈ ਉਹਨਾਂ ਦੀ ਜ਼ਿੰਦਗੀ ਇਹ ਨਹੀਂ ਕਿ ਉਹਨਾਂ ਨੂੰ ਟੈਨਸ਼ਨਾਂ ਨਹੀਂ, ਉਹਨਾਂ ਦੇ ਜੀਵਨ 'ਚ ਦੁੱਖ ਨਹੀਂ ਆਉਂਦੇ, ਆਉਂਦੀਆਂ ਪਰੇਸ਼ਾਨੀਆਂ, ਪਰ ਉਹ ਫਿਕਰ ਨਹੀਂ ਕਰਦੇ। ਸਮਝਦੇ ਹੋ ਕਿ ਨਹੀਂ? ਕਿਉਂਕਿ ਆਪ ਸੋਚ ਕੇ ਦੇਖੋ, ਜੇ ਬਰਸਾਤ ਆਵੇ ਤਾਂ ਫਿਕਰ ਕਿਹਨੂੰ ਹੁੰਦੀ ਹੈ? ਜਿਹਦੇ ਸਿਰ 'ਤੇ ਛੱਤ, ਫਿਕਰ ਉਹਨੂੰ ਹੁੰਦੀ ਹੈ ਨਾ। ਤਾਂ ਜਿਹਦੇ ਸਿਰ 'ਤੇ ਛੱਤ ਹੋਵੇ ਉਹਨੂੰ ਫਿਕਰ ਹੁੰਦੀ, ਉਹ ਪੈਂਦੀ ਰਹੇ ਬਰਸਾਤ ਹੀ, ਤਾਂ ਮਜ਼ੇ ਨਾਲ ਸੋਣਾ ਹੈ ਭਾਈ। ਬੰਦਾ ਰਾਤ ਨੂੰ ਨਾ ਸੁੱਤਾ ਹੁੰਦਾ ਹੈ, ਸਵੇਰ ਨੂੰ ਪਤਾ ਲੱਗਦਾ ਹੈ ਇੰਨਾ ਪਾਣੀ ਰਾਤੀ ਲੱਗਦਾ, ਚੰਗੀ ਬਰਸਾਤ ਹੋਈ ਭਾਈ, ਤੇਰੇ ਸਿਰ 'ਤੇ ਪੱਕੀ ਛੱਤ ਸੀ, ਤੈਨੂੰ ਪਤਾ ਵੀ ਨਹੀਂ ਲੱਗਾ ਬਰਸਾਤ ਕਦੋਂ ਆਈ ਤਾਂ ਕਦੋਂ ਚਲੀ ਗਈ। ਤਾਂ ਉਹਨਾਂ ਵਿਚਾਰਿਆਂ ਨੂੰ ਪੁੱਛੋ ਜਿਹੜੇ ਤੰਬੂ ਲਾ ਕੇ ਮੈਦਾਨ 'ਚ ਬੈਠੇ ਹੈ, ਸਾਰੀ ਰਾਤ ਐਂ ਫੜ ਕੇ ਰਹੇ, ਪਾਣੀ ਅੰਦਰ ਨਾ ਜਾਵੇ। ਸੋ ਦੱਸਣਾ ਕੀ ਚਾਹੁੰਦੇ ਕਿ ਜਿਹਨਾਂ ਦੇ ਸਿਰ 'ਤੇ ਛੱਤ ਮਜ਼ਬੂਤ ਹੁੰਦੀ ਹੈ, ਬਰਸਾਤਾਂ ਦੀ ਫਿਕਰ ਉਹ ਨਹੀਂ ਕਰਦੇ, ਉਹਨਾਂ ਨੂੰ ਕਦੋਂ ਬਰਸਾਤ ਆਈ ਕਦੋਂ ਚਲੀ ਗਈ ਪਤਾ ਵੀ। ਇੱਥੋਂ ਦੱਸਣਾ ਕੀ ਚਾਹੁੰਦੇ ਹਾਂ ਕਿ ਜਿਹਨਾਂ ਦੇ ਆਪਣੇ ਮਾਲਿਕ 'ਤੇ ਵਿਸ਼ਵਾਸ ਹੁੰਦਾ ਹੈ ਨਾ, ਕਿ ਜਿਹਨਾਂ ਦੇ ਵਿਸ਼ਵਾਸ ਦੀ ਛੱਤ ਮਜ਼ਬੂਤ ਹੁੰਦੀ ਹੈ ਕਿ ਮੇਰੇ ਸਿਰ 'ਤੇ ਮੇਰਾ ਮਾਲਿਕ ਹੈ ਔਰ ਮੈਨੂੰ ਆਪਣੇ ਮਾਲਿਕ 'ਤੇ ਪੂਰਾ, ਜੇ ਦੁੱਖਾਂ ਦੀ ਬਰਸਾਤ ਆਉਂਦੀ ਵੀ ਹੈ, ਆਉਂਦੀ ਜ਼ਰੂਰ ਹੈ ਪਰ ਗੁਜ਼ਰ ਵੀ ਜਾਂਦੀ, ਉਹਨਾਂ ਨੂੰ ਪਤਾ ਵੀ ਅੱਛਾ ਦੁੱਖ ਆਏ ਵੀ ਸੀ ਪਹਿਲੇ, ਪਤਾ ਹੀ ਨਹੀਂ ਲੱਗਾ ਮੈਨੂੰ। ਸੋ ਸੰਤਾਂ ਗੁਰੂਆਂ ਰਹਿਬਰਾਂ ਦੇ ਜੀਵਨ 'ਚ ਦੁੱਖ ਆਉਂਦੇ ਹੈ, ਆਉਂਦੇ ਸਭ ਦੇ ਜੀਵਨ 'ਚ ਹੈ। ਸਮਝਦੇ ਹੋ ਕਿ ਨਹੀਂ? ਜਾਂ ਇਹਨੂੰ ਇੱਦਾਂ ਸਮਝ ਲਓ ਕਿ ਦੋ ਆਦਮੀ ਪੈਦਲ ਸੜਕ 'ਤੇ ਤੁਰੇ ਜਾ ਰਹੇ ਹੈ, ਇੱਕ ਦਾ ਪੈਰ ਨੰਗਾ ਹੈ ਯਾਨੀ ਨੰਗੇ ਪੈਰੀ ਹੈ, ਇੱਕ ਦੇ ਪੈਰਾਂ ਜੁੱਤੀ ਹੈ, ਹੁਣ ਤੁਰ ਦੋਨੇ ਹੀ ਸੜਕ 'ਤੇ ਰਹੇ ਹੈ, ਪਰ ਇੱਕ ਦੇ ਪੈਰ 'ਚ ਬੱਟੀਆਂ, ਅਤੇ ਇਹਦਾ ਮਤਲਬ ਇਹ ਨਹੀਂ ਕਿ ਬੱਟੀਆਂ ਉਹਦੇ ਵਾਸਤੇ, ਬੱਟੀਆਂ ਦੂਜੇ ਵਾਸਤੇ ਵੀ ਹੈ, ਪਰ ਦੂਜਾ ਆਰਾਮ ਨਾਲ ਜਾ ਰਿਹਾ। ਕਿਉਂ ਜਾ ਰਿਹਾ? ਕਿਉਂਕਿ ਉਹਦੇ ਪੈਰ 'ਚ ਬਸ ਆਹੀ ਜ਼ਿੰਦਗੀ ਦੀ ਡਗਰ ਹੈ, ਇਹੀ ਜ਼ਿੰਦਗੀ ਦਾ ਰੋਡ ਹੈ, ਜਾਂਦੇ ਸਾਰੇ ਹੀ ਹੈ। ਪਰ ਜਿਹਨਾਂ ਦੇ ਪੈਰ ਨੰਗੇ ਹੈ, ਬੇਵਿਸ਼ਵਾਸੇ ਹੈ, ਜਿਹੜੇ ਬੇਗੁਰੂਏ ਹੈ, ਜਿਹਨਾਂ ਨੂੰ ਰੱਬ 'ਤੇ ਯਕੀਨ ਨਹੀਂ, ਸਮਝ ਲਓ ਇਹਨਾਂ ਦੇ ਪੈਰ ਨੰਗੇ ਹਾਏ ਹਾਏ ਕਰਦੇ ਜਾਂਦੇ ਹੈ। ਤਾਂ ਜਿਹਨਾਂ ਨੂੰ ਗੁਰੂ 'ਤੇ ਯਕੀਨ ਹੈ, ਮਾਲਕ 'ਤੇ ਵਿਸ਼ਵਾਸ ਹੈ, ਜਿਹਨਾਂ ਦੇ ਪੈਰ 'ਤੇ ਸਮਝ ਲਓ ਕਿ ਮਜ਼ਬੂਤ ਜੁੱਤੀ ਹੈ ਵਿਸ਼ਵਾਸ ਦੀ, ਉਹਨਾਂ ਕੰਕਰਾਂ ਤੋਂ ਹਾਹਾ ਕਰਦੇ, ਹੱਸਦੇ ਨਿਕਲ ਜਾਂਦੇ, ਪਤਾ ਨਹੀਂ ਲੱਗਦਾ ਬੰਦੇ। ਇਸ ਲਈ ਅਸੀਂ ਦੇਖਣਾ ਹੈ, ਅਸੀਂ ਜ਼ਿੰਦਗੀ ਦੇ ਰਸਤੇ ਨੂੰ ਸਾਫ਼ ਨਹੀਂ ਪੂਰੀ ਤਰ੍ਹਾਂ ਕਰ ਸਕਦੇ ਕਿ ਮੈਂ ਜਿੱਥੋਂ ਦੀ ਜਾਵਾਂ ਇੱਥੇ ਕਲੀਨ ਹੀ ਵਿਛਾ ਦੇਵਾਂ, ਮੈਟ ਹੀ ਵਿਛਣ, ਹੋ ਸਕਦਾ ਇੱਦਾਂ? ਹੁਣ ਕੋਈ ਜਲੰਧਰ ਜਾਣ ਵਾਲਾ ਹੋਵੇ ਜਾਂ ਕੋਈ ਲੁਧਿਆਣੇ ਜਾਣਾ, ਲੈ ਵੀ ਮੈਂ ਇੱਥੋਂ ਨਿਕਲਣਾ ਤਾਂ ਸਾਰੇ ਰਸਤੇ ਨੇ ਰੈੱਡ ਮੈਟ ਵਿਛਾ ਦਿਓ, ਤਾਂ ਕਿ ਮੈਨੂੰ ਕਿਤੇ ਕੰਡਾ ਕੁੰਡਾ ਨਾ ਲੱਗੇ, ਕਿਤੇ 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 ਮੈਨੂੰ ਮਿੱਟੀ ਨਾ ਦਿਖਣ ਨੂੰ ਮਿਲੇ, ਜਾਂ ਕਿਤੇ ਪਾਣੀ ਚਿੱਕੜ ਨਾ ਮਿਲੇ ਮੈਨੂੰ, ਇੱਦਾਂ ਹੋ ਸਕਦਾ ਹੈ? ਤੁਸੀਂ ਆਪਣੇ ਆਪ ਨੂੰ ਇੱਦਾਂ ਦਾ ਕਰ ਸਕਦੇ ਹੋ ਕਿ ਉਹ ਕੰਡਿਆਂ ਦਾ, ਉਹਨਾਂ ਚਿੱਕੜਾਂ ਦਾ, ਜਾਂ ਕਹਿ ਲਓ ਰਸਤੇ ਦੇ ਟੋਏ ਟਿੱਬਿਆਂ ਦਾ ਅਸਰ ਤੁਹਾਡੇ 'ਤੇ, ਬਸ ਇਹੀ ਚੀਜ਼ ਹੁੰਦੀ ਹੈ। ਆ ਜਿਹੜਾ ਜੀਵਨ 'ਚ ਹਾਏ ਹਾਏ ਜ਼ਿਆਦਾ ਕਰਦਾ ਨਾ, ਸਮਝ ਲਓ ਹਾਲੇ ਇਹਦੇ ਪੈਰ ਨੰਗੇ ਹੀ ਹੈ, ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਕਿਹਾ ਜਾਂਦਾ ਹੈ, ਉਹ ਕਹਿੰਦੇ ਨਾ, ਸੌ ਲਿਬਾਸ ਬਦਨ 'ਤੇ ਪਾਈਏ, ਪੀਰ ਬਿਨਾਂ ਸਿਰੋਂ ਨੰਗੀ ਹੂ, ਸਮਝਦੇ ਹੋ ਕਿ ਨਹੀਂ? ਇਹ ਸੁਲਤਾਨ ਬਾਹੂ ਦਾ ਕਲਾਮ ਹੈ ਕਿ ਸੌ ਲਿਬਾਸ ਬਦਨ 'ਤੇ ਪਾਈਏ, ਪੀਰ ਬਿਨਾਂ ਸਿਰੋਂ ਨੰਗੀ ਹੂ, ਔਰ ਉਹੀ ਰੂਹ ਉਸ ਰੱਬ ਨੂੰ ਪਾਉਂਦੀ ਜੋ ਇਸ਼ਕ ਦੇ ਰੰਗ ਵਿੱਚ ਰੰਗੀ ਹੂ। ਕਹਿੰਦੇ ਰੂਹਾਂ ਉਹੀ ਰੱਬ ਤੱਕ ਪਹੁੰਚਦੀਆਂ ਹੈ। ਅੱਜ ਤਾਂ ਟਾਈਮ ਥੋੜ੍ਹਾ ਨਹੀਂ, ਤਾਂ ਇਹ ਵੀ ਕਲਾਮ ਦੇ ਪੰਜ ਲਾਈਨਾਂ ਹੈ, ਕਿਸ ਦਿਨ ਚਾਹਿਆ ਮਾਲਕ ਨੇ ਤਾਂ ਇਹ ਕਲਾਮ ਦੀਆਂ ਪੰਜ ਲਾਈਨਾਂ 'ਤੇ ਹੀ ਸਤਸੰਗ ਕਰਾਂਗੇ, ਗਹਿਰਾਈ 'ਚ ਸਮਝਾਵਾਂਗੇ, ਪਰ ਇੱਥੇ ਸ਼ਾਰਟ 'ਚ ਦੱਸਣ ਲੱਗੇ ਹਾਂ। ਉਹ ਕਹਿੰਦੇ ਤੇਰੇ ਕੋਲ ਲੱਖਾਂ ਲਿਬਾਸ ਵੀ ਹੈ, ਸੌ ਲਿਬਾਸ ਬਦਨ 'ਤੇ ਪਾਈਏ, ਬੰਦਾ ਕਹਿੰਦੇ ਮੇਰੀ ਅਲਮਾਰੀ 'ਚ ਹਜ਼ਾਰਾਂ ਕੱਪੜੇ ਪਏ ਹੋਏ ਹੈ, ਪਰ ਉਹ ਯਾਦ ਰੱਖ, ਕਹਿੰਦੇ ਨੇ ਹਜ਼ਾਰਾਂ ਕੱਪੜਿਆਂ ਨੇ ਵੀ ਤੇਰੀ ਇੱਜ਼ਤ ਨਹੀਂ ਰੱਖਣੀ, ਤੇਰੀ ਇੱਜ਼ਤ ਤਾਂ ਸਤਿਗੁਰ ਨੇ ਰੱਖਣੀ। ਇਸ ਲਈ ਜੇ ਤੇਰੇ ਸਿਰ 'ਤੇ ਮੁਰਸ਼ਦ ਨਹੀਂ ਹੈ, ਤਾਂ ਫਿਰ ਸੌ ਲਿਬਾਸ ਬਦਨ 'ਤੇ ਪਾਈਏ, ਪੀਰ ਬਿਨਾਂ ਸਿਰੋਂ ਸਿਰੋਂ ਨੰਗੀ ਦਾ ਮਤਲਬ ਕੀ ਹੈ ਕਿ ਮੇਰੇ ਸਿਰ ਦੀ ਲੱਜ ਰੱਖਣ ਵਾਲਾ, ਮੇਰੀ ਪੱਤ ਰੱਖਣ ਵਾਲਾ, ਇਹ ਕੱਪੜਾ ਨਹੀਂ ਹੈ, ਮੇਰੀ ਇੱਜ਼ਤ ਮੇਰੀ ਲੱਜ ਪੱਤ ਰੱਖਣ ਵਾਲਾ ਤਾਂ ਮੇਰਾ ਪੀਰ ਹੈ। ਪੀਰ ਦਾ ਮਤਲਬ ਮੁਰਸ਼ਦ ਹੈ। ਅਗਰ ਮੁਰਸ਼ਦ ਸਿਰ 'ਤੇ ਹੈ ਤਾਂ ਮੁਰਸ਼ਦ ਇੱਜ਼ਤ ਵੀ ਰੱਖਦਾ, ਲੱਜ ਵੀ ਰੱਖਦਾ, ਇਸ ਜਹਾਨ 'ਤੇ ਵੀ। ਤਾਂ ਜੇ ਸਿਰ 'ਤੇ ਮੁਰਸ਼ਦ ਹੀ ਹੈ ਨਹੀਂ, ਤਾਂ ਫਿਰ ਤੇਰੇ ਕੱਪੜਿਆਂ ਨੇ ਵੀ ਤੇਰੀ ਇੱਜ਼ਤ, ਕਿਉਂ ਕਈਆਂ ਕੋਲ ਕੱਪੜੇ ਤਾਂ ਬਹੁਤ ਹੁੰਦੇ ਪਰ ਇੱਜ਼ਤ ਨਹੀਂ ਹੁੰਦੀ, ਯਾਨੀ ਬੰਦਾ ਕਹਿੰਦਾ ਨਾ ਹਾਏ ਮੇਰੀ ਲੱਜ ਪੱਤ ਰੱਖ ਲਿਓ। ਤਾਂ ਹੀ ਤਾਂ ਕਹਿੰਦੇ ਹੈ ਕਿ ਜਿਹਨਾਂ ਕੋਲ ਧਨ ਹੋਵੇ ਉਹਨੂੰ ਕਹਿੰਦੇ ਬਾਦਸ਼ਾਹ, ਤਾਂ ਜਿਹਨਾਂ ਕੋਲ ਸ਼ਕਤੀ ਹੋਵੇ ਸਾਡੀ ਲੱਜ ਰੱਖਣ ਨੂੰ, ਉਹਨਾਂ ਕਹਿੰਦੇ ਪਾਤਸ਼ਾਹ। ਇਸ ਲਈ ਗੁਰੂਆਂ ਨੂੰ ਪਾਤਸ਼ਾਹ ਕਿਹਾ ਗਿਆ, ਕਿ ਸਤਿਗੁਰ ਪਾਤਸ਼ਾਹ ਜੋ ਸਾਡੀ ਪੱਤ ਰੱਖਣ ਵਾਲੇ ਹੈ, ਸਾਡੀ ਲੱਜ ਰੱਖਣ ਵਾਲੇ ਹੈ। ਜਿਹੜੇ ਸੁਲਤਾਨ ਬਾਹੂ ਨੇ ਤਾਂ ਹੀ ਕਿਹਾ ਕਿ ਲਿਬਾਸ ਇਕੱਠੇ ਕਰੀ ਜਾਂਦਾ ਹੈ ਕਿ ਮੈਂ ਆਹ ਲਿਬਾਸ ਪਾਵਾਂ, ਉਹ ਲਿਬਾਸ ਪਾਵਾਂ। ਤਾਂ ਸਰਮਤ ਤਾਂ ਉਹ ਫਕੀਰ ਸੀ, ਇਹਨਾਂ ਨੇ ਕੱਪੜੇ ਵੀ ਲਾ ਦਿੱਤੇ, ਮਹਾਵੀਰ ਨੇ ਕੱਪੜੇ ਲਾ ਦਿੱਤੇ, ਤਾਂ ਕਿ ਇੱਜ਼ਤ ਚਲੀ ਗਈ ਉਹਨਾਂ ਦੀ। ਸਵਾਮੀ ਮਹਾਵੀਰ, ਜਿਹਨਾਂ ਨੂੰ ਭਗਵਾਨ ਮਹਾਵੀਰ ਵੀ ਕਿਹਾ ਜਾਂਦਾ ਹੈ, ਤਨ 'ਤੇ ਕੋਈ ਕੱਪੜਾ ਨਹੀਂ ਸੀ ਉਹਨਾਂ ਦੇ, ਜਾਂ ਸਰਮਤ ਨੇ ਵੀ ਇਸ਼ਕ ਵਿੱਚ ਕੱਪੜੇ ਉਤਾਰ ਦਿੱਤੇ, ਹੋਸ਼ ਹੀ ਚਲੀ ਗਈ। ਤਾਂ ਕੱਪੜਾ ਤਨ ਦੇ ਉੱਪਰ ਹੋਵੇ ਨਾ ਹੋਵੇ, ਉਹਦੇ ਇੱਜ਼ਤ ਨੂੰ ਕੋਈ ਫਰਕ, ਕਿਉਂਕਿ ਸਵਾਮੀ ਮਹਾਵੀਰ ਜੀ, ਭਗਵਾਨ ਮਹਾਵੀਰ ਜਿਹਨਾਂ ਨੂੰ ਕਿਹਾ ਜਾਂਦਾ, ਕਿੰਨੇ ਲੋਕ ਉਹਨਾਂ ਨੂੰ ਮੰਨਦੇ ਆ, ਸਤਿਕਾਰ ਕਰਦੇ ਆ, ਇੱਜ਼ਤ ਕਰਦੇ ਆ, ਦਿਗੰਬਰ ਮੁਨੀ, ਜਰਾ ਗੌਰ ਕਰਨਾ। ਸੋ ਦੱਸਣਾ ਕੀ ਚਾਹੁੰਦੇ ਕਿ ਕੱਪੜੇ ਨਾਲ ਇੱਜ਼ਤ ਦਾ ਕੋਈ ਸੰਬੰਧ, ਉਹ ਸਾਡੇ ਕਰਮਾਂ ਨਾਲ ਹੈ, ਸਾਡੇ ਕਰਮ ਕੈਸੇ ਹੈ, ਸਾਡੇ ਸਿਰ 'ਤੇ ਸਾਡਾ ਸਾਈਂ ਹੈ ਕਿ ਨਹੀਂ। ਇਸ ਲਈ ਸੁਲਤਾਨ ਬਾਹੂ ਨੇ ਤਾਂ ਹੀ ਕਿਹਾ, ਸੋ ਲਿਬਾਸ ਬਦਨ 'ਤੇ ਪਾਈਏ, ਪੀਰ ਬਿਨਾਂ ਸਿਰੋਂ ਨੰਗੀ ਹੂ, ਉਹੀ ਰੂਹ ਉਸ ਰੱਬ ਨੂੰ ਪਾਉਂਦੀ ਜੋ ਇਸ਼ਕ ਦੇ ਰੰਗ ਵਿੱਚ ਰੰਗੀ ਹੂ। ਕਹਿੰਦੇ ਰੂਹ ਉਹੀ ਰੱਬ ਤੱਕ ਪਹੁੰਚਦੀ ਹੈ ਜਿਹਨਾਂ 'ਤੇ ਇਸ਼ਕ ਦਾ ਰੰਗ ਚੜਿਆ ਹੈ। ਇਹ ਚੈੱਕ ਕਰੋ, ਜੇ ਰੱਬ ਤੱਕ ਪਹੁੰਚਣਾ ਤਾਂ ਇਸ਼ਕ ਦਾ ਰੰਗ ਹੋਣਾ, ਵਿਸ਼ਵਾਸ ਦਾ ਰੰਗ ਹੋਣਾ, ਯਕੀਨ ਦਾ ਰੰਗ ਹੋਣਾ। ਫਿਰ ਕਹਿ ਦਿਓ ਮੈਨੂੰ ਆਪਣੇ ਮਾਲਕ ਨਾਲ ਬਹੁਤ, ਮੈਨੂੰ ਆਪਣੇ ਮਾਲਕ ਨਾਲ ਬਹੁਤ, ਮੈਨੂੰ ਆਪਣੇ ਮਾਲਕ ਨਾਲ ਬਹੁਤ। ਇਸ ਲਈ ਸਮਝੀਏ ਸਾਰੇ ਕਿ ਕਬੀਰ ਸਾਹਿਬ ਨੇ ਫਿਰ ਉਹੀ ਗੱਲ 'ਤੇ ਆਈਏ ਕਿ ਫਿਕਰ ਕਰ ਕਰ ਜਗ ਮੂਆ ਜ਼ਿਕਰ ਕਰੇ ਨਾ, ਕਹੇ ਕਬੀਰ ਜ਼ਿਕਰ ਕਰੇ ਜੋ ਸਾਹਿਬ ਕਾ ਤਾਂ ਕੋ ਫਿਕਰ ਨਾ। ਹੁਣ ਇਹ ਤੁਸੀਂ ਦੇਖਣਾ ਹੈ ਕਿ ਅਸੀਂ ਫਿਕਰ ਕਰ ਕਰਕੇ ਆਪਣੀ ਜਾਨ ਦੇਣੀ ਹੈ, ਜਾਂ ਆਪਣੇ ਮਾਲਕ ਦਾ ਜ਼ਿਕਰ ਕਰਕੇ ਅਸੀਂ ਸਾਰੀਆਂ ਫਿਕਰਾਂ ਨੂੰ ਖਤਮ ਕਰਨਾ, ਸਾਰੀਆਂ ਫਿਕਰਾਂ 'ਚੋਂ ਨਿਕਲਣਾ ਹੈ। ਇਹ ਤੁਹਾਡੇ 'ਤੇ ਹੈ, ਕਿਉਂਕਿ ਚੁਣਾਵ ਕਰਨਾ, ਤੁਸੀਂ ਫਿਕਰ ਵੀ ਕਰ ਸਕਦੇ ਹੋ ਕੀ ਬਣੇਗਾ, ਕੀ ਹੋਏਗਾ, ਮੇਰੇ ਬੱਚਿਆਂ ਦਾ ਕੀ ਬਣੇਗਾ, ਕੀ ਹੋਏਗਾ, ਆਉਣ ਵਾਲਾ ਕੱਲ੍ਹ ਕਿੱਦਾਂ ਦਾ ਹੋਏਗਾ, ਫਿਕਰ ਵੀ ਕਰ ਸਕਦੇ ਹੋ। ਤਾਂ ਤੁਸੀਂ ਜ਼ਿਕਰ ਵੀ ਕਰ ਸਕਦੇ ਹੋ ਕਿ ਜੇ ਮੇਰਾ ਮਾਲਿਕ ਮੇਰੇ ਨਾਲ ਹੈ, ਮੈਨੂੰ ਵਿਸ਼ਵਾਸ ਹੈ ਮੇਰਾ ਆਉਣ ਵਾਲਾ ਕੱਲ੍ਹ ਬਹੁਤ ਅੱਛਾ ਹੋਏਗਾ, ਮੇਰੇ ਬੱਚਿਆਂ ਦਾ ਫਿਊਚਰ ਅੱਛਾ ਹੋਏਗਾ, ਮੇਰਾ ਭਵਿੱਖ ਬਹੁਤ, ਕਿਉਂਕਿ ਆਉਣ ਵਾਲਾ ਕੱਲ੍ਹ ਮੇਰੇ ਮਾਲਿਕ ਦੇ ਹੱਥ 'ਚ ਹੈ, ਔਰ ਜਿਹੜੀ ਚੀਜ਼ ਮੇਰੇ ਭਗਵਾਨ ਮੇਰੇ ਮਾਲਿਕ ਦੇ ਹੱਥ 'ਚ ਹੋਵੇ, ਮੈਨੂੰ ਯਕੀਨ ਹੈ ਉਹ ਮੇਰੇ ਵਾਸਤੇ ਮਾੜੀ ਕਦੀ, ਕਿਉਂਕਿ ਇਹ ਕਿੱਦਾਂ ਹੋਵੇ ਕਿ ਉਹਦੇ ਹੱਥ 'ਚ ਉਹ ਤਾਂ ਮਾੜੀ ਹੋਵੇ, ਜੋ ਉਹਦੇ ਹੱਥ 'ਚ ਹੈ ਉਹ ਚੰਗਾ ਹੀ। ਇਹ ਵਿਸ਼ਵਾਸ ਕਰਨਾ ਸਾਡਾ ਕੰਮ ਹੈ, ਉਹਦੇ ਵੱਲੋਂ ਤਾਂ ਕੋਈ ਕਮੀ
ਨਹੀਂ।
ਇਸ ਲਈ ਫਿਕਰ ਕਰੋ ਜਾਂ ਫਿਰ ਜ਼ਿਕਰ ਕਰੋ। ਫਿਕਰ ਸਾਡੇ ਦੁੱਖਾਂ ਨੂੰ ਵਧਾਉਂਦਾ ਹੈ, ਫਿਕਰ ਸਾਡੀਆਂ ਟੈਨਸ਼ਨਾਂ ਨੂੰ ਵਧਾਉਂਦਾ ਹੈ, ਸਾਡੀਆਂ ਪਰੇਸ਼ਾਨੀਆਂ ਨੂੰ ਵਧਾਉਂਦਾ ਹੈ। ਤਾਂ ਰੱਬ ਦਾ ਜ਼ਿਕਰ, ਰੱਬ ਨੂੰ ਯਾਦ ਕਰਨਾ, ਉਹਦੀ ਬੰਦਗੀ ਕਰਨੀ, ਉਹ 'ਤੇ ਭਰੋਸਾ ਰੱਖਣਾ ਸਾਡੀਆਂ ਫਿਕਰਾਂ ਨੂੰ ਖਤਮ, ਸਾਡੇ ਜੀਵਨ ਨੂੰ ਕਾਮਯਾਬੀ ਤੱਕ। ਇਸ ਲਈ ਕਾਮਯਾਬ ਹੋਣਾ, ਸਫਲ ਹੋਣਾ ਹੈ ਤਾਂ ਜ਼ਿਕਰ ਕਰੋ, ਭਰੋਸਾ ਰੱਖੋ ਕਿ ਮੇਰਾ ਮਾਲਿਕ ਮੇਰੇ। ਔਰ ਇਹੀ ਗੱਲ ਧਨੀ ਧਰਮਦਾਸ ਜੀ ਕਹਿੰਦੇ ਹੈ, ਚੱਲ 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 ਤੂੰ। ਅਗਲੀ ਲਾਈਨਾਂ ਯਾਦ ਹੈ ਕਿ ਨਹੀਂ? ਜੇ ਅਵਸਰ ਬੜੇ ਭਾਗ ਤੇ ਪਾਇਓ, ਨਿਕਲ ਨਾ ਜਾਏ ਪਲ, ਬਾਹਾਂ ਪੇ ਜਾ ਕਰ ਹੋਗਾ ਤੇਰੀ ਹਰ ਮੁਸ਼ਕਿਲ ਕਾ, ਬਾਹਾਂ ਪੇ ਜਾ ਕਰ ਹੋਗਾ ਤੇਰੀ ਹਰ ਮੁਸ਼ਕਿਲ ਕਾ, ਜੋ ਵੀ ਹੋਗੀ ਬੁਰੀ ਬੁਲਾਏ ਸਭ ਜਾਏਗੀ, ਚੱਲ 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 ਤੂੰ ਸਤਸੰਗਤ ਮੇ। ਦੇਖੋ ਅਗਲੀ ਲਾਈਨ 'ਚ ਕੀ ਕਹਿੰਦੇ, ਕਹਿੰਦੇ ਚੱਲ ਸਤਸੰਗ 'ਚ, ਕਿਉਂਕਿ ਉੱਥੇ ਜਾ ਕੇ ਤੇਰੀ ਹਰ ਮੁਸ਼ਕਿਲ ਦਾ ਹੱਲ, ਹਰ ਮੁਸ਼ਕਿਲ 'ਚੋਂ ਨਿਕਲਣ ਦਾ ਰਸਤਾ ਹੀ ਤੈਨੂੰ ਸਤਸੰਗ ਵਿੱਚ ਬਹਿ ਕੇ ਮਿਲਣਾ ਹੈ। ਸੰਤਾਂ ਗੁਰੂਆਂ ਰਹਿਬਰਾਂ ਦੇ ਬਚਨ ਸੁਣ ਕੇ, ਉਹਨਾਂ ਦੀ ਬਾਣੀ 'ਚੋਂ ਹੀ ਤੇਰੀਆਂ ਮੁਸ਼ਕਿਲਾਂ ਦੇ ਹੱਲ ਤੈਨੂੰ। ਜਿੱਦਾਂ ਕਹਿੰਦੇ ਨੇ ਟੀਚਰ ਜੋ ਸਮਝਾਉਂਦਾ ਹੈ ਬੱਚੇ ਨੂੰ, ਟੀਚਰ ਦੀ ਸਮਝਾਉਣ 'ਚੋਂ ਹੀ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਕਿ ਨਹੀਂ? ਕਿਉਂਕਿ ਜੋ ਵੀ ਸਮਝਾਇਆ ਜਾਂਦਾ ਸ਼ਬਦਾਂ ਨਾਲ ਹੀ ਸਮਝਾਇਆ ਜਾਂਦਾ ਹੈ, ਜਿਹੜੇ ਜਿੰਨਾ ਵੀ ਗਿਆਨ ਹੈ ਉਹ ਸ਼ਬਦਾਂ ਦੇ ਜ਼ਰੀਏ ਸਾਡੇ ਤੱਕ ਪਹੁੰਚਦਾ ਕਿ ਨਹੀਂ? ਹੁਣ ਤੁਸੀਂ ਕਿਸੇ ਮੰਜ਼ਿਲ ਤੱਕ ਜਾਣਾ ਹੋਵੇ, ਕਿਸੇ ਨੂੰ ਪੁੱਛੋ ਭਾਈ ਉਹ ਮੰਜ਼ਿਲ ਤੱਕ ਜਾਣ ਦਾ ਰਸਤਾ ਕੀ ਹੈ, ਤਾਂ ਉਹਨਾਂ ਕੋਈ ਗਲਾਸ 'ਚ ਘੋਲ ਕੇ ਥੋੜ੍ਹੀ ਪਾ ਦੇਣਾ, ਸਾਨੂੰ ਬੋਲਣਾ ਹੀ ਹੈ ਉਹਨਾਂ, ਭਾਈ ਆਹ ਰਸਤਾ ਆ, ਆਹ ਰਸਤੇ 'ਚ ਇੱਥੋਂ ਇੱਦਾਂ ਮੁੜਨਾ ਹੈ, ਇੱਥੋਂ ਖੱਬੇ ਮੁੜ ਜਾਈ, ਇੱਥੋਂ ਸੱਜੇ ਮੁੜ ਜਾਈ, ਅੱਗੇ ਜਾ ਕੇ ਆਹ ਦੁਕਾਨ ਆਉਣੀ ਹੈ, ਆਹ ਬਾਜ਼ਾਰ ਆਉਣਾ ਹੈ, ਜਾਂ ਰਸਤੇ 'ਚ ਆਹ ਅੱਡਾ ਆਉਣਾ ਆ, ਉੱਥੋਂ ਆਹ ਫੜ ਲਈ, ਇਹ ਸ਼ਬਦ ਹੀ ਤਾਂ ਹੈ। ਬਸ ਮੰਜ਼ਿਲ ਤੱਕ ਪਹੁੰਚਦਾ ਕੌਣ ਹੈ? ਜਿਹੜਾ ਸ਼ਬਦਾਂ ਨੂੰ ਸੁਣ ਕੇ ਯਾਦ ਰੱਖੇ ਔਰ ਉਹਨਾਂ ਦੇ ਮੁਤਾਬਿਕ ਜਿੱਥੇ ਮੁੜਨ ਨੂੰ ਕਿਹਾ ਮੁੜੀ ਜਾਵੇ ਨਾਲ ਨਾਲ। ਜੇ ਸੁਣਿਆ ਕੁਛ ਹੈ ਭੁੱਲ ਹੀ ਗਏ, ਉਹਨੂੰ ਮੰਨਿਆ ਹੀ ਨਾ, ਤਾਂ ਫਿਰ ਮੰਜ਼ਿਲ ਤਾਂ ਕਦੀ ਵੀ। ਸੋ ਜਿੰਨਾ ਵੀ ਗਿਆਨ ਹੈ, ਤਾਂ ਹੀ ਤਾਂ ਭਗਵਾਨ ਮਹਾਵੀਰ ਜੀ ਨੇ ਇਹੀ ਤਾਂ ਗੱਲ ਕਹੀ, ਉਹ ਕਹਿੰਦੇ ਸਭ ਤੋਂ ਬੜੀ ਇੰਦਰੀ ਹੈ ਨਾ ਜੋ ਸਰਵਣ ਇੰਦਰੀ ਹੈ ਸੁਣਨ ਵਾਲੀ, ਕਹਿੰਦੇ ਇਹੀ ਗਿਆਨ ਦਾ ਦੁਆਰ ਹੈ। ਔਰ ਇਹ ਬੜੀ ਪਿਆਰੀ ਗੱਲ ਕਹੀ ਉਹਨਾਂ ਨੇ, ਗਿਆਨ ਦਾ ਦੁਆਰ ਹੈ ਸਾਡੇ ਕੰਨ, ਸਮਝਦੇ ਹੋ ਕਿ ਨਹੀਂ? ਕਿਉਂ, ਕਾਰਨ ਕੀ ਹੈ? ਕਿਉਂਕਿ ਤੁਸੀਂ ਦੇਖ ਕੇ ਕਿਸੇ ਨੂੰ ਸਮਝ ਨਹੀਂ ਸਕਦੇ ਇਹ ਕੀ ਹੈ, ਇਹ ਕੌਣ ਹੈ। ਜਦ ਵੀ ਪਤਾ ਲੱਗਦਾ ਸੁਣ ਕੇ ਪਤਾ ਲੱਗਦਾ ਹੈ, ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਕੋਈ ਆਵੇ, ਜਿੱਦਾਂ ਹੁਣ ਕਈ ਵਾਰ ਦੱਸੀਦਾ ਹੈ, ਇੱਥੇ ਸਾਡਾ ਇੱਕ ਬਲਦੇਵ, ਸਮਝਦਾ ਜਰਾ, ਚਲੋ ਇਸ ਵੇਲੇ ਤਾਂ ਡਿਊਟੀ 'ਤੇ ਹੀ ਹੈ ਬਲਦੇਵ, ਸਿਕਿਉਰਿਟੀ ਵਿੱਚ ਹੈ, ਲਾਡੀ ਉਹਦਾ ਨਾਮ ਬਲਦੇਵ ਵੀ ਕਹਿ ਦਈਦਾ ਉਹਨੂੰ, ਪਿੰਡ ਉਹਦਾ ਕਿਹੜਾ ਇੱਧਰ ਗੜ੍ਹਦੀ ਵਾਲੇ ਦੇ ਲਾਗੇ, ਗੰਬੋਵਾਲ। ਸੋ ਉਹ ਕਹਿੰਦਾ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਤਾਂ ਮਾਲਕਾਂ ਨੂੰ ਦੇਖਿਆ ਆ ਕੇ, ਸ਼ਰਾਬ ਬਹੁਤ ਪੀਂਦਾ ਹੁੰਦਾ ਸੀ ਮੈਂ, ਪਤਨੀ ਲੈ ਆਈ ਮੈਨੂੰ, ਉਹਨਾਂ ਮੈਨੂੰ ਕਿਹਾ ਚੱਲ ਤੁਹਾਨੂੰ ਲੈ ਕੇ ਜਾਣਾ ਕਿਤੇ, ਮੈਂ ਫੌਜੀ ਸੀ, ਘਰ 'ਚ ਪੇਟੀਆਂ ਪਈਆਂ ਹੁੰਦੀਆਂ ਸੀ, ਤਾਂ ਕਹਿੰਦਾ ਮੈਂ ਨਾ ਜਦੋਂ ਪਹਿਲੀ ਵਾਰ ਆਇਆ ਹਾਲੇ ਮੈਂ ਦੇਖਿਆ ਹੀ ਮਾਲਕਾਂ ਨੂੰ, ਕਹਿੰਦੇ ਦੇਖ ਕੇ ਮੈਂ ਸੋਚਿਆ ਬੱਚੇ ਜੇ ਤਾਂ ਹੈਗੇ, ਛੋਟੀ ਜਿਹੀ ਤਾਂ ਉਮਰ ਇਹਨਾਂ ਦੀ, ਉਹੀ ਕਹਾਂ ਤੂੰ 23 ਸਾਲ 'ਚ ਦੇ, ਸ਼ਾਇਦ 2023 'ਚ ਆਇਆ, ਨਹੀਂ 21 'ਚ, ਉਹ ਆ ਗਿਆ ਬਲਦੇਵ, ਆ ਜਾ ਬਲਦੇਵ, ਆ ਜਾ, ਤੇਰਾ ਜ਼ਿਕਰ ਹੋ ਰਿਹਾ ਸੀ, ਹਾਂ ਵੀ ਉਹਦਾ ਜ਼ਿਕਰ ਹੋ ਰਿਹਾ, ਪਿੱਛੇ ਖੜਾ ਆ, ਹੱਥ ਖੜਾ ਕਰਦੇ ਇੱਧਰ ਨੂੰ, ਹੋ ਜਾ ਜ਼ਰਾ, 2021 'ਚ ਆਇਆ, ਠੀਕ ਹੈ 21 'ਚ ਤਾਂ ਕੋਈ ਸਾਡੀ ਉਮਰ ਇੰਨੀ ਛੋਟੀ ਵੀ ਹੈ ਨਹੀਂ ਸੀ, ਜਿਹੜਾ ਕਿ ਛੋਟੀ ਜਿਹੀ ਤਾਂ ਉਮਰ ਹੈ ਇਹਨਾਂ ਦੀ, ਸਮਝਦੇ ਹੋ? ਪਰ ਕੀ ਕਰੀਏ, ਅੱਗੇ ਤੋਂ ਅੱਗੇ ਅਸੀਂ ਹੋਰ ਜੰਗ ਹੋ ਰਹੇ ਨਾ, ਇਹਦਾ ਵੀ ਕੋਈ ਸੂਰ ਨਹੀਂ, ਇਹ ਰੱਬ ਦੀ ਬੰਦਗੀ ਦਾ ਅਸਰ ਹੀ ਐਸਾ ਹੈ ਕਿ ਅਸੀਂ ਕੋਈ ਸਾਨੂੰ ਪੁੱਛਦਾ ਮਾਲਕੋ ਕੀ ਇਹ ਕਿਤੇ ਅੰਦਰ ਧਿਆਨ ਕਰਨ ਨਾਲ ਹੀ ਉਹ ਐਨਰਜੀ ਮਿਲ ਜਾਂਦੀ ਹੈ ਕਿ ਲੱਗਦਾ ਹੀ ਨਹੀਂ, ਲੱਗਦਾ ਕਿ ਐਨਰਜੀ ਹੋਰ ਵੱਧਦੀ, ਕਿਉਂਕਿ ਐਨਰਜੀ ਦਾ ਭੰਡਾਰ ਤਾਂ ਪਰਮਾਤਮਾ ਸਾਡੇ ਅੰਦਰ ਹੀ ਬੈਠਾ ਹੋਇਆ ਹੈ, ਬਸ ਉਹਨੂੰ ਜਗਾਉਣ ਦੀ ਕਲਾ ਸਿੱਖਣੀ ਪੈਂਦੀ ਹੈ। ਸੋ ਦੱਸਦਾ ਕਿ ਮੈਂ ਜਦੋਂ ਦਰਸ਼ਨ ਕੀਤੇ, ਲੋਕੋ ਉਮਰ ਤਾਂ ਛੋਟੀ ਜੀ, ਇਹਨਾਂ ਨੇ ਕੀ ਮੇਰੀ ਸ਼ਰਾਬ ਛਡਾਉਣੀ, ਇਹਨਾਂ ਨੇ ਕੀ ਕਰਨਾ, ਪਰ ਕਹਿੰਦਾ ਮਾਲਕੋ ਜਦੋਂ ਬਹਿ ਕੇ ਸਤਸੰਗ ਸੁਣਿਆ ਨਾ ਕੰਨ ਖੁੱਲ੍ਹ ਗਏ ਮੇਰੇ ਤਾਂ, ਕਹਿੰਦਾ ਫਿਰ ਉਦੋਂ ਹੀ ਸ਼ਰਾਬ ਛੁੱਟ ਗਈ, ਸਾਰੀਆਂ ਪੇਟੀਆਂ ਵੀ ਜਾ ਕੇ ਭੰਨਤੀਆਂ, ਸਭ ਕੁਛ ਕਰਤਾ ਮੈਂ, ਔਰ ਉਸ ਦਿਨ ਤੋਂ ਬਾਅਦ ਅੱਜ ਦਾ ਦਿਨ ਨਾ ਕਦੀ ਸ਼ਰਾਬ ਨੂੰ ਹੱਥ ਤੱਕ ਨਹੀਂ ਲਾਇਆ, ਹੁਣ ਮਾਲਕ ਦੇ ਇਸ਼ਕ ਦੇ ਰੰਗ 'ਚ ਰੰਗਿਆ ਹੋਇਆ ਪੂਰਾ। ਸੋ ਹੋ ਸਕਦਾ ਹੈ ਤਾਂ ਹੀ ਅਸੀਂ ਬਹੁਤ ਵਾਰ ਕਹੀਦਾ ਸਿਰਫ ਆ ਕੇ ਦਰਸ਼ਨ ਕਰਕੇ ਨਾ ਜਾਓ, ਸਤਸੰਗ ਵੀ ਸੁਣੋ, ਪਤਾ ਲੱਗੇ ਤੁਹਾਨੂੰ ਇੱਥੇ ਕੀ ਲੈ ਕੇ ਬੈਠੇ ਹਾਂ ਅਸੀਂ, ਕਿਉਂਕਿ ਸੁਣ ਕੇ ਹੀ ਪਤਾ ਲੱਗਦਾ। ਤਾਂ ਹੀ ਕਹਿੰਦੇ ਸਰਵਣ ਇੰਦਰੀ, ਟੀਚਰ ਨੂੰ ਅਸੀਂ ਦੇਖ ਕੇ ਨਹੀਂ ਸਮਝ ਸਕਦੇ। ਹੁਣ ਫਰਜ਼ ਕਰੋ ਇੱਕ ਇੱਕ ਕੋਈ ਬੜੇ ਤੋਂ ਬੜਾ ਅਫਸਰ ਵੀ ਤੁਹਾਡੇ ਮੂਹਰੇ ਖੜਾ ਹੋਵੇ, ਤੁਹਾਨੂੰ ਪਤਾ ਹੀ ਨਹੀਂ ਹੈ ਤਾਂ ਦੇਖ ਕੇ ਨਹੀਂ ਪਤਾ ਲੱਗਦਾ ਇਹ ਅਫਸਰ ਹੈ ਕੌਣ ਹੈ ਇਹ, ਪਰ ਕੋਈ ਬੋਲੇਗਾ ਨਾ ਦੱਸੇਗਾ, ਭਾਈ ਇਹ SSP ਹੈ, ਇਹ DC ਹੈ, ਇਹ ਫਲਾਨਾ ਮਿਨਿਸਟਰ ਹੈ। ਸੁਣ ਕੇ ਪਤਾ ਲੱਗਦਾ ਵੀ ਬੰਦਾ, ਉਹਦੀ ਤਾਕਤ ਦਾ ਪਤਾ ਕਦੋਂ ਲੱਗਦਾ ਹੈ? ਜਵਾਬ ਦੇ ਦਿਓ ਜ਼ਰਾ। ਕਿਸੇ ਡਾਕਟਰ ਨੂੰ ਸੁਣ ਕੇ ਤੁਸੀਂ ਦੇਖ ਕੇ ਕਹਿ ਸਕਦੇ ਹੋ ਡਾਕਟਰ ਹੈ, ਕਾਹਦਾ ਡਾਕਟਰ ਹੈ, ਪਰ ਜਦੋਂ ਬੋਲ ਕੇ ਦੱਸੇਗਾ, ਭਾਈ ਮੈਂ ਹਾਰਟ ਦਾ ਹਾਂ, ਮੈਂ ਨੱਕ ਕੰਨ ਗਲੇ ਦਾ ਹਾਂ, ਮੈਂ ਇਹਦਾ ਹਾਂ, ਮੈਂ ਉਹਦਾ ਹਾਂ, ਤਾਂ ਫਿਰ ਸੁਣ ਕੇ ਪਤਾ ਲੱਗਦਾ ਕਿ ਇਹਦੀ ਨੌਲੇਜ ਕੀ ਹੈ, ਕਿਉਂਕਿ ਦੇਖ ਕੇ ਕੋਈ ਸਮਝ ਹੀ ਨਹੀਂ ਸਕਦਾ ਕਿ ਚੀਜ਼ ਕੀ ਹੈ। ਸਮਝਦੇ ਹੋ, ਦੇਖ ਕੇ ਤਾਂ ਸ਼ਾਇਦ ਹੀਰਾ ਸਾਹਮਣੇ ਪਿਆ ਹੋਵੇ ਤਾਂ ਦੇਖਣ ਵਾਲਾ ਸੋਚੇ ਕੱਚ ਹੀ ਹੈ, ਪਰ ਕੋਈ ਸੁਨਿਆਰਾ ਦੱਸ ਦੇਵੇ, ਕੋਈ ਜੋਰੀ ਦੱਸ ਦੇ, ਭਾਈ ਕੱਚ ਨਹੀਂ ਹੈ ਇਹ, 1.5 ਲੱਖ ਦਾ, 2 ਲੱਖ ਦਾ, 5 ਲੱਖ ਦਾ ਹੀਰਾ ਹੈ, ਸੁਣ ਕੇ ਉਹਦੀ ਕੀਮਤ ਦਾ ਪਤਾ ਫਿਰ ਬੰਦਾ ਸੰਭਾਲਦਾ ਉਹਨੂੰ। ਇਹ ਸਰਵਣ ਇੰਦਰੀ, ਔਰ ਅੱਖ, ਅੱਖ ਬਾਰੇ ਤਾਂ ਉਹਨਾਂ ਨੇ ਕਿਹਾ ਹੈ ਕਿ ਅੱਖ ਤਾਂ ਇੱਦਾਂ ਦੀ ਹੈ ਕਿ ਅੱਖ ਕਦੀ ਕਿਸੇ ਨੂੰ ਪੂਰਾ ਦੇਖ ਹੀ ਨਹੀਂ ਸਕਦੀ, ਤੁਸੀਂ ਹੱਥ ਨੂੰ ਵੀ ਕਦੀ ਪੂਰਾ, ਇੱਕ ਕੰਕਰ ਨੂੰ ਰੱਖ ਲਓ ਹੱਥ 'ਤੇ, ਹੱਥ ਅੱਖ ਹਮੇਸ਼ਾ ਅਧੂਰਾ ਦੇਖਦੀ ਹੈ, ਕਿਉਂਕਿ ਕੰਕਰ ਦੀ ਆਹ ਸਾਈਡ ਤਾਂ ਤੁਸੀਂ ਦੇਖ ਲਓਗੇ, ਪਰ ਦੂਜੀ ਸਾਈਡ ਦੇਖਣ ਵਾਸਤੇ ਉਹਨੂੰ ਘੁਮਾਉਣਾ, ਪਰ ਜਦੋਂ ਘੁਮਾਉਂਗੇ ਤਾਂ ਫਿਰ ਪਹਿਲੀ ਸਾਈਡ ਗਾਇਬ ਹੋ ਜਾਏਗੀ। ਉਹ ਕਹਿੰਦੇ ਅੱਖ ਅਧੂਰਾ ਗਿਆਨ ਹੈ, ਸਰਵਣ ਪੂਰਾ ਗਿਆਨ ਹੈ। ਕਿਸੇ ਨੂੰ ਦੇਖ ਕੇ ਅਸੀਂ ਪੂਰਾ ਸਮਝ, ਪਰ ਸੁਣ ਕੇ ਸਾਨੂੰ ਪਤਾ ਲੱਗ ਜਾਂਦਾ। ਤਾਂ ਹੀ ਤਾਂ ਕਈ ਵਾਰ ਦੇਖ ਕੇ ਲੱਗਦਾ ਬੰਦਾ ਬਹੁਤ ਵਧੀਆ ਆ, ਭਾਈ ਸ਼ਕਲ ਦੇਖ ਕਿੰਨੀ ਸੋਹਣੀ, ਕੱਪੜੇ ਦੇਖ ਕਿੰਨੇ ਸੋਹਣੇ, ਪਰ ਜਦੋਂ ਉਹਦੀ ਬੋਲਵਾਣੀ ਸੁਣੀ ਦੀ ਹੈ, ਬੰਦਾ ਹੀ ਨਿਕੰਮਾ ਹੈ, ਇਹਨੂੰ ਤਾਂ ਗਿਆਨ ਹੀ ਹੈ ਨਹੀਂ ਕੋਈ। ਦੇਖਣ ਨੂੰ ਬੜਾ ਸੋਹਣਾ ਗਲਾ ਕੱਢਦਾ ਪਿਆ, ਵੀ ਅਕਲ ਦੀਆਂ ਗੱਲਾਂ ਕਰਦੇ, ਉੱਠਣ ਬੈਠਣ ਦਾ ਢੰਗ ਹੈ ਨਹੀਂ, ਕਿਉਂਕਿ ਸੁਣ ਕੇ ਸਾਨੂੰ ਉਹਦੇ ਅੰਦਰ ਦਾ ਪਤਾ ਲੱਗਦਾ, ਅੰਦਰ ਸਰਵਣ ਇੰਦਰੀ। ਤਾਂ ਹੀ ਕਹਿੰਦੇ ਸੰਤਾਂ ਦੇ ਵਚਨ ਸੁਣੋ, ਸੁਣ ਕੇ ਹੀ ਅਸੀਂ ਮੰਜ਼ਿਲ ਤੱਕ ਪਹੁੰਚ, ਕਿਉਂਕਿ ਜਿੰਨਾ ਵੀ ਗਿਆਨ ਹੈ ਇਹ ਕੰਨਾਂ ਦੇ ਜ਼ਰੀਏ ਹੀ ਇਨਸਾਨ ਨੂੰ ਪ੍ਰਾਪਤ ਹੁੰਦਾ ਹੈ। ਇਹ ਯਾਦ ਰੱਖਣਾ ਹਮੇਸ਼ਾ, ਜਿਹੜਾ ਪਰਮਾਤਮਾ ਦੇ ਘਰ ਦਾ ਗਿਆਨ ਹੈ, ਜਿਹੜਾ ਪ੍ਰਭੂ ਦੇ ਘਰ ਦਾ ਗਿਆਨ ਹੈ, ਉਹਨੂੰ ਦੇਖਿਆ ਤਾਂ ਨਾ ਰੱਬ ਨੂੰ ਦੇਖਿਆ ਜਾ ਸਕਦਾ, ਨਾ ਉਹਦੇ ਘਰ ਦੇ ਗਿਆਨ ਉਹ ਤਾਂ ਸੁਣਿਆ ਜਾ ਸਕਦਾ, ਸਮਝਿਆ ਜਾ ਸਕਦਾ, ਉਹਨੂੰ ਅੰਦਰ ਉਤਾਰਿਆ। ਇਹਲੇ ਸਮਝਾਉਣ ਨੂੰ ਇੱਥੇ ਬਹੁਤ ਕੁਛ ਹੈ, ਪਰ ਬਸ ਹਿੰਟ ਹੀ ਦਿੱਤਾ ਹੈ ਕਿ ਸੰਤਾਂ ਦੇ ਵਚਨ ਸੁਣਨੇ ਪੈਂਦੇ ਆ, ਸਮਝਣੇ ਪੈਂਦੇ ਆ। ਇਸ ਲਈ ਜਦੋਂ ਇਨਸਾਨ ਪਿਆਰ ਨਾਲ ਆਉਂਦਾ ਹੈ ਤਾਂ ਫਿਰ ਕੀ ਹੁੰਦਾ ਹੈ, ਚੱਲ 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 ਮਾਂ ਪੇ ਜਾਗਰ ਹੋਗਾ ਤੇਰੀ ਹਰ ਮੁਸ਼ਕਿਲ ਕਾ। ਇਹਲੇ ਜੇ ਮੁਸ਼ਕਿਲਾਂ ਹੈ ਤਾਂ ਫਿਰ ਡਰਨ ਦੀ ਲੋੜ ਨਹੀਂ ਹੈ, ਸਤਸੰਗ ਜਾਣ ਦੀ ਲੋੜ ਹੈ, ਕਿਉਂਕਿ ਸਤਸੰਗ 'ਚ ਬਹਿਣ ਨਾਲ ਹੀ ਸਾਰੀਆਂ ਮੁਸ਼ਕਿਲਾਂ ਦੇ ਹੱਲ, ਜੋ ਵੀ ਹੋਊਗੀ ਬੁਰੀ ਬੁਲਾਏ ਸਭ ਜਾਏਗੀ। ਕਈ ਵਾਰ ਬੰਦਾ ਮੇਰੇ ਤੋਂ ਇੱਕ ਤਾਂ ਬੁਲਾਵਾਂ ਹੀ ਬੜੀਆਂ ਬੁਰੀਆਂ ਹੈ, ਆਹ ਬੁਲਾਵਾਂ ਮੇਰਾ ਪਿੱਛੇ ਨਹੀਂ ਛੱਡਦੀਆਂ, ਸਮਝਦੇ ਹੋ ਕਿ ਨਹੀਂ। ਉਹ ਕਹਿੰਦੇ ਬੁਲਾਵਾਂ ਦੀ ਫਿਕਰ ਵੀ ਨਾ ਕਰ, ਸਤਸੰਗ ਵਿੱਚ ਜਾ ਕੇ ਬਹਿ, ਸੰਤਾਂ ਦੀ ਸੰਗਤ ਕਰ, ਮੁਸ਼ਕਿਲਾਂ ਦੇ ਹੱਲ ਵੀ ਹੋਣਗੇ, ਔਰ ਅਗਰ ਕੋਈ ਜ਼ਿੰਦਗੀ 'ਚ ਬੁਰੀਆਂ ਬੁਲਾਵਾਂ ਆਉਣ ਵਾਲੀਆਂ ਹੋਣਗੀਆਂ ਤਾਂ ਉਹ ਵੀ ਸਾਰੀਆਂ ਟਲ ਜਾਣਗੀਆਂ, ਹਾਲਾਤ ਬਦਲ ਜਾਣਗੇ, ਵਕਤ ਬਦਲ ਜਾਏਗਾ, ਅਗਰ ਬੁਰਾ ਵਕਤ ਵੀ ਹੈ ਤਾਂ ਉਹ ਵੀ ਬਦਲ ਜਾਏਗਾ। ਕਈ ਵਾਰ ਕਹਿੰਦਾ ਰਸਤੇ 'ਚ ਕੋਈ ਬੁਰੀ ਬੁਲਾ, ਉਹ ਸਤਸੰਗ ਦੇ ਨਾਲ ਜੁੜ ਜਾ, ਰਸਤੇ ਦੀਆਂ ਬੁਰੀਆਂ ਬੁਲਾਵਾਂ ਆਪੇ ਟਲਦੀਆਂ ਜਾਣਗੀਆਂ, ਆਪੇ ਰਸਤੇ ਵੀ ਸਾਫ਼ ਹੁੰਦੇ, ਮੁਸ਼ਕਿਲਾਂ ਦੇ ਹੱਲ ਵੀ ਹੁੰਦੇ ਜਾਣਗੇ, ਬੁਲਾਵਾਂ ਵੀ ਟਲਦੀਆਂ ਜਾਣਗੀਆਂ। ਇਸ ਲਈ ਧਰਮਦਾਸ ਜੀ ਕਹਿੰਦੇ ਹੈ ਕਿ ਜੋ ਵੀ ਹੋਊਗੀ ਬੁਰੀ ਬੁਲਾਏ ਸਭ ਜਾਏਗੀ ਟਲ। ਕਿੱਥੇ ਟਲਣਾ ਹੈ, ਚੱਲ 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 ਤੂੰ, ਬੜੇ ਭਾਗਾਂ ਵਾਲੇ ਤੁਸੀਂ ਪਹਿਲੇ ਉੱਥੇ ਬੈਠੇ ਹੋ। ਇਹ ਚੀਜ਼ 'ਤੇ ਪ੍ਰਾਊਡ ਹੋਣਾ ਚਾਹੀਦਾ, ਸਾਨੂੰ ਗਰਵ ਜਿਹਾ ਹੋਣਾ ਚਾਹੀਦਾ ਹੈ। ਇਹਦੇ ਪ੍ਰਾਊਡ ਹੋਵੇ ਕਾਹਦਾ, ਜਿੱਦਾਂ ਕਹਿੰਦੇ ਮੁਝਕੋ ਮੇਰੀ ਮੰਜ਼ਿਲ ਜ਼ਰੂਰ ਮਿਲੇਗੀ, ਮੁਝਕੋ ਮੇਰੀ ਮੰਜ਼ਿਲ ਜ਼ਰੂਰ ਮਿਲੇਗੀ, ਇਸ ਬਾਤ ਕਾ ਮੁਝਕੋ ਪੂਰਾ ਅਹਿਸਾਸ ਹੈ। ਮੁਝਕੋ ਮੇਰੀ ਮੰਜ਼ਿਲ ਜ਼ਰੂਰ ਮਿਲੇਗੀ, ਇਸ ਬਾਤ ਕਾ ਮੁਝਕੋ ਪੂਰਾ ਅਹਿਸਾਸ ਹੈ। ਉਹ ਇਸ ਬਾਤ ਕੋ ਮੇਰਾ ਘਮੰਡ ਮਤ ਸਮਝਣਾ, ਜੇ ਮੇਰਾ ਆਪਣੇ ਮਾਲਕੀ ਰਹਿਮਤ ਪੇ ਵਿਸ਼ਵਾਸ ਹੈ। ਕਈ ਕਹਿੰਦੇ ਤੂੰ ਤਾਂ ਬੜਾ ਘਮੰਡ ਕਰਦਾ, ਲੈ ਮਿਲੂੰਗੀ ਮੰਜ਼ਿਲ, ਜਿੱਦਾਂ ਬੰਦਾ ਮੈਨੂੰ ਜਿੱਤ ਮਿਲਣੀ ਹੈ, ਮੈਂ ਜਿੱਤਣਾ ਆ। ਅੱਛਾ ਇੰਨਾ ਹੰਕਾਰ, ਉਹ ਭਾਈ ਹੰਕਾਰ ਨਾ ਸਮਝ ਮੇਰਾ, ਇਹ ਜੇ ਮੈਂ ਕਹਿ ਰਿਹਾ ਨਾ ਮੈਨੂੰ ਮੇਰੀ ਮੰਜ਼ਿਲ ਜ਼ਰੂਰ, ਮੈਨੂੰ ਕਾਮਯਾਬੀ ਜ਼ਰੂਰ, ਮੇਰੀ ਜਿੱਤ ਜ਼ਰੂਰ, ਮੇਰੀ ਹਰ ਮੁਸ਼ਕਿਲ ਦਾ ਹੱਲ, ਤੈਨੂੰ ਮੇਰਾ ਹੰਕਾਰ ਨਾ ਸਮਝ, ਇਹ ਮੇਰਾ ਵਿਸ਼ਵਾਸ ਹੈ ਆਪਣੇ ਮਾਲਕ 'ਤੇ, ਕਿਉਂਕਿ ਜਿਸ ਦੇ ਨਾਲ ਉਹਦਾ ਮਾਲਕ ਹੋਵੇ ਦੀ ਹਾਰ ਕਦੀ ਹੋਈ ਨਹੀਂ ਸਕਦੀ, ਉਹਨੂੰ ਕੋਈ ਮੁਸ਼ਕਿਲ ਕਦੀ ਗਿਰਾ। ਸੋ ਵਿਸ਼ਵਾਸ ਹੋਣਾ ਚਾਹੀਦਾ ਹੈ, ਹੰਕਾਰ ਨਹੀਂ ਹੋਣਾ ਚਾਹੀਦਾ, ਕਿਉਂਕਿ ਹੰਕਾਰ ਤਾਂ ਆਪ ਹੀ ਗਿਰ ਜਾਂਦਾ ਹੈ, ਵਿਸ਼ਵਾਸ ਇਨਸਾਨ ਨੂੰ ਅੱਗੇ ਲੈ ਕੇ ਜਾਂਦਾ ਹੈ। ਇੱਕ ਬੰਦਾ ਹੁੰਦਾ ਮੇਰੇ, ਤੈਨੂੰ ਪਤਾ ਮੈਂ ਇੱਦਾਂ ਕਰ ਦੂੰ ਉੱਦਾਂ ਕਰ ਦੂੰ, ਕੋਈ ਕਰ ਹੀ ਨਹੀਂ ਸਕਦਾ, ਇਹ ਹੰਕਾਰ ਹੈ। ਪਰ ਜੇ ਮੇਰੇ ਮਾਲਕ ਦੀ ਰਹਿਮਤ ਉਹ ਉਚਾਈਆਂ 'ਤੇ ਪਹੁੰਚੂ, ਦੁਨੀਆ ਦੇਖੇਗੀ ਮੇਰਾ ਮਾਲਕ ਮੇਰੇ ਨਾਲ ਜ਼ਿੰਦਗੀ 'ਚ ਕਾਮਯਾਬ ਹੋ ਕੇ ਦਿਖਾਵਾਂਗੇ, ਮੇਰਾ ਮਾਲਕ ਮੇਰੇ ਨਾਲ ਹਰ ਮੁਸ਼ਕਿਲ ਦਾ ਹੱਲ ਕਰਾਂਗੇ। ਇਹ ਵਿਸ਼ਵਾਸ ਹੈ, ਵਿਸ਼ਵਾਸ ਹੋਣਾ ਅਲੱਗ ਚੀਜ਼ ਹੈ, ਹੰਕਾਰ ਹੋਣਾ ਸਮਝਦੇ ਹੋ ਕਿ ਨਹੀਂ। ਮੈਂ ਕਰਕੇ ਦਿਖਾਊਂ ਤਾਂ ਭਾਈ ਮੈਂ ਤਾਂ ਫਿਰ ਬੱਕਰੀ ਜੋ ਮੈਂ ਕਰੇ ਗਲੀ ਸ਼ਰੀ ਫਿਰ ਆਏ, ਬੱਕਰੀ ਬਹੁਤ ਮੈਂ ਕਰਦੀ ਤਾਂ ਫਿਰ ਕਸਾਈ ਦੇ ਹੱਥੋਂ ਵੱਢੀ ਵੀ ਜਾਂਦੀ, ਇਹਲੇ ਬੰਦੇ ਦੀ ਮੈਂ ਹੀ ਬੰਦੇ ਨੂੰ ਖਤਮ ਕਰ ਦਿੰਦੀ। ਅਤੇ ਕੁੰਦਾ ਵਿਸ਼ਵਾਸ, ਕੌਨਫੀਡੈਂਸ, ਯਕੀਨ ਕਿ ਮੇਰੀ ਹਰ ਮੁਸ਼ਕਿਲ ਦਾ ਹੱਲ ਹੋਏਗਾ, ਮੈਨੂੰ ਕਾਮਯਾਬੀ ਮਿਲੇਗੀ, ਮੇਰੀ ਹਰ ਮੁਸ਼ਕਿਲ ਦੂਰ, ਕਿਉਂਕਿ ਮੈਨੂੰ ਬਚਾਉਣ ਵਾਲਾ, ਖੁਸ਼ੀਆਂ ਦੇਣ ਵਾਲਾ, ਕਾਮਯਾਬੀ ਦੇਣ ਵਾਲਾ, ਜਿੱਤ ਦੇਣ ਵਾਲਾ ਮੇਰਾ ਮਾਲਕ ਮੇਰੇ। ਇਹ ਹੁੰਦਾ ਕੌਨਫੀਡੈਂਸ, ਇਹ ਹੁੰਦਾ ਵਿਸ਼ਵਾਸ। ਇਸ ਲਈ ਮੁਝ ਕੋ ਮੇਰੀ ਮੰਜ਼ਿਲ ਜ਼ਰੂਰ, ਇਸ ਬਾਤ ਕਾ ਮੁਝ ਕੋ ਪੂਰਾ ਅਹਿਸਾਸ ਹੈ, ਇਸ ਕੋ ਮੇਰਾ ਘਮੰਡ ਮਤ ਸਮਝਣਾ, ਜੇ ਤੋ ਮੇਰਾ ਆਪਣੇ ਮਾਲਕ ਕੀ ਰਹਿਮਤ ਪਰ। ਹੁਣ ਤੁਹਾਡਾ ਵੀ ਵਿਸ਼ਵਾਸ ਇੱਦਾਂ ਦਾ ਹੋਣਾ ਚਾਹੀਦਾ ਹੈ ਕਿ ਹਾਰ ਕਦੀ ਹੋ ਹੀ ਨਹੀਂ ਸਕਦੀ, ਕਿਉਂਕਿ ਮਾਲਕ ਸਾਡੇ, ਔਰ ਜਿਸ ਦੇ ਨਾਲ ਉਹਦੀ ਰਹਿਮਤ ਹੋਵੇ ਉਹਨੂੰ ਜਿੱਤ ਜ਼ਰੂਰ, ਉਹਨੂੰ ਕਾਮਯਾਬੀ ਜ਼ਰੂਰ। ਇਸ ਲਈ ਜੋ ਵੀ ਹੋਵੋਗੇ ਬੁਰੇ ਬੁਲਾਏ ਸਭ ਜਾਏਗੀ, ਚੱਲ 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 ਤੂੰ ਸਤ ਸੰਗਤ ਮੇ। ਹੁਣ ਆਖਰੀ ਲਾਈਨ ਵੀ ਕਹਿ ਦਈਏ, ਆਖਰੀ ਲਾਈਨ ਦੇ ਵਿੱਚ ਕੀ ਕਹਿੰਦੇ ਆ ਧਨੀ ਧਰਮਦਾਸ, ਕਿ ਜੋ ਵੀ ਹੋਵੋਗੀ ਬੁਰੀ ਬੁਲਾਏ ਸਭ ਜਾਏਗੀ, ਟੱਲ ਚੱਲ 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 ਤੂੰ ਸਤ ਸੰਗਤ ਮੇ ਚੱਲ, ਨਿਰਬਲ ਕੋ ਵੀ ਮਿਲ ਜਾਤਾ ਹੈ ਹਰੀ ਭਜਨ ਸੇ, ਚੱਲ 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 ਤੂੰ ਸਤ ਸੰਗਤ ਮੇ। ਉਹ ਕਹਿੰਦੇ ਜੇ ਤੂੰ ਅੱਜ ਨਿਰਬਲ ਵੀ ਹੈ ਨਾ, ਫਿਕਰ ਕਰਨ ਦੀ ਲੋੜ ਨਹੀਂ, ਪ੍ਰਭੂ ਦਾ ਸਿਮਰਨ ਕਰ, ਕਿਉਂਕਿ ਨਿਰਬਲ ਨੂੰ ਬਲ ਦੇਣ ਵਾਲਾ ਕੌਣ ਹੈ, ਸਾਨੂੰ ਸ਼ਕਤੀ ਦੇਣ ਵਾਲਾ, ਤਾਕਤ ਦੇਣ ਵਾਲਾ, ਜਦੋਂ ਉਹਦਾ ਸਿਮਰਨ ਕਰਕੇ ਦੇਖੋ, ਉਹਦੀ ਬੰਦਗੀ ਕਰਕੇ ਦੇਖੀਏ, ਉਹਦੀ ਭਗਤੀ ਕਰਕੇ ਦੇਖੀਏ, ਤਾਂ ਇਨਸਾਨ ਨੂੰ ਉਹ ਬਲ ਮਿਲ ਜਾਂਦਾ ਹੈ ਕਿ ਫਿਰ ਜਿਹਨੂੰ ਕਦੀ ਕਹਿੰਦੇ ਨਾ ਕਮਜ਼ੋਰ, ਸਿਮਰਨ ਕਰਕੇ ਬੰਦਗੀ ਕਰਕੇ ਉਹ ਵੀ ਉਸ ਉਚਾਈ 'ਤੇ ਬੈਠ ਜਾਂਦਾ ਜਿੱਥੇ ਬੜੇ ਬੜੇ ਰਾਜੇ ਮਹਾਰਾਜੇ ਵੀ ਸਿਰ ਝੁਕਾ ਦਿੰਦੇ ਹੈ, ਬੜੇ ਬੜੇ ਬਲਸ਼ਾਲੀ ਵੀ ਹੱਥ ਜੋੜ ਕੇ ਖੜ ਜਾਂਦੇ ਹੈ, ਕਿਉਂਕਿ ਪਰਮਾਤਮਾ ਦੇ ਭਜਨ 'ਚ, ਯਾਨੀ ਉਹਨੂੰ ਯਾਦ ਕਰਨ 'ਚ, ਉਹਦੇ ਸਿਮਰਨ 'ਚ ਹੀ ਬੜੀ ਸ਼ਕਤੀ ਹੈ। ਜਦੋਂ ਇਨਸਾਨ ਉਹਨੂੰ ਯਾਦ ਕਰਨਾ ਸ਼ੁਰੂ ਕਰ ਦੇਵੇ, ਉਹਦੀ ਬੰਦਗੀ ਨਾਲ ਜੁੜ ਜਾਵੇ, ਉਹਦੇ ਸਿਮਰਨ ਨਾਲ ਜੁੜ ਜਾਵੇ, ਤਾਂ ਇਨਸਾਨ ਨੂੰ ਉਦੀ ਆਪਣੇ ਆਪ ਨੂੰ ਉਹਦੀ ਸ਼ਕਤੀ ਦਾ ਅਹਿਸਾਸ ਹੋਣਾ ਸ਼ੁਰੂ। ਇਸ ਲਈ ਕਹਿੰਦੇ ਨਿਰਬਲ ਕੋ ਵੀ ਮਿਲ ਜਾਤਾ ਹੈ ਹਰੀ ਭਜਨ ਸੇ, ਚੱਲ ਚੱਲ ਚੱਲ। ਬਸ ਫਿਰ ਹੁਣ ਬਲ ਚਾਹੀਦਾ ਨਾ, ਤਾਂ ਫਿਰ ਬੰਦਾ ਕਹਿੰਦਾ ਜੀ ਕਿਹੜਾ ਪਾਊਡਰ ਖਾਵਾਂ। ਹਾਂ ਪਾਊਡਰ ਖਾਓ, ਸਰੀਰ ਵਾਸਤੇ ਜ਼ਰੂਰੀ ਹੈ, ਪ੍ਰੋਟੀਨ ਪਾਊਡਰ ਖਾਓ, ਫਲਾਨਾ ਪਾਊਡਰ ਖਾਓ, ਪਰ ਜੇ ਆਤਮਿਕ ਬਲ ਚਾਹੀਦਾ ਤਾਂ ਫਿਰ ਸਿਮਰਨ ਨਾਲ, ਫਿਰ ਹਰੀ ਭਜਨ ਦਾ ਪਾਊਡਰ ਖਾਓ, ਪਰਮਾਤਮਾ ਦੇ ਸਿਮਰਨ ਦੀ ਖੁਰਾਕ ਲਓ, ਉਹਦੀ ਬੰਦਗੀ ਦੀ ਖੁਰਾਕ ਲਓ, ਸਤਸੰਗਤ ਦੀ ਖੁਰਾਕ ਲਓ, ਕਿਉਂਕਿ ਜਦੋਂ ਸਤਸੰਗ ਰੂਪੀ ਖੁਰਾਕ ਸਾਨੂੰ ਮਿਲਦੀ ਹੈ ਤਾਂ ਫਿਰ ਅਸੀਂ ਅੰਦਰੋਂ ਮਜ਼ਬੂਤ ਹੁੰਦੇ, ਸਾਡੀ ਹਿੰਮਤ ਵੱਧਦੀ ਹੈ, ਸਾਡਾ ਹੌਂਸਲਾ ਵੱਧਦਾ ਹੈ, ਸਾਡਾ ਵਿਸ਼ਵਾਸ ਵੱਧਦਾ ਹੈ, ਸਾਡੀ ਸ਼ਕਤੀ ਵੱਧਦੀ ਹੈ, ਔਰ ਜਦੋਂ ਅੰਦਰਲੀ ਸ਼ਕਤੀ ਵੱਧਦੀ ਹੈ ਤਾਂ ਫਿਰ ਇਨਸਾਨ ਬੜੀਆਂ ਬੜੀਆਂ ਮੁਸ਼ਕਿਲਾਂ ਵੀ ਹਰਾਉਂਦਾ, ਬੜੀਆਂ ਬੜੀਆਂ ਮੁਸ਼ਕਿਲਾਂ 'ਚੋਂ ਵੀ ਆਸਾਨੀ ਨਾਲ ਗੁਜ਼ਰਦਾ, ਬੜੇ ਬੜੇ ਦੁੱਖਾਂ ਨੂੰ ਵੀ ਦੂਰ ਕਰਦਾ ਚਲਾ ਜਾਂਦਾ ਹੈ, ਕਿਉਂਕਿ ਬੜੀ ਸ਼ਕਤੀ ਹੈ ਪਰਮਾਤਮਾ ਦੀ ਬੰਦਗੀ ਦੇ ਵਿੱਚ। ਇਸ ਲਈ ਹਰੀ ਭਜਨ ਕਰਨਾ ਸਾਡੇ ਸਾਰਿਆਂ ਵਾਸਤੇ, ਪਰਮਾਤਮਾ ਦਾ ਸਿਮਰਨ ਕਰਨਾ ਸਾਡੇ ਸਾਰਿਆਂ ਵਾਸਤੇ, ਉਹਨੂੰ ਯਾਦ ਕਰਨਾ ਸਾਡੇ ਸਾਰਿਆਂ ਵਾਸਤੇ। ਇਸ ਲਈ ਨਿਰਬਲ ਕੋ ਵੀ ਮਿਲ ਜਾਤਾ ਹੈ ਹਰੀ ਭਜਨ ਸੇ, ਹੁਣ ਬਲ ਚਾਹੀਦਾ ਨਾ, ਤਾਂ ਫਿਰ ਨਾਮ ਨਾਲ ਜੁੜੋ, ਸ਼ਬਦ ਨਾਲ ਜੁੜੋ, ਔਰ ਬਲ ਚਾਹੀਦਾ ਹੈ ਤਾਂ ਫਿਰ ਚੱਲ 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 ਵੱਜਦਾ, ਅੱਜ ਚੱਲ ਕੇ ਆਇਓ, ਇੱਦਾਂ ਆਉਂਦੇ ਰਹੋ ਸਤਸੰਗ 'ਚ, ਤਾਂ ਬਲ ਵੀ ਮਿਲਣਾ ਹੈ, ਹੱਲ ਵੀ ਮਿਲਣਾ ਹੈ, ਮੁਸੀਬਤਾਂ ਵੀ ਟਲਣੀਆਂ ਹੈ, ਔਰ ਜੀਵਨ ਦੀਆਂ ਸਾਰੀਆਂ ਮੁਸ਼ਕਿਲਾਂ ਵੀ ਖਤਮ ਹੋ ਜਾਣਗੀਆਂ, ਕਿਉਂਕਿ ਮੁਸ਼ਕਿਲਾਂ ਦਾ ਹੱਲ ਵੀ ਮਿਲਦਾ ਹੈ, ਸਮਝਦੇ ਹੋ ਕਿ ਨਹੀਂ, ਔਰ ਕਮਜ਼ੋਰਾਂ ਨੂੰ ਬਲ ਵੀ ਮਿਲਦਾ ਹੈ, ਬਸ ਪਹੁੰਚਣਾ ਪੈਂਦਾ ਹੈ ਸਤਸੰਗ ਦੇ ਵਿੱਚ। ਇਸ ਲਈ ਵਿਸ਼ਵਾਸ ਰੱਖੋ ਆਪਣੇ ਮਾਲਕ 'ਤੇ, ਯਕੀਨ ਰੱਖੋ ਆਪਣੇ ਮਾਲਕ 'ਤੇ, ਔਰ ਜਿਸ ਤਰ੍ਹਾਂ ਕਬੀਰ ਸਾਹਿਬ ਨੇ ਕਿਹਾ, ਇੱਕ ਵਾਰ ਫਿਰ ਕਹਾਂਗੇ ਕਿ ਜ਼ਿਕਰ ਕਰੇ ਜੋ ਸਾਹਿਬ ਕਾ ਤਾਂ ਕੋ ਫਿਕਰ ਨਾ, ਕਹਿੰਦੇ ਸਾਰੀਆਂ ਹੀ ਫਿਕਰਾਂ ਉਹਦੀਆਂ ਖਤਮ ਹੋ ਜਾਂਦੀਆਂ ਹੈ ਜਿਹੜਾ ਉਹਦਾ ਜ਼ਿਕਰ ਕਰਦਾ, ਉੱਤੇ ਵਿਸ਼ਵਾਸ ਕਰਦਾ ਹੈ। ਇਸ ਲਈ ਆਓ ਫਿਰ ਹੁਣ ਅਸੀਂ ਵੀ ਕਹਿ ਦਈਏ ਕਿ ਮੈਨੂੰ ਆਪਣੇ ਮਾਲਕ 'ਤੇ ਪੂਰਾ, ਮੈਨੂੰ ਆਪਣੇ ਮਾਲਕ 'ਤੇ ਪੂਰਾ, ਮੈਨੂੰ ਆਪਣੇ ਮਾਲਕ 'ਤੇ ਪੂਰਾ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰਾ ਮਾਲਕ ਮੇਰੇ, ਮੇਰਾ ਮਾਲਕ ਮੇਰੇ, ਮੇਰਾ ਮਾਲਕ ਮੇਰੇ, ਮੈਂ ਬਹੁਤ, ਮੈਂ ਬਹੁਤ, ਮੈਂ ਬਹੁਤ ਖੁਸ਼ੀ ਆ ਗਈ, ਆ ਗਈ, ਆ ਗਈ, ਆ ਗਈ। ਰਹਿਮਤ ਆ ਗਈ, ਆ ਗਈ, ਆ ਗਈ, ਆ ਗਈ, ਆ ਗਈ। ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰੀ ਹਿੰਮਤ, ਮੇਰੀ ਹਿੰਮਤ, ਮੇਰਾ ਹੌਸਲਾ, ਮੇਰਾ ਹੌਸਲਾ, ਮੇਰਾ ਵਿਸ਼ਵਾਸ, ਮੇਰਾ ਵਿਸ਼ਵਾਸ, ਮੇਰਾ ਪਿਆਰ, ਮੇਰਾ ਪਿਆਰ। ਮੈਂ ਮਾਲਿਕ ਦਾ, ਮੈਂ ਮਾਲਿਕ ਦਾ, ਮੈਂ ਮਾਲਿਕ ਦਾ, ਮੈਂ ਮਾਲਿਕ ਦਾ, ਮੈਂ ਮਾਲਿਕ ਦਾ। ਅਗਰ ਵਿਸ਼ਵਾਸ ਨਾ ਕਿਹਾ ਤਾਂ ਆਪਣਾ ਬਣਾ ਕੇ ਰੱਖੋ ਤਾਂ ਫਿਰ ਫਿਕਰਾਂ, ਟੈਨਸ਼ਨਾਂ, ਚਿੰਤਾਵਾਂ, ਕਮੀਆਂ ਸਾਰੀਆਂ ਦੂਰ ਹੋ ਜਾਣਗੀਆਂ। ਸੋ ਹੁਣ ਇਹਨਾਂ ਵਚਨਾਂ ਦੇ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ। ਔਰ ਸਤਸੰਗ ਸਮਾਪਤ ਕਰਨ ਤੋਂ ਪਹਿਲਾਂ ਜਿੱਦਾਂ ਦੱਸਿਆ ਹੀ ਗਿਆ ਹੈ ਕਿ ਜੋ ਆਉਣ ਵਾਲਾ ਅਗਲਾ ਵੀਰਵਾਰ ਹੈ, ਕਿੰਨੀ ਤਰੀਕ ਹੈ? 6 ਤਰੀਕ। ਸੋ ਵੈਸੇ ਤਾਂ ਬੁੱਧਵਾਰ ਰਾਤ ਦਾ ਵੀ ਪ੍ਰੋਗਰਾਮ ਰੱਖਿਆ ਹੋਇਆ ਹੈ, ਜਿਹੜੇ ਜੀ ਇੱਕ ਦਿਨ ਪਹਿਲਾਂ ਆਉਣਾ ਚਾਹੁੰਦੇ ਰਾਤ ਨੂੰ ਆਓ ਤਾਂ ਕਿ 5 ਤਰੀਕ ਰਾਤ ਦਾ ਵੀ ਆਨੰਦ ਲਈਏ, ਔਰ ਫਿਰ 6 ਨੂੰ ਤਾਂ ਚਲੋ 11ਵੀਂ ਰੋਜ਼ ਵੀ ਹੈ, ਔਰ ਬਾਕੀ ਤੁਹਾਨੂੰ ਪਤਾ ਹੀ ਹੈ ਕਿਉਂਕਿ ਹੁਣ ਵਾਰ ਵਾਰ ਕੀ ਕਹੀ ਜਾਣਾ ਨਾ, ਸਮਝਦੇ ਤੁਸੀਂ ਆਪ ਹੀ ਦੱਸ ਦਿਓ, ਪਤਾ ਹੀ ਹੈ ਤੁਹਾਨੂੰ ਨਾ ਕੀ ਸੈਲੀਬ੍ਰੇਟ ਕਰਨਾ। ਤੁਸੀਂ ਪਹੁੰਚੋ ਫਿਰ ਸਾਰੇ, ਔਰ ਇਹ ਦੱਸਣਾ ਚਾਹਾਂਗੇ ਕਿ 11ਵੀਂ ਰੋਜ਼ ਹਰ ਮਹੀਨੇ ਆਉਂਦਾ ਹੈ, ਪਰ ਇਸ ਵਾਰ 11ਵੀਂ ਰੋਜ਼ ਖਾਸ ਹੈ ਕਿਉਂਕਿ ਇੱਕ ਦਿਨ ਸਾਲ ਬਾਅਦ ਜੋ ਆਉਂਦਾ ਹੈ ਉਹਦਾ ਆਨੰਦ ਪੂਰਾ ਲੈਣਾ ਤੁਸੀਂ। ਸੋ ਆਪ ਵੀ ਪਹੁੰਚੋ, ਆਪਣੇ ਸੱਜਣਾ ਮਿੱਤਰ ਰਿਸ਼ਤੇਦਾਰਾਂ ਨੂੰ ਵੀ, ਕਿਉਂਕਿ ਜਿੰਨੀਆਂ ਵੀ ਖੁਸ਼ੀਆਂ ਹੁੰਦੀਆਂ ਆਪਣੇ ਨਾਲ ਹੀ ਹੁੰਦੀਆਂ, ਤੁਸੀਂ ਸਾਡੇ ਆਪਣੇ ਹੋ, ਇਸ ਲਈ ਪੂਰਾ ਪੂਰਾ ਆਨੰਦ ਅਸੀਂ। ਸੋ ਟਾਈਮ ਨਾਲ ਪਹੁੰਚਣਾ ਸਾਰਿਆਂ ਨੇ, ਔਰ ਜਿਹੜੇ ਲੁਧਿਆਣਿਓ ਜਾਂ ਨਵਾਂਸ਼ਹਿਰ ਤੋਂ ਜਾਂ ਜਲੰਧਰ ਵੱਲੋਂ ਆਉਣ ਵਾਲੇ ਉਹਨਾਂ ਦੱਸਣਾ ਚਾਹਾਂਗੇ, ਫ੍ਰੀ ਬੱਸਾਂ ਵੀ ਆਉਂਦੀਆਂ, ਹਿਮਾਚਲ ਵੱਲੋਂ ਵੀ ਆਉਂਦੀਆਂ ਹੈ, ਹਾਜ਼ੀਪੁਰ ਵੱਲੋਂ ਵੀ ਆਉਂਦੀਆਂ ਹੈ, ਉਹਦੀ ਟਾਈਮਿੰਗ ਤੁਸੀਂ ਸੇਵਾਦਾਰਾਂ ਤੋਂ ਲੈ ਸਕਦੇ ਹੋ ਤਾਂ ਕਿ ਅਗਰ ਕੋਈ ਬੱਸੇ ਆਉਣ ਵਾਲਾ ਹੈ ਤਾਂ ਬੱਸ ਦਾ ਪੂਰਾ ਲਾਭ, ਨਹੀਂ ਤਾਂ ਸਾਧਨ ਤੁਹਾਡੇ ਕੋਲ ਹੈ। ਸੋ ਆਪਣੇ ਸਾਧਨਾਂ 'ਤੇ ਵੀ ਆਓ, ਔਰ ਆ ਕੇ ਜਿੱਦਾਂ ਦੱਸਿਆ ਚੱਲ ਚੱਲ ਚੱਲ, ਚਲੋ ਹੁਣ ਇਹ ਸਾਡੇ ਵੱਲੋਂ ਵੀ ਚੱਲ ਚੱਲ ਚੱਲ, ਅਗਲੇ ਵੀਰਵਾਰ ਨੂੰ ਚੱਲ 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 ਘਰ ਬਹਿ ਕੇ ਸੁਣ ਲਿਓ ਕਿ ਚੱਲਣਾ ਹੈ ਅਸੀਂ, ਹੁਣ ਘਰ ਬਹਿ ਕੇ ਸਮਾਂ ਖਰਾਬ, ਕਿਉਂਕਿ ਟਾਈਮ ਜੇ ਅਵਸਰ ਬੜੇ ਭਾਗ ਸੇ ਪਾਇਓ, ਨਿਕਲ ਨਾ ਜਾਏ, ਇਹ ਪਲ ਜਾਣ ਨਹੀਂ ਦੇਣੇ, ਸੰਭਾਲਣੇ ਹੈ। ਸੋ ਸਾਰਿਆਂ ਨੇ ਹੁਮ ਹੁਮਾ ਕੇ ਪਹੁੰਚਣਾ ਹੈ ਔਰ ਆਨੰਦ ਲੈਣਾ ਉਸ ਦਿਨ ਦਾ। ਔਰ ਹੁਣ ਅਸੀਂ ਇਹੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ, ਮਾਲਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਨਾਮ ਜਪਣ ਦੀ ਤਾਕਤ ਦੇਣ, ਸੇਵਾ ਸਿਮਰਨ ਕਰਨ ਦਾ, ਨੇਕ ਮਾਰਗ 'ਤੇ ਚੱਲਣ ਦਾ ਮਾਲਕ ਬਲ ਬਖਸ਼ਣ, ਤੁਹਾਡੇ ਸਭ ਦੇ ਦੁੱਖਾਂ, ਦਰਦਾਂ, ਪਰੇਸ਼ਾਨੀਆਂ ਨੂੰ ਮਾਲਕ ਦੂਰ ਕਰਨ, ਤੁਹਾਡੀਆਂ ਸਭ ਦੀਆਂ ਝੋਲੀਆਂ ਨੂੰ ਖੁਸ਼ੀਆਂ ਨਾਲ ਭਰਪੂਰ ਕਰਨ, ਔਰ ਜਿੰਨੇ ਵੀ ਜੀਵ ਅੱਜ ਮਾਲਕ ਦੇ ਚਰਨਾਂ 'ਚ ਪਹੁੰਚੇ ਆ, ਮਾਲਕ ਤੁਹਾਡੀ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਕਬੂਲ ਕਰਨ, ਔਰ ਜਿਹੜੇ ਜੀਵ ਅੱਜ ਮਾਲਕ ਦੇ ਦਰ ਦੇ ਉੱਪਰ ਨਿਆਜ਼ਾਂ ਲੈ ਕੇ ਆਏ ਹੈ, ਅਗਰ ਕੋਈ ਆਪਣੀ ਤਕਲੀਫ ਦੁੱਖ ਦੀ ਨਿਆਜ਼ ਲੈ ਕੇ ਆਇਆ ਹੈ ਤਾਂ ਜਿਸ ਭਾਵਨਾ ਨਾਲ ਜੀਵ ਨਿਆਜ਼ ਲੈ ਕੇ ਆਇਆ ਹੈ, ਮਾਲਕ ਉਹਦੀ ਨਿਆਜ਼ ਨੂੰ ਕਬੂਲ ਕਰਨ, ਉਹਦੀ ਕਾਮਨਾ ਨੂੰ ਭਾਵਨਾ ਨੂੰ ਪੂਰਾ ਕਰਨ, ਔਰ ਜਿਹੜੇ ਜੀਵ ਅੱਜ ਖੁਸ਼ੀ ਦੀ ਨਿਆਜ਼ ਲੈ ਕੇ ਆਏ ਹੈ, ਮਾਲਕ ਉਹਨਾਂ ਦੀ ਖੁਸ਼ੀਆਂ ਦੀ ਨਿਆਜ਼ ਨੂੰ ਕਬੂਲ ਕਰਨ, ਤਾਂ ਉਹਨਾਂ ਦੀ ਝੋਲੀ ਜਿੰਨੀਆਂ ਖੁਸ਼ੀਆਂ ਪਾ ਦੇਣ ਕਿ ਕਦੀ ਮੰਗਣ ਦੀ, ਬੋਲਣ ਦੀ, ਫਰਿਆਦ ਕਰਨ ਦੀ ਲੋੜ ਹੀ ਨਾ ਪਵੇ। ਔਰ ਜਿਹੜੇ ਸੇਵਾ 'ਚ ਯੋਗਦਾਨ ਦੇਣ ਵਾਲੇ ਆ, ਮਾਲਕ ਉਹਨਾਂ 'ਤੇ ਵੀ ਰਹਿਮਤਾਂ ਕਰਨ ਤਾਂ ਕਿ ਇਸੇ ਤਰ੍ਹਾਂ ਦਰਬਾਰ ਦੀ ਸੰਗਤ ਦੀ ਸੇਵਾ ਕਰਦੇ ਰਹਿਣ ਔਰ ਮਾਲਕ ਦੀਆਂ ਰਹਿਮਤਾਂ ਨਾਲ ਝੋਲੀਆਂ ਭਰਦੇ ਰਹਿਣ। ਸੋ ਸਦਾ ਤੰਦਰੁਸਤ ਰਹੋ, ਖੁਸ਼ ਰਹੋ, ਲੰਬੀਆਂ ਉਮਰਾਂ ਹੋਣ ਤੁਹਾਡੀਆਂ, ਆਉਣ ਵਾਲਾ ਹਰ ਪਲ ਤੁਹਾਡੇ ਵਾਸਤੇ ਅੱਛੀ ਸਿਹਤ, ਖੁਸ਼ੀ, ਕਾਮਯਾਬੀ, ਸਫਲਤਾ ਲੈ ਕੇ ਆਵੇ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ, ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ।
वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटिया शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।